And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਓਕੇ, ਹਾਂ ਜੀ,
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਧੀਆ ਵਾਸੂ ਜੀ, ਕਿਵੇਂ ਰਿਹਾ ਵੀਕਐਂਡ?
ਵੀਕਐਂਡ ਬਹੁਤ ਵਧੀਆ ਰਿਹਾ ਜੀ।
ਵੀਕਐਂਡ ਤੇ ਵੈਸੇ ਜਿਹੜਾ ਕਿਹਾ ਜਾਂਦਾ ਸੀ ਬਾਰਿਸ਼ ਬੜੀ ਹੋਣੀ ਆ, ਮੀਂਹ ਵਗੈਰਾ ਇੰਨਾ ਪਿਆ ਤਾਂ ਨਹੀਂ?
ਰਾਤ ਰਾਤ ਹੀ ਪੈ ਗਿਆ ਨਾ,
ਥੋੜੀ ਬਹੁਤ ਬਾਰਿਸ਼ ਹੋਈ ਆ,
ਹਵਾ ਦੇ ਵਿੱਚ ਫਰੈਸ਼ਨੈਸ ਜੀ ਆ ਗਈ।
ਹਾਂ, ਤਾਜ਼ਗੀ ਜੀ ਆ ਗਈ ਆ।
ਤੁਹਾਡਾ ਵੀਕਐਂਡ ਕਿਹੋ ਜਿਹਾ ਰਿਹਾ?
ਵੀਕਐਂਡ ਬਹੁਤ ਵਧੀਆ ਸੀ, ਵੀਕਐਂਡ ਕਮਾਲ ਦਾ ਸੀ ਵਾਸੂ ਜੀ।
ਵੈਰੀ ਨਾਈਸ,
ਹਾਂ, ਰੈਸਟਫੁਲ ਵੀਕਐਂਡ। ਅੱਜ ਵੀ ਵੈਸੇ ਕਿਹਾ ਜਾ ਰਿਹਾ ਸੀ ਫੋਰਕਾਸਟ 'ਚ ਕਿ ਧੁੱਪ ਖਿੜਨੀ ਆ ਤਕਰੀਬਨ ਕਿਤੇ 1:30 ਵਜੇ ਦੇ ਨੇੜੇ ਤੇੜੇ, ਪਰ ਧੁੱਪ ਆਲਰੇਡੀ ਖਿੜ ਗਈ ਹੋਈ ਆ। ਅੱਜ ਅਸਮਾਨ ਸਾਫ਼ ਆ, ਬਾਕੀ ਪਤਝੜ ਰੁੱਤ ਦੀ ਸ਼ੁਰੂਆਤ ਅੱਜ 11:19 ਤੋਂ ਹੋ ਜਾਣੀ ਆ।
ਠੀਕ ਹੈ,
ਇਹ ਆਪਾਂ ਸ਼ੁੱਕਰਵਾਰ ਵੀ ਦੱਸਤਾ ਸੀ,
11:20 ਤੇ ਸਵੈਟਰ ਪਾ ਲਈ ਜਾਵੇ,
ਉਦੋਂ ਸਵੈਟਰ ਪਾ ਲਿਆ ਜਾਵੇ, ਉਦੋਂ ਜਿਹੜਾ ਡਿੱਗਦਾ ਹੋਇਆ ਪੱਤਾ ਹੋਏਗਾ ਉਸ ਸਮੇਂ ਦਾ ਬੜਾ ਪਾਬੰਦ ਹੋਏਗਾ ਜਿਹੜਾ ਵੀ ਤੁਹਾਨੂੰ ਨਜ਼ਰ ਆਏਗਾ।
ਠੀਕ ਹੈ,
11:19 ਪੈਸੀਫਿਕ ਸਮੇਂ ਮੁਤਾਬਕ ਅੱਜ ਪਤਝੜ ਰੁੱਤ ਦੀ ਓਫਿਸ਼ਲੀ ਸ਼ੁਰੂਆਤ ਹੋ ਜਾਣੀ ਆ। ਗਰਮੀਆਂ ਮੁੱਕ ਗਈਆਂ ਨੇ ਬਸ ਜੀ।
ਚਲੋ ਕੋਈ ਨਹੀਂ,
ਹਾਂ ਕੋਈ ਨਹੀਂ,
ਫਿਰ ਆ ਜਾਣਗੀਆਂ,
ਫਿਰ ਆ ਜਾਣਗੀਆਂ, ਤਾਂਹੀਓ ਜਾਣਗੀਆਂ, ਤਾਂਹੀਓ ਆਉਣਗੀਆਂ। ਅੱਛਾ, ਬਾਕੀ ਵਾਸੂ ਜੀ, ਇਹ ਗੱਲ ਅੱਜ ਕਰੀਏ, ਪਹਿਲਾਂ ਆਪਾਂ ਪ੍ਰੋਵਿੰਸ਼ੀਅਲ ਪੋਲੀਟਿਕਸ ਤੋਂ ਗੱਲ ਸ਼ੁਰੂ ਕਰ ਲਈਏ।
ਸ਼ੋਰ।
ਜੌਨ ਰਸਟਡ, ਜਿਹੜੇ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ, ਜਿਨ੍ਹਾਂ ਨੇ ਬੀ ਸੀ ਕੰਜ਼ਰਵੇਟਿਵ ਨੂੰ ਪਿਛਲੇ ਸਾਲ ਅਕਤੂਬਰ 'ਚ ਹੋਈਆਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਇੱਕ ਉਸ ਸਥਿਤੀ ਦੇ ਵਿੱਚ ਲੈ ਆਉਂਦਾ ਕਿ ਤਾਂ ਸਰਕਾਰ ਬਣਾਉਣ ਦੇ ਬੜੇ ਨੇੜੇ ਆ ਗਏ ਸੀ। 50 ਸਾਲ ਤੋਂ ਬਾਅਦ ਅਜਿਹਾ ਹੋਇਆ ਸੀ ਕਿ ਪਿਛਲੇ ਸਾਲ ਹੋਈਆਂ ਚੋਣਾਂ ਦੇ ਵਿੱਚ ਬੀ ਸੀ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਤੋਂ ਲੜਿਆ ਕੋਈ ਵੀ ਵਿਅਕਤੀ MLA ਬਣਿਆ ਹੋਵੇ, ਅਤੇ ਕੋਈ ਵੀ ਕੀ ਇਹ ਤਾਂ 44 ਇਹਨਾਂ ਦੇ MP ਬਣ MLA ਬਣ ਗਏ ਸੀ। ਪਰ ਉਸ ਤੋਂ ਬਾਅਦ ਜੌਨ ਰਸਟਡ ਦੀ ਲੀਡਰਸ਼ਿਪ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ, ਸੂਬਾਈ BC ਦੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜੇ ਨਵੇਂ ਬੰਦੇ ਭਰਤੀ ਹੋ ਕੇ ਪਿਛਲੇ ਸਾਲ MLA ਵੀ ਬਣ ਗਏ, ਉਹਨਾਂ ਦੇ ਇਕੱਠੇ ਰਹਿਣ ਦੇ ਵਿੱਚ ਵੀ ਬੜੀ ਸਮੱਸਿਆ ਆਈ। 3 ਜਣੇ ਤਾਂ ਆਲਰੇਡੀ ਪਾਰਟੀ ਤੋਂ ਵੱਖ ਹੋ ਚੁੱਕੇ ਨੇ, ਉਹਨਾਂ 'ਚੋਂ 2 ਜਣਿਆਂ ਨੇ ਆਪਣੀ ਲੈਦੀ ਪਾਰਟੀ ਵੀ ਬਣਾ ਲਈ ਹੋਈ ਆ, ਕਿਉਂਕਿ BC ਕੰਜ਼ਰਵੇਟਿਵਸ ਸਰਕਾਰ ਨਹੀਂ ਬਣਾ ਸਕੇ। ਇਸ ਕਰਕੇ ਜੌਨ ਰਸਟਡ ਦੀ ਲੀਡਰਸ਼ਿਪ ਦਾ ਰਿਵਿਊ ਟ੍ਰਿਗਰ ਹੋ ਗਿਆ। ਪਹਿਲਾਂ ਤਾਂ ਬਸ ਵੀ ਸਵਾਲ ਇਹੀ ਬੜੇ ਸੀ ਵੀ ਲੀਡਰਸ਼ਿਪ ਰਿਵਿਊ ਜਿਸ ਹਿਸਾਬ ਨਾਲ ਕੀਤਾ ਜਾ ਰਿਹਾ, ਵੀ ਇਹ ਕੀ ਤਰੀਕਾ ਹੋਇਆ ਕਿ ਜਦੋਂ ਇਹ ਲੀਡਰਸ਼ਿਪ ਰਿਵਿਊ ਸ਼ੁਰੂ ਹੋਇਆ ਸੀ ਪਹਿਲਾਂ ਤਾਂ ਇਹ ਨਹੀਂ ਦੱਸਿਆ ਗਿਆ ਸੀ ਯਾਰ ਵੀ 6 ਮਹੀਨੇ ਚੱਲਣਾ, ਪਰ ਅੱਜ ਇਹਦੇ ਨਤੀਜੇ ਆ ਜਾਣੇ ਨੇ। ਸੋ ਗੱਲ ਆਪਾਂ ਤਾਂ ਇਹ ਕਰ ਰਹੇ ਹਾਂ, ਅੱਜ ਪਤਾ ਲੱਗ ਜਾਣਾ ਕਿ ਜਿਹੜੇ ਪਾਰਟੀ ਮੈਂਬਰ ਨੇ ਉਹ ਜੌਨ ਰਸਟਡ ਦੀ ਲੀਡਰਸ਼ਿਪ ਤੋਂ ਕਿੰਨੇ ਖੁਸ਼ ਨੇ।
ਯਾ ਸੋ ਵੱਖੋ ਵੱਖਰੀਆਂ ਰਾਈਡਿੰਗਸ ਦੇ ਵਿੱਚ ਵੋਟਾਂ ਪਾਈਆਂ ਜਾ ਰਹੀਆਂ ਨੇ, ਅਤੇ ਜੋ ਖਬਰਾਂ ਆ ਰਹੀਆਂ ਨੇ ਵੀ ਕੋਈ ਬਹੁਤ ਜ਼ਿਆਦਾ ਭਰਮਾ ਹੁੰਗਾਰਾ ਮਿਲ ਨਹੀਂ ਰਿਹਾ ਇਹਨਾਂ ਰਿਵਿਊਜ਼ ਨੂੰ, ਬਹੁਤ ਗਿਣਤੀ ਚੁਣਤੀ ਦੀਆਂ ਵੋਟਾਂ ਪੈ ਰਹੀਆਂ ਨੇ। ਵੀ ਜਿਵੇਂ ਸਰੀ ਦੇ ਵਿੱਚ ਦੱਸਿਆ ਜਾਂਦਾ ਵੀ 55 ਕੀ ਕਹਿੰਦੇ ਵੋਟਾਂ ਪਈਆਂ,
10 ਰਾਈਡਿੰਗਸ ਨੇ, ਸਿਰਫ 55 ਵੋਟਾਂ ਪਈਆਂ।
ਤੇ ਇਸੇ ਤਰ੍ਹਾਂ ਕਲੋਨਾ ਦੇ ਵਿੱਚ ਕਹਿੰਦੇ 314 ਵੋਟਾਂ ਪਈਆਂ, ਪੈਂਟਿਕਟਨ ਦੇ ਵਿੱਚ ਸ਼ੁੱਕਰਵਾਰ 30 ਵੋਟਾਂ ਹੀ ਪਈਆਂ, ਉਸੋਇਸ ਦੇ ਵਿੱਚ ਤਾਂ 5 ਹੀ ਵੋਟਾਂ ਪਈਆਂ,
ਡੈਲਟਾ 'ਚ
ਉਸੋਇਸ 'ਚ ਮੈਨੂੰ ਤਾਂ ਇੱਕ ਅੱਧੇ ਬੰਦੇ ਸਾਨੂੰ ਪਤਾ ਵੀ ਆ ਕਿੰਨੇ ਪਾਈਆਂ।
ਬਸੂ ਜੀ, ਡੈਲਟਾ 'ਚ 2 ਰਾਈਡਿੰਗਸ ਪੈਂਦੀਆਂ, ਡੈਲਟਾ 'ਚ 11 ਵੋਟਾਂ ਪਈਆਂ ਨੇ।
ਯਾ ਸੋ ਇਸੇ ਤਰ੍ਹਾਂ ਕਿ ਹਰ ਜਗ੍ਹਾ ਤੇ ਇਟ ਵਾਜ਼ ਓਨਲੀ ਅ ਹੈਂਡਫੁਲ ਆਫ ਵੋਟਸ, ਕਿ BC ਕੰਜ਼ਰਵੇਟਿਵ ਪਾਰਟੀ ਆਫੀਸ਼ੀਅਲ ਆਪੋਜੀਸ਼ਨ ਪਾਰਟੀ ਉਹਨਾਂ ਦਾ ਲੀਡਰਸ਼ਿਪ ਰਿਵਿਊ ਹੋ ਰਿਹਾ ਹੋਵੇ, ਉਹਦੇ ਵਿੱਚ ਵੋਟਾਂ ਪੈ ਰਹੀਆਂ ਹੋਣ ਸਿਰਫ ਡਬਲ ਡਿਜਿਟਸ ਦੇ ਵਿੱਚ, ਸੋ ਇਹਨੂੰ ਲੈ ਕੇ ਵੀ ਕਾਫੀ ਕਿੰਤੂ ਪ੍ਰੰਤੂ ਹੁੰਦਾ ਰਿਹਾ। ਕਈ ਇਨ ਸਮ ਕੇਸਿਸ ਇਟ ਵਾਜ਼ ਓਨਲੀ ਸਿੰਗਲ ਡਿਜਿਟ ਵੋਟ।
ਵਾਸੂ ਜੀ, ਕਈ ਰਾਈਡਿੰਗਸ ਦੇ ਵਿੱਚ ਕਲੋਨਾ ਵਾਲੀ ਰਾਈਡਿੰਗ ਬਹੁਤ ਕੰਟਰੋਵਰਸੀ ਦਾ ਵਿਸ਼ਾ ਬਣ ਗਈ ਸੀ, ਕਿਉਂਕਿ ਕਲੋਨਾ ਦੇ ਵਿੱਚ ਕੁਝ ਸਸਪੀਸ਼ੀਅਸ ਮੈਂਬਰਸ਼ਿਪਸ ਦੀ ਗੱਲ ਸਾਹਮਣੇ ਆ ਗਈ ਸੀ ਕਿ 2100 ਵੱਖੋ ਵੱਖਰੇ ਅਜਿਹੇ ਮੈਂਬਰ ਭਰਤੀ ਕੀਤੇ ਗਏ ਜਿਨ੍ਹਾਂ ਦੀ ਮੈਂਬਰਸ਼ਿਪ ਫੀਸ 3 ਕ੍ਰੈਡਿਟ ਕਾਰਡਸ ਤੋਂ ਪੇ ਕੀਤੀ ਗਈ ਸੀ, ਅਤੇ ਉਹਨਾਂ ਦੇ ਫੋਨ ਨੰਬਰ ਵੀ ਉਹ 1111 ਜਾਂ 2222 ਲਿਖਤੇ, ਈਮੇਲ ਐਡਰੈਸ ਵੀ ਇੱਕੋ ਜਿਹਾ ਸੀ। ਸੋ ਉਹਨੂੰ ਲੈ ਕੇ ਵੀ ਸਵਾਲ ਇਹ ਪੈਦਾ ਹੋਏ ਸੀ ਵੀ ਕੀ ਇਹ ਮੈਂਬਰਸ਼ਿਪ ਜਾਲੀ ਇੰਨੀ ਵੱਡੀ ਗਿਣਤੀ 'ਚ ਇਸ ਕਰਕੇ ਭਰਤੀ ਕੀਤੀ ਗਈ ਹੈ ਤਾਂ ਕਿ ਜਿਹੜੀ ਵੋਟ ਹੈ ਉਹ ਜੌਨ ਰਸਟਡ ਦੇ ਫੇਵਰ ਵਿੱਚ ਟਿਲਟ ਕੀਤੀ ਜਾ ਸਕੇ, ਇਹੋ ਜਿਹੀਆਂ ਐਲੀਗੇਸ਼ਨ ਲੱਗੀਆਂ, ਇਹੋ ਜਿਹੀਆਂ ਐਲੀਗੇਸ਼ਨ ਲੱਗੀਆਂ। ਅੱਛਾ, ਜਿਹੜੀਆਂ ਵੋਟਾਂ ਤੁਸੀਂ ਜ਼ਿਕਰ ਕੀਤਾ ਵੀ ਫਲਾਨੀ ਰਾਈਡਿੰਗ ਦੇ ਵਿੱਚੋਂ ਇੰਨੀਆਂ ਹੀ ਵੋਟਾਂ ਪਈਆਂ, ਇੱਦਾਂ ਵੀ ਨਹੀਂ ਨਾ ਹੋਇਆ ਕਿ ਉਸ ਰਾਈਡਿੰਗ ਦੀਆਂ ਵੋਟਾਂ ਗਿਣ ਲਈਆਂ ਗਈਆਂ ਹੋਣ, ਕਿ ਅੱਛਾ ਜੀ ਵੀ ਸਰੀ ਦੇ, ਚਲੋ ਇਹ ਮੈਂ ਕਹਿੰਦਾ ਵੀ ਸਰ 1-1 ਰਾਈਡਿੰਗ 'ਚੋਂ ਹੁਣ ਜੇ ਵੋਟ ਹੀ ਔਨ ਐਵਰੇਜ 5 ਵੋਟਾਂ ਪੈ ਰਹੀਆਂ ਕੀ ਗਿਣੋਗੇ, ਪਰ ਜੇ ਪੂਰੇ ਸਰੀ ਦੀਆਂ ਜੇ 55 ਵੋਟਾਂ ਹੀ ਪਈਆਂ ਨੇ ਜੋ ਰਿਪੋਰਟਡ ਆ, ਜੇ ਜੋ ਕਿਹਾ ਜਾ ਰਿਹਾ ਜੋ ਸਹੀ ਆ, ਉਹਨਾਂ 55 ਦੇ ਵਿੱਚ ਵੀ ਕੀ ਨਤੀਜਾ ਹੋਇਆ ਉਹ ਨਹੀਂ ਪਤਾ। ਸੋ ਹੋਣਾ ਕੀ ਹੈ, ਸਾਰੇ ਬੈਲਟਸ ਨੂੰ ਇਕੱਠਾ ਕਰ ਲਿਆ ਜਾਣਾ, ਉਹਦੇ ਆਧਾਰ 'ਤੇ ਫਿਰ ਕਾਊਂਟਿੰਗ ਕਰਕੇ ਦੱਸਿਆ ਜਾਣਾ ਵੀ ਕਿੰਨੇ ਪਰਸੈਂਟ ਵੋਟਰਸ ਜੌਨ ਰਸਟਡ ਦੇ ਹੱਕ ਵਿੱਚ ਭੁਗਤੇ ਅਤੇ ਕਿੰਨੇ ਹੱਕ ਵਿੱਚ ਨਹੀਂ ਭੁਗਤੇ, ਇਹਨੂੰ ਲੈ ਕੇ ਕੰਸਰਨ ਬਣਿਆ ਹੋਇਆ।
ਜਾਂ ਸਰਵਾਈਵ ਕਰਨ ਵਾਸਤੇ ਤਾਂ ਦੇਖੋ 50+1, ਸੋ ਵੋਟਸ ਚਾਹੀਦੀਆਂ ਨੇ 50%+1, ਕਿ 50% ਪਲੱਸ ਵੋਟ ਚਾਹੀਦੀ ਆ ਜੇ ਤੁਸੀਂ ਟੈਕਨੀਕਲੀ ਜੇ ਸਰਵਾਈਵ ਕਰਨਾ ਚਾਹੁੰਦੇ ਹੋ ਬਤੌਰ ਲੀਡਰ। ਪਰ ਲੀਡਰਸ਼ਿਪ ਰਿਵਿਊਜ਼ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਹੀ ਵਾਰ ਇੱਦਾਂ ਹੁੰਦਾ ਕਿ ਲੀਡਰਸ ਨੂੰ ਜੇ 50% ਤੋਂ ਜ਼ਿਆਦਾ ਵੋਟ ਵੀ ਪੈ ਜਾਏ, 54% ਵੋਟ ਪੈ ਜਾਏ, ਜਿਵੇਂ ਓਨਟੈਰੀਓ ਲਿਬਰਲਸ ਦੇ ਬੋਨੀ ਕ੍ਰੋਮਬੀ ਨੂੰ
57%
ਉਹਦੇ ਬਾਵਜੂਦ ਉਹ ਅਸਤੀਫਾ ਦੇ ਗਏ, ਕਿਉਂਕਿ ਇਹ ਮੰਨਿਆ ਜਾਂਦਾ ਕਿ ਵੀ ਟੂ ਸਟੇ ਔਨ ਐਜ਼ ਅ ਲੀਡਰ ਵੀ ਤੁਹਾਨੂੰ ਘੱਟੋ ਘੱਟ 2/3 ਵੋਟ ਤਾਂ ਤੁਹਾਡੇ ਕੋਲ ਹੋਵੇ,
ਸਮਰਥਨ ਹੋਵੇ,
ਵੀ 60% ਤਾਂ ਹੋਵੇ, ਜੇ 70-75 ਹੋਵੇ ਤਾਂ ਬਿਹਤਰ ਆ।
ਵਾਸੂ ਜੀ, ਹੁਣੇ ਅਲਬਰਟਾ ਦੇ ਵਿੱਚ ਡੈਨੀਅਲ ਸਮਿਥ ਦਾ ਵੀ, ਉਹ ਤਾਂ ਚਲੋ ਹੈਗੇ ਵੀ ਪ੍ਰੀਮੀਅਰ ਨੇ, ਸਿਟਿੰਗ ਪ੍ਰੀਮੀਅਰ, ਉਹਨਾਂ ਨੂੰ ਵੀ 91-92% ਔਰ ਮੇ ਬੀ ਲਾਈਕ ਇਨ ਦਾ 90s ਜਿਹੜਾ ਉਹਨਾਂ ਦਾ ਅਪਰੂਵਲ ਹੈਗੀ ਆ, ਪਾਰਟੀ ਬੇਸ 'ਚ ਹੈਗੀ ਆ,
ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ। ਸੋ ਗੱਲ ਤਾਂ ਇਹ ਹੈ ਵੀ ਜਦੋਂ ਇਲੈਕਸ਼ਨ ਹਾਰੇ ਉਸ ਤੋਂ ਬਾਅਦ ਕਿੰਨਾ ਅਪਰੂਵਲ ਆ। ਸੋ ਓਪੋਜੀਸ਼ਨ ਦੇ ਵਿੱਚ ਰਹਿ ਕੇ ਮੰਨਿਆ ਜਾਂਦਾ ਵੀ ਇਫ ਯੂ ਵਾਂਟ ਟੂ ਸਟੇ ਔਨ ਐਜ਼ ਅ ਲੀਡਰ ਵੀ ਤੁਹਾਡੇ ਕੋਲ 2/3 ਸਮਰਥਨ ਤਾਂ ਹੋਣਾ ਚਾਹੀਦਾ। ਬਾਕੀ ਇਹ ਕਿਹਾ ਜਾ ਰਿਹਾ ਵੀ ਲੀਡਰਸ਼ਿਪ ਰਿਵਿਊ ਦੇ ਵਿੱਚ ਚਾਂਸਿਸ ਆਰ ਮੋਸਟ ਲਾਈਕਲੀ ਜੌਨ ਰਸਟੈਡ ਵਿਲ ਸਰਵਾਈਵ, ਪਰ ਕਿੰਨੇ ਪਰਸੈਂਟ ਵੋਟ ਇਹਨਾਂ ਨੂੰ ਮਿਲਦੀ ਆ ਅਤੇ ਉਸ ਤੋਂ ਬਾਅਦ ਡਜ਼ ਜੌਨ ਰਸਟੈਡ ਡਿਸਾਈਡ ਟੂ ਸਟੇ ਔਨ। ਸੋ ਇਹ ਦੇਖਣ ਵਾਲੀਆਂ ਗੱਲਾਂ ਹੋਣਗੀਆਂ ਅੱਜ। ਪਹਿਲਾਂ ਵੈਸੇ ਹੈਰਾਨੀ ਹੋਈ ਮੈਨੂੰ ਦੇਖ ਕੇ, ਪਹਿਲਾਂ ਕਹਿ ਰਹੇ ਸੀ ਦਸੰਬਰ ਤੱਕ ਸ਼ਾਇਦ ਇਹ ਰਿਵਿਊ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ ਕਿ ਦਸੰਬਰ ਤੱਕ ਇਹ ਵੱਖੋ ਵੱਖਰੀਆਂ ਰਾਈਡਿੰਗਸ ਦੇ ਵਿੱਚ ਵੋਟਾਂ ਪੈਂਦੀਆਂ ਰਹਿਣਗੀਆਂ, ਪਰ ਅੱਜ ਹੁਣ ਦੱਸਿਆ ਜਾ ਰਿਹਾ ਵੀ ਨਤੀਜੇ ਆ ਰਹਿਣਗੇ।
ਬਸੂ ਜੀ, ਜਦੋਂ ਨਾ ਇਹ ਸ਼ੁਰੂ ਵੀ ਹੋਇਆ ਸੀ ਰਿਵਿਊ, ਕਿਉਂਕਿ 6 ਮਹੀਨੇ ਦਾ ਪ੍ਰੋਸੈਸ ਸੀ, ਅਸੀਂ ਮੈਨੂੰ ਯਾਦ ਆ ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ ਆਮ ਤੌਰ 'ਤੇ ਜਿਹੜੀਆਂ ਪੋਲੀਟੀਕਲ ਪਾਰਟੀਜ਼ ਕੀ ਕਰਦੀਆਂ ਨੇ, ਕਨਵੈਨਸ਼ਨ ਰੱਖੀ ਜਾਂਦੀ ਆ, ਉਸ ਕਨਵੈਨਸ਼ਨ ਦੇ ਵਿੱਚ ਜਿਹੜੀ ਫਿਰ ਵੋਟਿੰਗ ਹੈਗੀ ਆ ਫਾਈਨਲਾਈਜ਼ ਉਦੋਂ ਕੀਤਾ ਜਾਂਦਾ ਸਾਰਾ ਕੁਛ। ਅਤੇ ਜਿਹੜੇ ਅੱਛਾ ਜਿਹੜਾ ਸਿਸਟਮ ਵੀ ਹੁੰਦਾ ਕਿ ਮੰਨ ਲਓ ਜੇ ਪ੍ਰੋਵਿੰਸ਼ੀਅਲ ਆ, ਕਿਉਂਕਿ ਦੇਖੋ ਫੈਡਰਲ ਲੀਡਰਸ਼ਿਪ ਰੇਸਿਸ ਦੇ ਵਿੱਚ ਕੀ ਹੁੰਦਾ ਕਿ ਜਿੰਨੀਆਂ 20 ਰਾਈਡਿੰਗਸ ਹੈਗੀਆਂ ਨੇ, ਹਰ ਰਾਈਡਿੰਗ ਨੂੰ 100 ਪੁਆਇੰਟ ਦਿੱਤੇ ਹੋਏ ਨੇ, ਹੈ ਨਾ, ਉਹ ਪੁਆਇੰਟਸ ਦੇ ਆਧਾਰ 'ਤੇ ਉਸ ਰਾਈਡਿੰਗ ਦੇ ਵਿੱਚੋਂ ਕਿਹਨੂੰ ਕਿੰਨੀਆਂ ਵੋਟਾਂ ਪਈਆਂ, ਉਹ ਬੜਾ ਇੱਕ ਥੋਰੋ ਪ੍ਰੋਸੈਸ ਹੁੰਦਾ। ਇਹਦੇ ਵਿੱਚ ਇੱਕ ਤਾਂ ਥੋਰੋਨੈਸ ਮਿਸਿੰਗ ਸੀਗੀ, ਦੂਜੀ ਗੱਲ ਜਿਹੜਾ ਇਹਦਾ ਇੱਕ ਟਾਈਮ ਪੀਰੀਅਡ ਰੱਖ ਲਿਆ ਗਿਆ, ਹੁਣ ਇਹੀ ਨਹੀਂ ਪਤਾ ਵੀ ਕਿੰਨੇ ਕਿਹੜੀ ਰਾਈਡਿੰਗ ਦੇ ਵਿੱਚ ਜੇ ਇੰਨੀਆਂ ਘੱਟ ਵੋਟਾਂ ਪੈ ਰਹੀਆਂ ਨੇ। ਸਵਾਲ ਪਹਿਲਾਂ ਇਹ ਵੀ ਚੱਲੇ ਸੀ ਵੀ ਹੁੰਦਾ ਕੀ ਹੈ ਵੀ ਕਈ ਰਾਈਡਿੰਗ ਦੇ ਵਿੱਚ ਇੱਕ ਬਾਰਬੇਕਿਊ ਰੱਖ ਲਿਆ ਜਾਂਦਾ, ਉੱਥੇ ਜਿਹੜੇ ਵਿਅਕਤੀ ਆ ਪਹੁੰਚੇ ਹੁੰਦੇ ਨੇ ਬਾਰਬੇਕਿਊ ਅਟੈਂਡ ਕਰਨ ਥੋੜ੍ਹੇ ਜਿਹੇ, ਉੱਥੇ ਉਹਨਾਂ ਨੂੰ ਫਾਰਮ ਦੇ ਦਿੱਤਾ ਜਾਂਦਾ ਕਿ ਜੀ ਆਹਾ ਅਸੀਂ ਲੀਡਰਸ਼ਿਪ ਰਿਵਿਊ ਕਰ ਰਹੇ ਹਾਂ, ਤੁਸੀਂ ਆਪਣੀ ਵੋਟ ਪਾ ਦਿਓ। ਹੁਣ ਜਦੋਂ ਉੱਥੇ ਬਹੁਤ ਹੀ ਵੱਡੀ ਗਿਣਤੀ ਸਾਰੇ ਪਹੁੰਚੇ ਹੀ ਨਹੀਂ, ਕਿਉਂਕਿ ਜੇ ਕਲੀਅਰ ਹੋਵੇ ਕਿ ਜੀ ਇੱਥੇ ਵੋਟਾਂ ਪੈਣ ਲੱਗੀਆਂ, ਫਿਰ ਮੇ ਬੀ ਸਥਿਤੀ ਵੱਖਰੀ ਹੋਵੇ। ਇੱਕ ਤਾਂ ਬੀ ਸੀ ਕੰਜ਼ਰਵੇਟਿਵਸ ਦੇ ਲੀਡਰਸ਼ਿਪ ਰਿਵਿਊ ਦੇ ਇਸ ਪ੍ਰੋਸੈਸ ਨੂੰ ਲੈ ਕੇ, ਜੇ ਦੇਖੋ ਇਹਦੇ ਵਿੱਚੋਂ ਜੌਨ ਰਸਟੈਡ ਜਿੱਤ ਵੀ ਜਾਂਦੇ ਨੇ ਤਾਂ ਵੀ ਜਿਹੜਾ ਉਹ ਸਵਾਲ ਹੈਗਾ ਔਨ ਦਾ ਪ੍ਰੋਸੈਸ ਉਹ ਬਣਿਆ ਰਹਿਣਾ। ਅਤੇ ਜੇ ਕਿਤੇ ਉਹਨਾਂ ਨੂੰ ਵੋਟਾਂ ਘੱਟ ਹੀ ਪੈਂਦੀਆਂ, 50+1 ਹੀ ਰਹਿ ਜਾਂਦਾ, ਬਿਲਕੁਲ ਬੇਅਰ ਮਿਨੀਮਮ ਉਹਨਾਂ ਨੂੰ ਵੋਟਾਂ ਪੈਂਦੀਆਂ, ਫਿਰ ਵੀ ਗੱਲ ਉੱਠਣੀ ਆ ਵੀ ਦੇਖੋ ਜੀ ਇੰਨਾ ਜਿਹੜਾ ਇਹ ਪ੍ਰੋਸੈਸ ਹੀ ਹੈਗਾ ਨਾ ਪ੍ਰੋਸੈਸ ਚੰਗਾ। ਅਤੇ ਜੇ ਉਸ ਪ੍ਰੋਸੈਸ ਦੇ ਬਾਵਜੂਦ ਜੌਨ ਰਸਟੈਡ ਦੇ ਖਿਲਾਫ ਵੋਟਿੰਗ ਪੈ ਗਈ ਹੈ ਤਾਂ ਉਹਨਾਂ ਦਾ ਅੱਜ ਵਾਸਤੇ, ਅੱਜ ਦਾ ਦਿਨ ਜੌਨ ਰਸਟੈਡ ਵਾਸਤੇ ਬੜਾ ਕਰੂਸ਼ੀਅਲ ਹੋ ਸਕਦਾ।
ਅਤੇ ਆਉਣ ਵਾਲੇ ਵੀ ਕਈ ਦਿਨ ਮੈਸੇਜਿਸ ਕਈ ਆ ਰਹੇ ਨੇ। ਇੱਕ ਮੈਸੇਜ ਆਇਆ ਸਾਡੇ ਕੋਲ, ਦਿਸ ਇਜ਼ ਫਰੋਮ ਗੁਰੀ ਜੀ। ਇਹਨਾਂ ਦਾ ਇਹਨਾਂ ਸਵਾਲ ਹੈ, ਕਹਿੰਦੇ ਵੀ ਜਿਹੜੇ ਇਸ ਤਰ੍ਹਾਂ ਰਿਵਿਊ ਹੁੰਦੇ ਲੀਡਰਸ਼ਿਪ ਰਿਵਿਊ, ਵੀ ਤੁਹਾਨੂੰ ਨਹੀਂ ਲੱਗਦਾ ਇਹਦੇ ਵਿੱਚ ਜਿਹੜੇ ਇਲੈਕਟਿਡ MLAs ਨੇ ਵੀ ਸਿਰਫ ਉਹਨਾਂ ਦੀ ਹੀ ਵੋਟਿੰਗ ਹੋਣੀ ਚਾਹੀਦੀ ਆ? ਦੇਖੋ, ਜਿੰਨੀਆਂ ਵੀ ਇੱਥੇ ਆਪਣੇ ਪੋਲੀਟੀਕਲ ਪਾਰਟੀਜ਼ ਨੇ, ਚਾਹੇ ਉਹ ਫੈਡਰਲ ਹੋਣ ਚਾਹੇ ਪ੍ਰੋਵਿੰਸ਼ਲ, ਉਹਨਾਂ ਦੇ ਜਿਹੜੇ ਵੀ ਕੋਈ ਲੀਡਰਸ਼ਿਪ ਨਾਲ ਸੰਬੰਧਿਤ ਫੈਸਲੇ ਹੁੰਦੇ ਨੇ, ਉਹ ਪਾਰਟੀ ਦੇ ਜਿਹੜੇ ਟਿਕਟਡ ਮੈਂਬਰਸ ਨੇ, ਜਿਹੜੇ ਪਾਰਟੀ ਦੇ ਟਿਕਟ ਹੋਲਡਿੰਗ ਮੈਂਬਰਸ, ਵੀ ਉਹਨਾਂ ਦਾ ਫੈਸਲਾ ਹੁੰਦਾ, ਉਹਨਾਂ ਦੀ ਵੋਟਿੰਗ ਕਰਾਈ ਜਾਂਦੀ ਆ, ਤੇ ਉਹ ਨਿਰਧਾਰਿਤ ਕਰਦੇ ਨੇ ਵੀ ਪਾਰਟੀ ਦਾ ਲੀਡਰ ਕੌਣ ਹੋਏਗਾ। ਸੋ ਇਸ ਕੇਸ ਦੇ ਵਿੱਚ ਵੀ ਬੀ ਸੀ ਕੰਜ਼ਰਵੇਟਿਵਸ ਦੀ ਕੰਸਟੀਟਿਊਸ਼ਨ ਵੀ ਇਹੀ ਕਹਿੰਦੀ ਹੈ ਕਿ ਜਿਹੜੇ ਪਾਰਟੀ ਦੇ ਟਿਕਟ ਹੋਲਡਿੰਗ ਮੈਂਬਰਸ ਨੇ, ਉਹਨਾਂ ਦੀ ਵੋਟ, ਉਹਨਾਂ ਦੀ ਰਾਏ ਦੇ ਮੁਤਾਬਕ ਹੀ ਲੀਡਰ ਚੁਣਿਆ ਜਾਏਗਾ।
ਜਿਹੜੇ ਕਈ ਵਾਰੀ ਦੇਖੋ MLAs ਹੁੰਦੇ ਨੇ ਜਾਂ ਉਹ ਜੇ ਨਾ ਖੁਸ਼ ਹੋਣ ਨਾ, ਤੇ ਉਹ ਆਪਣੇ ਲੀਡਰ ਦੇ ਉੱਪਰ ਦਬਾਅ ਤੇ ਪਾ ਸਕਦੇ ਨੇ ਕਿ ਉਹਨਾਂ ਨੂੰ ਛੱਡ ਕੇ ਜਾਣਾ ਪੈਣਾ। ਹੁਣ ਇਸ ਕੇਸ ਦੇ ਵਿੱਚ ਵੀ ਮੰਨ ਲਓ ਜੇ ਫਰਜ਼ ਕਰੋ ਜੇ 50+1 ਉਹਨਾਂ ਨੂੰ ਆ ਜਾਂਦੀ ਹੈ ਜੌਨ ਰਸਟੈਡ ਦੇ ਹੱਕ 'ਚ ਵੋਟਿੰਗ, ਤਾਂ ਫਿਰ ਵਾਸੂ ਜੀ ਜੇ ਆਪਣੇ ਲੈਵਲ 'ਤੇ ਉਹ ਰਿਜ਼ਾਈਨ ਕਰ ਜਾਣ ਉਹ ਵੱਖਰੀ ਗੱਲ ਆ। ਜਿਹੜੇ ਇਹਨਾਂ ਦੇ ਕੌਕਸ ਮੈਂਬਰਸ ਨੇ ਉਹ ਦਬਾਅ ਜ਼ਰੂਰ ਪਾ ਸਕਦੇ ਨੇ ਉਹਨਾਂ 'ਤੇ, ਪਰ ਉਹਨਾਂ ਨੂੰ ਧੱਕੇ ਨਾਲ ਬਾਹਰ ਨਹੀਂ ਕਰ ਸਕਦੇ। ਕਈ ਵਾਰੀ ਉਹੀ ਹੁੰਦਾ ਨਾ, ਕੰਮ ਦਾ ਮਾਹੌਲ ਹੀ ਇਹੋ ਜਿਹਾ ਹੋ ਜਾਂਦਾ ਕਿ ਜਿਹੜਾ ਸਿਆਣਾ ਬੰਦਾ ਉਹ ਆਪ ਹੀ ਵੇਖ ਲੈਂਦਾ ਕਿ ਯਾਰ ਇੱਥੇ ਹੁਣ ਗੱਲ ਨਹੀਂ ਬਣਨ ਵਾਲੀ, ਇਟ ਇਜ਼ ਬੈਟਰ ਟੂ ਜਸਟ ਸਟੈਪ ਅਸਾਈਡ।
ਪਿਛਲੇ ਦਿਨਾਂ ਦੇ ਵਿੱਚ ਤਾਂ ਕਈ ਨਾਮ ਵੀ ਆਉਣ ਲੱਗ ਪਏ ਸੀ ਜੀ ਇੰਟਰਿਮ ਲੀਡਰ ਵਾਸਤੇ, ਇੱਧਰੋਂ ਟ੍ਰੈਵਲ ਹੈਲਫਰਡ, ਲੌਨ ਡਰਕਸਨ, ਕਹਿੰਦੇ ਵੀ ਇਹਨਾਂ ਦੇ ਨਾਮ ਵੀ ਸੁਝਾਏ ਜਾ ਰਹੇ ਨੇ।
ਬਸ ਜੀ, ਪੀਟਰ ਮਿਲੋਵਾਲ ਜਿਹੜੇ ਇਸ ਵੇਲੇ ਫਾਈਨੈਂਸ ਕ੍ਰਿਟਿਕ ਨੇ, ਪਿਛਲੇ ਹਫ਼ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਕੀ ਤੁਸੀਂ ਜੌਨ ਰਸਟੈਡ ਨੂੰ ਸਪੋਰਟ ਕਰਦੇ ਹੋ, ਉਹਨਾਂ ਨੇ ਸਿੱਧੇ ਤੌਰ 'ਤੇ ਹਾਂ ਨਹੀਂ ਕਹੀ, ਉਹਨਾਂ ਨੇ ਇਹੀ ਕਿਹਾ ਕਹਿੰਦੇ ਦੇਖੋ ਪ੍ਰੋਬਲਮਸ ਹੈਗੀਆਂ ਨੇ, ਕੁਝ ਇਸ਼ੂਜ਼ ਹੈਗੇ ਨੇ, ਪਰ ਅਸੀਂ ਜਿਹੜਾ ਗੋਲਮੋਲ ਜਿਹਾ ਆਨਸਰ ਹੁੰਦਾ ਵੀ ਅਸੀਂ ਬ੍ਰਿਟਿਸ਼ ਕੋਲੰਬੀਅਨਸ ਨਾਲ ਰਲ ਕੇ ਉਹਨਾਂ ਵਾਸਤੇ ਕੰਮ ਕਰਨ ਲਈ ਵਚਨਬੱਧ ਹਾਂ, ਇਹੋ ਜਿਹੀ ਗੱਲ ਉਹਨਾਂ ਨੇ ਕੀਤੀ ਆ। ਸਿੱਧੇ ਤੌਰ 'ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਲੀਡਰ ਦੇ ਨਾਲ ਡਟ ਕੇ ਖੜੇ ਨੇ।
ਸੋ ਇਸ ਵੇਲੇ ਵਿਜੇ ਜੀ, ਜਿਵੇਂ BC NDP ਨੂੰ, ਸਾਡੀ ਮੌਜੂਦਾ ਸਰਕਾਰ ਨੂੰ ਸਭ ਤੋਂ ਵੱਡਾ ਸਹਾਰਾ ਇਸ ਗੱਲ ਦਾ ਕਿ ਬੀਸੀ ਕੰਜ਼ਰਵੇਟਿਵਸ ਬੜੇ ਕਮਜ਼ੋਰ ਨੇ।
ਹਾਂਜੀ,
ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਜੌਨ ਰਸਟੈਡ ਨੂੰ ਬੀਸੀ ਕੰਜ਼ਰਵੇਟਿਵਸ ਦੇ ਅੰਦਰ ਵੀ ਇਸੇ ਗੱਲ ਦਾ ਸਹਾਰਾ ਕਿ ਕੋਈ ਦੂਸਰਾ ਨਾਮ, ਕੋਈ ਵਿਕਲਪ ਜਿਹੜਾ ਸਿੱਧੇ ਤੌਰ ਤੇ ਸਾਹਮਣੇ ਆ ਨਹੀਂ ਰਿਹਾ ਕਿ ਬੀਸੀ ਕੰਜ਼ਰਵੇਟਿਵਸ ਦੇ ਵਿੱਚ ਸਾਡੇ ਜਿਹੜੇ ਲਿਸਨਰਸ ਨੇ ਉਹੀ ਦੱਸਣ, ਇਫ ਨਾਟ ਜੌਨ ਰਸਟੈਡ ਦੈਨ ਹੂ,
ਦੈਨ ਹੂ,
ਵੀ ਕੋਈ ਦੂਸਰਾ ਨਾਮ ਸਿੱਧੇ ਸਹਿਜੇ ਕੋਈ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਨਹੀਂ।
ਤੇ ਤੁਸੀਂ ਇਹ ਵੀ ਦੇਖੋ ਨਾ, ਬੀਸੀ ਕੰਜ਼ਰਵੇਟਿਵਸ ਦੇ ਵਿੱਚ ਵਾਸੂ ਜੀ ਇੱਕ ਤੇ ਰੁਕੀਜ਼ ਬਹੁਤ ਨੇ ਜਿਹੜੇ ਪਹਿਲੀ ਵਾਰ ਐਮਐਲਏ ਬਣੇ, ਉਹਨਾਂ ਦੀ ਬਹੁਤ ਵੱਡੀ ਗਿਣਤੀ ਆ। ਮੁੱਠੀ ਭਰ ਹੀ ਅਜਿਹੇ ਐਮਐਲਏਜ਼ ਨੇ ਜਿਹੜੇ ਕਿ ਪਹਿਲਾਂ ਤੋਂ ਜਿਨ੍ਹਾਂ ਨੇ ਵਾਸੂ ਜੀ ਜਿਹਨਾਂ ਨੂੰ ਐਕਸਪੀਰੀਅੰਸ ਆ। ਅੱਛਾ, ਉਹ ਵੀ ਆਏ ਨੇ ਬੀਸੀ ਲਿਬਰਲ ਵਾਲੇ ਪਾਸਿਓਂ
ਜੀ।
ਵਿਚਾਰਧਾਰਾ ਦੇ ਆਧਾਰ ਤੇ ਇੰਨਾ ਫਰਕ ਹੈਗਾ। ਅਸੀਂ ਇਹ ਵੀ ਦੇਖੋ ਪਿਛਲੀ ਵਾਰੀ ਪਿਛਲੇ ਦਿਨਾਂ 'ਚ ਕਿੰਨੀ ਵਾਰੀ ਡਿਸਕਸ ਕੀਤਾ ਕਿ ਜਿਹੜੇ ਕਈ ਤਜਰਬੇਕਾਰ ਐਮਐਲਏਜ਼ ਨੇ ਉਹਨਾਂ ਨੂੰ ਜਿਸ ਹਿਸਾਬ ਦੀ ਪ੍ਰੋਮੀਨੈਂਸ ਮਿਲਣੀ ਚਾਹੀਦੀ ਸੀ ਉਨੀ ਪ੍ਰੋਮੀਨੈਂਸ ਮਿਲੀ ਨਹੀਂ, ਭਾਵੇਂ ਉਹ ਟ੍ਰੈਵਰ ਹੈਲਫਰਡ ਹੋਣ, ਭਾਵੇਂ ਉਹ ਐਲਨੋਰ ਸਟਰਕੋ ਹੋਣ, ਭਾਵੇਂ ਈਵਨ ਉਹ ਪੀਟਰ ਮਿਲੋਬਾਰ ਹੋਣ, ਜਿਹੜੇ ਆ ਸੀਨੀਅਰ ਐਮਐਲਏਜ਼ ਨੇ ਇਹਨਾਂ ਨੂੰ ਉਸ ਹਿਸਾਬ ਦਾ ਜਿਹੜੀ ਈਵਨ ਵਾਸੂ ਜੀ ਬਰੂਸ ਬੈਨਮੈਨ, ਮਤਲਬ ਇਹ ਜਿਹੇ ਜਿਹੇ ਇਹਨਾਂ ਦੀ ਪੈਠ ਹੋਣੀ ਚਾਹੀਦੀ ਸੀ, ਉੱਦਾਂ ਦੀ ਪੈਠ ਇਹਨਾਂ ਦੀ ਬਣਨੀ ਨਹੀਂ।
ਯਾ ਬਰੂਸ ਬੈਨਮੈਨ ਤਾਂ ਓਰੀਜਨਲ ਮੈਂਬਰਸ ਦੇ ਵਿੱਚ ਬੀਸੀ ਕੰਜ਼ਰਵੇਟਿਵਸ
ਜਿਹੜੇ ਜਿਨ੍ਹਾਂ ਨੇ ਫਲੋਰ ਕ੍ਰੋਸ ਕਰਕੇ ਬੀਸੀ ਕੰਜ਼ਰਵੇਟਿਵ ਨੂੰ ਫਿਰ ਅਫੀਸ਼ੀਅਲ ਪਾਰਟੀ ਦਾ ਦਰਜਾ ਦਵਾਇਆ ਸੀ।
ਐਂਡ ਹੀ ਸੀਮਸ ਟੂ ਹੈਵ ਟੇਕਨ ਅ ਬੈਕ ਸੀਟ,
ਮਤਲਬ
ਦੇਖਿਆ ਜਾਵੇ ਕਿ ਉਹ ਇਲੈਕਸ਼ਨ ਦੌਰਾਨ ਵੀ ਕੋਈ ਉਨੇ ਜ਼ਿਆਦਾ ਸਰਗਰਮ ਨਹੀਂ ਨਜ਼ਰ ਆਏ ਜਿੰਨੇ ਅਸੀਂ ਐਕਸਪੈਕਟ ਕਰ ਰਹੇ ਸੀ। ਤੇ ਬਾਕੀ ਜਿਹੜੇ ਐਲਨੋ ਸਟਰਕੋ ਜਾਂ ਟ੍ਰੈਵਲ ਹੈਲਫਰਡ ਵਰਗੇ ਜਿਹੜੇ ਮੈਂਬਰਸ ਨੇ ਬੀਸੀ ਲਿਬਰਲ ਸਾਬਕਾ, ਇਹਨਾਂ ਦੇ ਬਾਰੇ ਕਿਹਾ ਜਾਂਦਾ ਦੇ ਨੋਟ ਕੰਜ਼ਰਵੇਟਿਵ ਇਨਾਫ। ਸੋ ਕੰਜ਼ਰਵੇਟਿਵ ਭਾਵੇਂ ਉਹ ਪ੍ਰੋਵਿੰਸ਼ੀਅਲ ਹੋਣ ਚਾਹੇ ਫੈਡਰਲ ਹੋਣ, ਉਹਨਾਂ ਦੇ ਕੋਲ ਹਮੇਸ਼ਾ ਹੀ ਚੈਲੰਜ ਰਹਿੰਦਾ, ਆਰ ਯੂ ਕੰਜ਼ਰਵੇਟਿਵ ਇਨਾਫ ਔਰ ਆਰ ਯੂ ਟੂ ਕੰਜ਼ਰਵੇਟਿਵ। ਸੋ ਉਹ ਜਿਹੜੀ ਇੱਕ ਅੰਬਰੇਲਾ, ਇੱਕੋ ਅੰਬਰੇਲਾ ਹੇਠ ਸਾਰਿਆਂ ਨੂੰ ਰੱਖਣਾ, ਉਹੀ ਲੀਡਰ ਵਾਸਤੇ ਸਭ ਤੋਂ ਵੱਡਾ ਚੈਲੰਜ ਬਣ ਜਾਂਦਾ, ਜੋ ਕਿ ਇਸ ਵੇਲੇ ਜੌਨ ਰਸਟੈਡ ਵਾਸਤੇ,
ਜੌਨ ਰਸਟੈਡ ਵਾਸਤੇ ਚੁਣੌਤੀ ਬਣੀ। ਐਲਨੋ ਸਟਰਕੋ ਦੇ ਖਿਲਾਫ ਤਾਂ ਵਾਸੂ ਜੀ ਉਹਨਾਂ ਦੇ ਆਪਣੇ ਹੀ ਜਿਹੜੇ ਟੀਮ ਮੈਂਬਰ ਨੇ ਬੀਸੀ ਕੰਜ਼ਰਵੇਟਿਵ ਜਿਹੜੇ ਐਮਐਲਏ ਨੇ, ਉਹਨਾਂ ਨੇ ਚਿੱਠੀ ਲਿਖਤੀ ਸੀ। ਸੋ ਹੁਣ ਦੇਖਦੇ ਹਾਂ ਅੱਜ ਦਾ ਦਿਨ ਬੀਸੀ ਕੰਜ਼ਰਵੇਟਿਵ ਨਾਲ ਜੁੜੀਆਂ ਅਤੇ ਜੌਨ ਰਸਟੈਡ ਦੀਆਂ ਲੀਡਰਸ਼ਿਪ ਨਾਲ ਜੁੜੀਆਂ ਖਬਰਾਂ ਦੇ ਨਾਲ ਵੀ ਭਰਪੂਰ ਰਹੇਗਾ।
ਮੈਸੇਜ ਆਇਆ ਇੱਕ, ਕਹਿੰਦੇ ਵੀ ਸੌਖਾ ਕਰ ਲੈਣ, ਕਹਿੰਦੇ ਪੰਜਾਬ ਵਾਂਗ ਸਾਰੇ ਕਹਿੰਦੇ ਜਿਹੜੇ ਅਧਿਕਾਰ ਨੇ ਉਹ ਹਾਈ ਕਮਾਂਡ ਨੂੰ ਦੇ ਦਿੱਤੇ ਜਾਣ। ਸੋ ਜਿਵੇਂ ਪਹਿਲਾਂ ਵੀ ਸਾਡੇ ਇੱਕ ਲਿਸਟਰ ਨੇ ਮੈਸੇਜ ਕੀਤਾ ਕਿ ਵੀ ਜਿਹੜੇ ਐਮਐਲਏਜ਼ ਨੇ ਚੁਣੇ ਹੋਏ ਵੀ ਉਹੀ ਆਪਣਾ ਲੀਡਰ ਚੁਣ ਲੈਣ। ਸੋ ਉਹੀ ਨਾ, ਫਿਰ ਪਹਿਲਾਂ ਤੁਸੀਂ ਐਮਐਲਏਜ਼ ਤੱਕ ਜਾਓਗੇ, ਉਸ ਤੋਂ ਬਾਅਦ ਕਹੋਗੇ ਜੀ ਹੁਣ ਹਾਈ ਕਮਾਂਡ ਹੀ ਹੈ ਕੋਈ ਵੀ ਉਹੀ ਨਿਰਧਾਰਤ ਕਰਨਗੇ। ਸੋ ਪਾਰਟੀਜ਼ ਦੇ ਵਿੱਚ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ ਉਹ ਬਣਿਆ ਰਹੇ, ਇਸ ਕਰਕੇ ਸਾਰੀਆਂ ਪਾਰਟੀਆਂ ਇਸੇ ਗੱਲ ਨੂੰ ਤਰਜੀਹ ਦਿੰਦੀਆਂ ਨੇ, ਜਿਹੜੇ ਟਿਕਟ ਹੋਲਡਿੰਗ ਮੈਂਬਰਸ ਨੇ ਉਹੀ ਆਪਣਾ ਲੀਡਰ ਚੁਣਨ।
ਹਾਂ, ਪਰ ਇਹਦੇ ਨਾਲ ਨਾ ਇੱਕ ਚੀਜ਼ ਹੋਰ ਅੱਛਾ ਜੁੜੀ ਆ। ਪਿਛਲੇ ਦਿਨੀ ਇਹਦੇ ਬਾਰੇ ਗੱਲ ਵੀ ਮੈਂ ਕੀਤੀ ਸੀ ਵਸੂ ਜੀ ਪ੍ਰੋਗਰਾਮ 'ਚ, ਕਿ ਜਿਹੜਾ ਸਿਸਟਮ ਹੈਗਾ ਨਾ ਪਾਰਟੀਜ਼ ਦੇ ਇੰਟਰਨਲ ਇਲੈਕਸ਼ਨਸ ਦਾ, ਭਾਵੇਂ ਉਹ ਲੀਡਰਸ਼ਿਪ ਰਿਵਿਊਜ਼ ਹੋਣ, ਨੋਮੀਨੇਸ਼ਨਸ ਹੋਣ, ਆ ਬੀਸੀ ਕੰਜ਼ਰਵੇਟਿਵਸ ਦੀ ਲੀਡਰਸ਼ਿਪ ਰਿਵਿਊ ਦੇ ਦੌਰਾਨ ਇਹ ਗੱਲ ਇੱਕ ਵਾਰ ਫਿਰ ਤੋਂ ਉੱਠ ਗਈ ਕਿ ਇਲੈਕਸ਼ਨਸ ਬੀਸੀ ਦੇ ਕੋਲ ਇਹਦਾ ਕੋਈ ਇਖਤਿਆਰ ਹੋਣਾ ਚਾਹੀਦਾ। ਇਹ ਪਾਰਟੀਆਂ ਜਦੋਂ ਅੰਦਰ ਖਾਤੇ ਕੁਝ ਆਪਣਾ ਇਹ ਸਿਸਟਮ ਚਲਾਉਂਦੀਆਂ ਨੇ, ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਣ ਦੇ ਜਾਂ ਕੋਈ ਜਿਹੜੇ ਸਸਪੀਸ਼ੀਅਸ ਐਕਟੀਵਿਟੀ ਹੋਣ ਦੇ ਆਸਾਰ ਵਧਿਆ ਕਰਦੇ ਨੇ ਵੀ ਇੰਡੀਪੈਂਡੈਂਟ ਥਰਡ ਪਾਰਟੀ ਇਲੈਕਸ਼ਨਸ ਬੀਸੀ ਵਰਗੀ ਕੋਈ ਸੰਸਥਾ ਹੋਵੇ ਜਿਹੜੀ ਕਿ ਇੰਟਰਨਲ ਪਾਰਟੀ ਇਲੈਕਸ਼ਨਸ ਨੂੰ ਵੀ ਮੋਨੀਟਰ ਕਰੇ।
ਗੱਲ ਫਿਰ ਉਹੀ ਹੈ ਨਾ ਵਿਜੇ ਜੀ ਕਿ ਸਾਡੇ ਇੱਥੇ ਪਾਰਦਰਸ਼ਤਾ ਇੰਨੀ ਜ਼ਿਆਦਾ, ਨਿੱਕੀ ਨਿੱਕੀ ਗੱਲ ਪਤਾ ਲੱਗ ਜਾਂਦੀ ਆ, ਇਸ ਕਰਕੇ ਸਾਨੂੰ ਤਾਂ ਸਾਡੇ ਸਾਰੇ ਸਿਸਟਮ ਜਿਹੜੇ ਨੇ ਉਹ ਬਹੁਤ ਹੀ ਝਰਮਰਾ ਗਏ ਨੇ, ਖਰਾਬ ਹੋ ਗਏ ਨੇ। ਪਰ ਜੇ ਆਪਾਂ ਬਾਕੀ ਨਾਲ ਕੰਪੇਅਰ ਕਰ ਲਈਏ, ਜਿਵੇਂ ਸਾਡੇ ਲਿਸਨਰਸ ਨੇ ਕੰਪੇਅਰ ਕੀਤਾ ਹੀ ਆ, ਫਿਰ ਵੀ ਅਸੀਂ ਬਹੁਤ ਇਹਨਾਂ ਨੂੰ ਚੰਗੇ
ਬਹੁਤ ਚੰਗੇ। ਜਿਹੜੀਆਂ ਕਲੋਨਾ ਦੇ ਵਿੱਚ ਲਿਸਟਾਂ ਬਣੀਆਂ ਸੀ 2100 ਮੈਂਬਰਾਂ ਦੀਆਂ, ਜਿਹਦੇ ਵਿੱਚ ਇੱਕੋ ਜਿਹੇ ਫੋਨ ਨੰਬਰ ਅਤੇ 3 ਕ੍ਰੈਡਿਟ ਕਾਰਡ, ਉਹਨਾਂ ਲਿਸਟਾਂ ਦੇ ਵਿੱਚ ਆਪਣੇ ਭਾਈਚਾਰੇ ਦੇ ਕਈ ਬੰਦਿਆਂ ਜਿਹੜੇ ਨਾਮ ਸੀਗੇ, ਕਈ ਦੇ ਵਰ ਲਾਟ ਆਫ ਸਾਊਥ ਏਸ਼ੀਅਨ ਨੇਮਸ। ਸੋ ਇਹ ਵੀ ਚੀਜ਼ ਇੱਕ ਵਾਰ ਫਿਰ ਤੋਂ, ਮੈਨੂੰ ਪਤਾ ਕਈਆਂ ਨੂੰ ਕੌੜੀ ਲੱਗਣੀ ਗੱਲ ਇਹ, ਪਰ ਕਿਸੇ ਵੀ ਪੋਲੀਟੀਕਲ ਸਿਸਟਮ ਨੂੰ ਉਹੋ ਜਿਹਾ ਪੋਲੀਟੀਕਲ ਸਿਸਟਮ ਰਹਿਣ ਦੇਣਾ ਉਹ ਬੜਾ ਜ਼ਰੂਰੀ ਆ। ਅਤੇ
ਇਹਨਾਂ ਦੀ ਇੱਕ ਐਨੂਅਲ ਮੀਟਿੰਗ ਹੋਈ ਸੀ ਆਈਲੈਂਡ 'ਤੇ,
ਜਦੋਂ ਬੱਸ ਭਰ ਕੇ ਲੈ ਕੇ
ਨਾਈਮੋ ਦੇ ਵਿੱਚ ਕਿਤੇ ਹੋਈ ਸੀ, ਅਤੇ ਉਦੋਂ ਵੀ ਇਹ ਬੜੀਆਂ ਖਬਰਾਂ ਚੱਲੀਆਂ ਸੀ ਕਿ ਅਚਾਨਕ ਉਸ ਕਨਵੈਨਸ਼ਨ ਦੇ ਵਿੱਚ ਬਹੁਤ ਸਾਰੇ ਨਵੇਂ ਮੈਂਬਰ ਆ ਗਏ ਵੋਟ ਕਰਨ ਵਾਸਤੇ, ਜਦੋਂ ਪਾਰਟੀ ਨੇ ਆਪਣੇ ਇੰਟਰਨਲ ਜਿਹੜੇ ਐਗਜ਼ੈਕਟਿਵ ਸਾਰੇ ਚੁਣਨੇ ਸੀ ਉਦੋਂ।
ਯੈਸ,
ਅਤੇ ਉਦੋਂ ਵੀ ਜੌਨ ਰਸਟੈਡ ਦੇ ਖਿਲਾਫ ਇੱਕ ਮੁਹਿੰਮ ਚੱਲੀ ਸੀ ਵਿਦਇਨ ਪਾਰਟੀ ਸਰਕਲਸ, ਅਤੇ ਉਦੋਂ ਦੱਸਿਆ ਗਿਆ ਸੀ ਵੀ ਜੌਨ ਰਸਟੈਡ ਦੇ ਹੱਕ ਵਿੱਚ ਬਹੁਤ ਸਾਰੇ ਲੋਕ ਉੱਥੇ ਅਚਾਨਕ ਪਹੁੰਚੇ ਸਨ, ਅਤੇ ਉਹਨਾਂ ਦਾ ਵੀ ਡੈਮੋਗ੍ਰਾਫਿਕ ਇਸੇ ਤਰ੍ਹਾਂ ਰਿਪੋਰਟ ਹੋਇਆ ਸੀ ਕਿ ਉਹ ਵੀ ਦੇਖਣ ਨੂੰ ਜ਼ਿਆਦਾ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਲੱਗ ਰਹੇ ਸੀ
ਜਦੋਂ ਬੱਸਾਂ ਭਰ ਕੇ ਗਈਆਂ।
ਹਾਂਜੀ, ਮੈਸੇਜ ਆਇਆ ਸੋਡੀ ਖੰਗੂੜਾ ਜੀ ਦਾ, ਕਹਿੰਦੇ ਕੀ ਹੁਣ ਇਹ ਸਮਝ ਲਿਆ ਜਾਵੇ ਕਿ ਜੌਨ ਰਸਟੈਡ ਦੇ ਸਿਤਾਰੇ ਗਰਦਸ਼ ਵਿੱਚ ਨੇ। ਵਿਜੇ ਦੇਖੋ, ਇਸ ਵੇਲੇ ਜੋ ਜਿਸ ਤਰ੍ਹਾਂ ਦੀ ਬੀਸੀ ਐਨ ਡੀ ਪੀ ਦੀ ਕਾਰਗੁਜ਼ਾਰੀ ਅਜੇ ਤੱਕ ਰਹੀ ਹੈ, ਜਿਸ ਤਰ੍ਹਾਂ ਦੇ ਚੈਲੰਜਸ ਬੀਸੀ ਐਨ ਡੀ ਪੀ ਨੂੰ ਫੇਸ ਕਰਨੇ ਪੈ ਰਹੇ ਨੇ, ਉਸ ਮੁਤਾਬਕ ਓਪੋਜੀਸ਼ਨ ਦੀ ਕਾਰਗੁਜ਼ਾਰੀ ਰਹੀ ਨਹੀਂ।
ਮੌਕੇ ਬਹੁਤ ਸੀ, ਚੌਕੇ ਘੱਟ ਵੱਜੇ ਨੇ।
ਸੋ ਲੈਜਿਸਲੇਚਰ ਦਾ ਜਦੋਂ ਸੈਸ਼ਨ ਹੋਇਆ, ਉਹ ਇੱਦਾਂ ਹੀ ਅਨਇਵੈਂਟਫੁਲ ਜਿਹਾ ਲੰਘ ਗਿਆ। ਉਹਦੇ ਵਿੱਚੋਂ ਬੀਸੀ ਕੰਜ਼ਰਵੇਟਿਵਸ ਕੋਈ ਮੁੱਦਾ ਹੀ ਨਹੀਂ ਬਣਾ ਸਕੇ, ਜਦਕਿ ਆਲਰੇਡੀ ਪਲੈਟਰ ਦੇ ਉੱਤੇ ਪਏ ਹੋਏ ਸਜੇ ਹੋਏ ਬਹੁਤ ਸਾਰੇ ਮੁੱਦੇ ਸਨ। ਇਸ ਵੇਲੇ ਜਿੰਨੀ ਇਸ ਵੇਲੇ ਫਿਸਕਲ ਇਨਸਟੇਬਿਲਿਟੀ ਹੈ, ਜਿੰਨਾ ਸਾਡਾ ਡੈਫਿਸਿਟ ਵਧਿਆ ਹੋਇਆ, ਤੁਸੀਂ ਵੀ ਗੱਲਾਂ ਗੱਲਾਂ ਚ ਨਾਮ ਪੀਟਰ ਮਿਲੋਬਾਰ ਦਾ ਹੀ ਲਿਆ
ਜਿਹੜੇ
ਫਾਈਨੈਂਸ ਕ੍ਰਿਟਿਕ ਨੇ ਬੀਸੀ ਕੰਜ਼ਰਵੇਟਿਵਸ ਦੇ। ਜੌਨ ਰਸਟੈਡ ਵੱਲੋਂ ਬਜਟ ਨੂੰ ਲੈ ਕੇ ਉਹਨਾਂ ਨੇ ਗੱਲਾਂ ਜ਼ਰੂਰ ਕੀਤੀਆਂ, ਪਰ ਇੱਕ ਹੁੰਦਾ ਨਾ ਵੀ ਜਿਵੇਂ ਹੁਣ ਫੈਡਰਲ ਲੈਵਲ 'ਤੇ ਅਜੇ ਬਜਟ ਆਇਆ ਵੀ ਨਹੀਂ, ਪਰ ਬਜਟ ਨੂੰ ਟਾਰਗੇਟ ਕੌਣ ਕਰ ਰਿਹਾ? ਪੀਅਰ ਪੋਲੀਐਫ,
ਜਿਨ੍ਹਾਂ ਦਾ ਆਪਣਾ ਲੀਡਰਸ਼ਿਪ ਰਿਵਿਊ ਹਜੇ ਹੋਣਾ
ਅਜੇ
ਦਸੰਬਰ ਜਨਵਰੀ 'ਚ,
ਪਰ ਹਾਊਸ ਆਫ ਕਾਮਨਸ ਦੇ ਵਿੱਚ ਪੀਅਰ ਪੋਲੀਐਫ ਬਾਰ ਬਾਰ ਪ੍ਰਾਈਮ ਮਿਨਿਸਟਰ ਨੂੰ ਪੁੱਛ ਰਹੇ ਵਾਟਸ ਦਾ ਡੈਫੀਸਿਟ, ਵਾਟਸ ਦਾ ਡੈਫੀਸਿਟ, ਜਦਕਿ ਤੁਹਾਨੂੰ ਪਤਾ ਕਿ ਬਜਟ ਤੋਂ ਪਹਿਲਾਂ ਉਹਨੇ ਦੱਸਣਾ ਫਿਸਕਲ ਡੈਫੀਸਿਟ, ਪਰ ਐਟਲੀਸਟ ਉਹਨੂੰ ਮੁੱਦਾ ਬਣਾ ਰਹੇ ਨੇ, ਹੀ ਇਜ਼ ਫਰੰਟ ਐਂਡ ਸੈਂਟਰ।
ਜੀ ਜੀ ਜੀ,
ਇੱਥੇ ਪ੍ਰੋਵਿੰਸ਼ੀਅਲ ਲੈਵਲ ਤੇ ਜੌਨ ਰਸਟੈਡ ਇਜ਼ ਨੈਵਰ ਬੀਨ ਫਰੰਟ ਐਂਡ ਸੈਂਟਰ,
ਕਿਉਂਕਿ ਉਹਨਾਂ ਦਾ ਜਿਹੜਾ ਅਟੈਂਸ਼ਨ ਆ ਆ ਰਿਵਿਊ ਕਰਕੇ ਇੱਧਰ ਨੂੰ ਵਟੀ ਹੋਈ ਆ। ਜੇ ਤਾਂ ਰਿਵਿਊ ਦੇ ਵਿੱਚ ਨਾ ਤੁਹਾਨੂੰ ਸਿੱਧੇ ਤੌਰ ਤੇ ਦੇਖੋ ਵਿਦਿਨ ਅੰਦਰ ਖਾਤੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਨੇ, ਤੁਹਾਨੂੰ ਪਤਾ ਹੋਵੇ ਕੋਈ ਗੱਲ ਨਹੀਂ, ਇਟਸ ਅ ਸਮੂਥ ਸੇਲਿੰਗ, ਪ੍ਰੋਬਲਮ ਹੀ ਕੋਈ ਨਹੀਂ, ਤੁਸੀਂ ਉੱਧਰ ਧਿਆਨ ਨਹੀਂ ਦਿਓਗੇ, ਤੁਹਾਡਾ ਧਿਆਨ ਇਹੀ ਹੋਏਗਾ ਵੀ ਅਸੀਂ ਹੋਰ ਗੱਲਾਂ ਕਿਹੜੀਆਂ ਕਰਨੀਆਂ ਨੇ। ਪਰ ਯੈਸ ਵਾਸੂ ਜੀ, ਮੈਂ ਤਾਂ ਇਹ ਵੀ ਕਹਿੰਦਾ ਯਾਰ ਤੁਸੀਂ ਹੋਰ ਛੱਡੋ, ਮੈਂ ਕਹਿੰਦਾ ਕਈ ਵਾਰੀ ਬਹੁਤ ਵੱਡੀ ਗਿਣਤੀ ਇਹੋ ਜਿਹੀ ਹੋਏਗੀ ਪਾਪੂਲੇਸ਼ਨ ਦੀ ਜਿਨ੍ਹਾਂ ਨੂੰ ਆ ਡੈਫੀਸਿਟ ਵਗੈਰਾ ਦੀ ਗੱਲ ਨਹੀਂ ਉਹਨੇ ਸਹਿਜੇ ਸਮਝ ਲੱਗਦੀ, ਤੁਸੀਂ ਕੱਲਾ ਟ੍ਰੈਫਿਕ ਦਾ ਮੁੱਦਾ ਹੀ ਚੱਕ ਲਓ। ਆ ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ ਬੜਾ ਹੀ ਖੱਜਲਖੁਆਰ ਹੁੰਦੇ ਨੇ ਲੋਕੀ ਸਾਡੇ ਸੁਣਨ ਵਾਲੇ, ਸਵੇਰੇ ਸ਼ਾਮ ਦੁਪਹਿਰੇ ਮੈਸੇਜ ਕਰ ਕਰਕੇ, ਕੋਈ ਕਿਤੇ ਫਸਿਆ ਕੋਈ ਕਿਤੇ ਫਸਿਆ, ਕਿ ਜਿਹੜੇ ਜਿਹੜੀ ਕਮਿਊਟ ਨੂੰ ਤੁਹਾਨੂੰ ਪਹਿਲਾਂ ਕੁਝ ਸਾਲ ਪਹਿਲਾਂ ਤੱਕ 15 ਜਾਂ 20 ਮਿੰਟ ਲੱਗਿਆ ਕਰਦੇ ਸੀ, ਉਹਦੇ ਲਈ 45 ਮਿੰਟ ਜਾਂ 50 ਮਿੰਟ ਲੱਗਣੇ ਸ਼ੁਰੂ ਹੋ ਗਏ ਨੇ। ਅਤੇ ਜਿਹੜਾ ਵਿਅਕਤੀ ਟ੍ਰੈਫਿਕ ਦੇ ਵਿੱਚ ਫਸਿਆ ਹੋਇਆ ਯਾਰ, ਉਹਦਾ ਜਿਹੜਾ ਇੰਪੈਕਟ ਆ, ਜੇ ਤੁਹਾਨੂੰ ਜੇ ਆਉਣ ਜਾਣ ਦੇ ਵਿੱਚ ਜੇ ਤੁਹਾਡਾ ਐਕਸਟਰਾ 1.5 ਘੰਟਾ ਵੀ ਲੱਗਣਾ ਸ਼ੁਰੂ ਹੋ ਗਿਆ ਇਨ ਟ੍ਰੈਫਿਕ, ਅਤੇ ਉਹਦੇ ਕਰਕੇ ਜਿਹੜਾ ਤੁਹਾਡੀ ਪਰਸਨਲ ਲਾਈਫ ਉੱਪਰ ਇੰਪੈਕਟ ਪੈ ਰਿਹਾ, ਤੁਹਾਡੀ ਪਰਸਨੈਲਿਟੀ ਉੱਪਰ ਇੰਪੈਕਟ ਪੈ ਰਿਹਾ, ਇਹਦੇ ਤਾਂ ਇੰਨੇ ਵੱਖੋ ਵੱਖਰੇ ਪਹਿਲੂ ਨੇ, ਤੁਸੀਂ ਜਿੰਨੀਆਂ ਮਰਜ਼ੀ ਚੀਜ਼ਾਂ ਉਹਦੇ ਵਿੱਚੋਂ ਕੱਢ ਕੇ ਐਂਡ ਉਹ ਚੀਜ਼ ਲੋਕਾਂ ਨਾਲ ਰੈਜ਼ੋਨੇਟ ਕਰਨੀ ਆ।
ਬਿਲਕੁਲ ਵਿਜੇ ਜੀ, ਹੈਲਥ ਕੇਅਰ, ਕ੍ਰਾਈਮ, ਪਬਲਿਕ ਸੇਫਟੀ, ਉਸ ਤੋਂ ਬਾਅਦ ਐਜੂਕੇਸ਼ਨ, ਮੁੱਦੇ ਤਾਂ ਕਿੰਨੇ ਹੀ ਸਾਰੇ ਨੇ, ਇਹ ਸਾਰਿਆਂ ਮੁੱਦਿਆਂ 'ਤੇ ਇਸ ਵੇਲੇ ਸਰਕਾਰ ਬੈਕਫੁੱਟ 'ਤੇ ਆ, ਫਿਰ ਵੀ ਓਪੋਜੀਸ਼ਨ ਜਿਸ ਤਰ੍ਹਾਂ ਫਰੰਟ ਫੁੱਟ 'ਤੇ ਆ ਕੇ ਚੌਕੇ ਛੱਕੇ ਮਾਰ ਸਕਦੀ ਆ, ਉਹਨਾਂ ਕੋਲੋਂ ਵੱਜ ਨਹੀਂ ਰਹੇ।
ਇੱਕ ਮੈਂ ਤੁਹਾਨੂੰ ਹੋਰ ਦੱਸਦਾ ਮਾਸੂ ਜੀ, ਤੁਹਾਨੂੰ ਵੀ ਤੁਹਾਡਾ ਆਪਣਾ ਤਜਰਬਾ ਵੀ ਇਸ ਗੱਲ ਨੂੰ ਤੁਸੀਂ ਤਸਦੀਕ ਕਰੋਗੇ, ਐਡ ਹੀ ਕਰੋਗੇ ਤੁਸੀਂ ਇਹਦੇ 'ਚ, ਜਦੋਂ ਕੋਈ ਵੀ ਨਾ ਕੈਲੰਡਰ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਜਦੋਂ ਮੌਕੇ ਆਉਂਦੇ ਨੇ ਤਾਂ ਓਪੋਜੀਸ਼ਨ ਵਾਲੇ ਕਈ ਵਾਰੀ ਸਰਕਾਰ ਨਾਲੋਂ ਵੀ ਜ਼ਿਆਦਾ ਪੱਬਾਂ ਭਾਰ ਹੁੰਦੇ ਨੇ ਵੀ ਯਾਰ ਸਾਡਾ ਬੰਦਾ ਜਿਹੜਾ ਔਨ ਏਅਰ ਲੈ ਕੇ ਆਓ। ਆਹ ਹੁਣ ਸਕੂਲ ਖੁੱਲਿਆ, ਸਕੂਲ ਸੈਸ਼ਨ ਸ਼ੁਰੂ ਹੋਇਆ, ਸਕੂਲ ਈਅਰ ਦੀ ਸ਼ੁਰੂਆਤ 'ਤੇ ਆਮ ਤੌਰ 'ਤੇ ਕੀ ਹੁੰਦਾ, ਜਿਹੜੀਆਂ ਐਕਟਿਵ ਓਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ, ਉਹਨਾਂ ਨੇ ਕਹਿਣਾ ਵੀ ਸਾਡਾ ਬੰਦਾ ਔਨ ਏਅਰ ਲੈ ਕੇ ਆਓ, ਆਹ ਸਕੂਲਾਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਸੀ ਉਹਦੇ ਬਾਰੇ ਗੱਲ ਕਰਨੀ ਆ। ਜੇ ਤੁਸੀਂ ਇਨ ਮੋਸਟ ਆਫ ਦਾ ਕੇਸਿਸ, ਜ਼ਿਆਦਾਤਰ ਜੇ ਆਪ ਰੀਚ ਆਊਟ ਕਰ ਲਓ ਤਾਂ ਕੋਈ ਆ ਜਾਂਦਾ, ਇੱਦਾਂ ਨਹੀਂ ਮੈਂ ਕਹਿੰਦਾ ਕਿ ਆਊਟਰੀਚ ਹੁੰਦੀ ਨਹੀਂ ਪਾਰਟੀ ਵਾਲੇ ਪਾਸਿਓਂ, ਪਰ ਉਹ ਘੱਟ ਹੁੰਦੀ ਆ। ਜਿਹੜੇ ਕਈ ਮੌਕੇ ਹੁੰਦੇ ਨੇ ਸਿੱਧੇ ਸਿੱਧੇ ਤੌਰ 'ਤੇ, ਤੁਹਾਨੂੰ ਪਤਾ ਹੁੰਦਾ ਕਿ ਯਾਰ ਆਮ ਤੌਰ 'ਤੇ ਇੱਕ ਰਵਾਇਤ ਬਣੀ ਹੁੰਦੀ ਸੀ ਕਿ ਓਪੋਜੀਸ਼ਨ ਪਾਰਟੀ ਦੇ ਬੰਦੇ ਨੇ ਆਉਣਾ ਹੀ ਆਉਣਾ ਇੱਥੇ ਗੱਲ ਕਰਨ, ਉਹ ਨਹੀਂ ਹੋ ਰਿਹਾ।
ਵਿਜੇ ਜੀ ਦੇਖੋ, ਸਵੇਰ ਵਾਲਾ ਸ਼ੋਅ ਇਹ ਪ੍ਰਾਈਮ ਟਾਈਮ ਡਰਾਈਵ ਟਾਈਮ ਸ਼ੋਅ ਹੈ, ਤੇ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਸਾਰੇ ਪੋਲੀਟੀਸ਼ੀਅਨਸ ਨੇ ਉਹਨਾਂ ਦੀ ਅਵੇਲੇਬਿਲਿਟੀ ਸਵੇਰ ਨੂੰ ਆਮ ਤੌਰ 'ਤੇ ਹੁੰਦੀ ਆ, ਤੇ ਪ੍ਰੋਗਰਾਮ ਦਾ ਫਾਰਮੈਟ ਵੀ ਇਸ ਤਰ੍ਹਾਂ ਦਾ, ਇਹਦੇ ਵਿੱਚ ਇੰਟਰਵਿਊ ਹੈਵੀ ਹੁੰਦਾ ਸ਼ੋਅ, ਬਹੁਤ ਸਾਰੀਆਂ ਇੰਟਰਵਿਊਜ਼ ਤੁਸੀਂ ਬੜੇ ਵਧੀਆ ਤਰੀਕੇ ਨਾਲ ਕਰਦੇ ਹੋ। ਮੈਂ ਕਰਦਾ ਸ਼ਾਮ ਵਾਲਾ ਸ਼ੋਅ, ਸ਼ਾਮ ਨੂੰ ਆਮ ਤੌਰ 'ਤੇ ਜਿਹੜੇ ਲੀਡਰਸ ਨੇ, ਜਿਹੜੇ ਪੋਲੀਟੀਸ਼ੀਅਨਸ ਨੇ, ਇਹਨਾਂ ਦੀ ਅਵੇਲੇਬਿਲਿਟੀ ਐਜ਼ ਕੰਪੇਅਰ ਟੂ ਮਾਰਨਿੰਗ ਘੱਟ ਹੋਇਆ ਕਰਦੀ
ਹੈ। ਦੇ ਕੁਡ ਬੀ ਇਨ ਐਨ ਇਵੈਂਟ ਸਮਵੇਅਰ।
ਆਮ ਤੌਰ 'ਤੇ ਮਤਲਬ ਆਪਣੀ ਰਵਾਇਤ ਹੀ ਬਣੀ ਹੋਈ ਹੈ, ਕਹਿ ਲਓ ਵੀ ਸਾਊਥ ਏਸ਼ੀਅਨ ਮੀਡੀਆ ਦੇ ਵਿੱਚ ਖਾਸ ਤੌਰ 'ਤੇ, ਵੀ ਸ਼ਾਮ ਨੂੰ ਪੋਲੀਟੀਸ਼ੀਅਨਸ ਦੀ ਅਵੇਲੇਬਿਲਿਟੀ ਘੱਟ ਹੁੰਦੀ ਹੈ। ਸੋ ਇਸ ਕਰਕੇ ਜਿਹੜਾ ਤਾਂ ਕੋਈ ਆਪਣੇ ਆਪ ਰੀਚ ਆਊਟ ਕਰੇ, ਆਪਣੇ ਆਪ ਕੋਈ ਈਮੇਲ ਆ ਜਾਏ ਕਿ ਜੀ ਉਹ ਸ਼ਾਮ ਵਾਲੇ ਸ਼ੋਅ ਦੇ ਵਿੱਚ ਇੰਟਰਵਿਊ ਕਰਨਾ ਚਾਹੁੰਦੇ ਆ, ਅਸੀਂ ਨਾ ਕਦੇ ਕਰਦੇ ਨਹੀਂ, ਤੇ ਆਮ ਤੌਰ 'ਤੇ ਹੁੰਦਾ ਕੀ ਹੈ ਕਿ ਉਹ ਜ਼ਿਆਦਾਤਰ ਜੋ ਮੈਂ ਦੇਖਿਆ ਹੁਣ ਪਿਛਲੇ 4.5 ਸਾਲ ਤੋਂ ਸ਼ਾਮ ਵਾਲਾ ਸ਼ੋਅ ਅਸੀਂ ਕਰ ਰਹੇ ਹਾਂ, ਉਹਦੇ ਵਿੱਚ ਜ਼ਿਆਦਾਤਰ ਓਪੋਜੀਸ਼ਨ ਵਾਲੇ, ਭਾਵੇਂ ਉਹ ਫੈਡਰਲ ਹੋਣ ਭਾਵੇਂ ਉਹ ਪ੍ਰੋਵਿੰਸ਼ੀਅਲ ਹੋਣ, ਆਪਣੇ ਆਪ ਰੀਚ ਆਊਟ ਕਰਦੇ ਆ ਕਿ ਜੀ ਅਸੀਂ ਇੰਟਰਵਿਊ ਕਰਨਾ ਚਾਹੁੰਦੇ ਹਾਂ, ਕਿਉਂਕਿ ਓਪੋਜੀਸ਼ਨ 'ਚ ਨੇ ਉਹ ਕਹਿ ਲਓ ਵੀ ਥੋੜ੍ਹੇ ਜ਼ਿਆਦਾ ਡੈਸਪਰੇਟ ਹੁੰਦੇ, ਉਹਨਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਪਬਲਿਕ ਅਟੈਂਸ਼ਨ ਦੀ, ਏਅਰ ਟਾਈਮ ਦੀ, ਸੋ ਉਹ ਰੀਚ ਆਊਟ ਕਰਦੇ ਵੀ ਸਾਡੀ ਇੰਟਰਵਿਊ ਕਰ ਲਓ, ਅਸੀਂ ਕਦੇ ਕਿਸੇ ਨੂੰ ਨਾ ਨਹੀਂ ਕਰਦੇ। ਮੇਰੇ ਲਈ ਇੱਕ ਚੈਲੰਜ ਇਹ ਬਣ ਗਿਆ ਜਦੋਂ ਕੈਵਿਨ ਫਾਲਕਨ ਬੀਸੀ ਯੂਨਾਈਟਡ, ਜਦੋਂ ਉਹਨਾਂ ਨੇ ਨਾਮ ਚੇਂਜ ਕੀਤਾ ਦਾ, ਬੀਸੀ ਯੂਨਾਈਟਡ ਉਹਨਾਂ ਨੇ ਲਾਂਚ ਕੀਤੀ, ਇੱਕ ਰੀਬ੍ਰਾਂਡਿੰਗ ਕੀਤੀ, ਕੈਵਿਨ ਫਾਲਕਨ ਆਏ ਲੀਡਰ ਬਣ ਕੇ, ਈਵਨ ਜਦੋਂ ਉਹਨਾਂ ਦੀ ਲੀਡਰਸ਼ਿਪ ਕੈਂਪੇਨ ਵੀ ਚੱਲਦੀ ਸੀ, ਉਹਨਾਂ ਦਿਨਾਂ ਦੇ ਵਿੱਚ ਵਿਜੇ ਜੀ ਐਵਰੀ ਆਲਟਰਨੇਟ ਡੇ, ਐਵਰੀ ਡੇ ਆਈ ਵੁੱਡ ਗੈਟ ਅ ਰਿਕੁਐਸਟ ਫਰੋਮ ਬੀਸੀ ਲਿਬਰਲਸ, ਬੀਸੀ ਯੂਨਾਈਟਡ, ਸੋ ਉਹ ਲੀਡਰਸ਼ਿਪ ਕੈਂਪੇਨ ਵਾਲੇ ਬੀਸੀ ਲਿਬਰਲ ਹੀ ਸੀਗੇ, ਫਿਰ ਜਦੋਂ ਕੈਵਿਨ ਫਾਲਕਨ ਆਏ ਉਸ ਤੋਂ ਬਾਅਦ ਫਿਰ ਬੀਸੀ ਯੂਨਾਈਟਡ ਬਣੀ, ਐਸਪੈਸ਼ਲੀ ਡਿਊਰਿੰਗ ਲੀਡਰਸ਼ਿਪ ਕੈਂਪੇਨ ਬੀਸੀ ਲਿਬਰਲਸ ਦੀ, ਆਈ ਵੁੱਡ ਗੈਟ ਅ ਮੈਸੇਜ ਐਵਰੀ ਡੇ ਹੁਣ ਤੁਸੀਂ ਨਾਮ, ਮੈਂ ਕਿਸੇ ਨੂੰ ਨਾਂ ਨਹੀਂ ਕਹਿੰਦਾ ਵੀ ਚਲੋ ਠੀਕ ਹੈ ਜੀ ਆ ਜਾਓ 10 ਮਿੰਟ ਲਈ, ਤੇ ਉਹ ਪ੍ਰੋਬਲਮ ਇਹ ਹੋ ਗਈ ਇਟ ਬਿਕਮਸ ਲੋਪਸਾਈਡਡ ਲਿਸਨਰ ਨੂੰ ਲੱਗਦਾ ਯਾਰ ਵੀ ਬੀਸੀ ਲਿਬਰਲ ਨੂੰ ਹੀ
ਇੱਕੋ ਪਾਰਟੀ ਦੀ ਗੱਲ ਕਰਦਾ,
ਪਰ ਹੁਣ ਆਫ ਲੇਟ ਅਸੀਂ ਦੇਖਿਆ ਬੀਸੀ ਕੰਸਰਵੇਟਿਵਸ ਵੱਲੋਂ ਇਦਾਂ ਦੇ ਕੋਈ ਖਾਸ ਮੈਸੇਜ ਆਉਂਦੇ ਨਹੀਂ
ਜੀ ਜੀ
ਹੈਗੇ, ਤੇ ਵੀ ਆਪੋਜੀਸ਼ਨ ਵਿੱਚ ਹੈਗੇ, ਇਹ ਵੀ ਮਤਲਬ ਇੱਕ ਤਰੀਕੇ ਨਾਲ ਉਸੇ ਹੀ ਪਾਰਟੀ ਦੇ ਤੁਸੀਂ ਕਹਿ ਲਓ ਵੀ ਵੱਖਰੀ ਪਾਰਟੀ, ਬਟ ਬਹੁਤ ਸਾਰੇ ਮੈਂਬਰ ਉਸੇ ਪਾਰਟੀ ਤੋਂ ਨੇ, ਸੈਟਅਪ ਜਿਹੜਾ ਕਾਫੀ ਮਿਲਦਾ ਜੁਲਦਾ ਹੈ, ਇਹ ਵੀ ਆਪੋਜੀਸ਼ਨ ਵਾਲੇ ਨੇ, ਪਰ ਇਹਨਾਂ ਵੱਲੋਂ ਕਦੇ ਮੈਸੇਜ ਆਇਆ ਨਹੀਂ ਕਿ ਜੀ ਅਸੀਂ ਆ ਕੇ ਇੰਟਰਵਿਊ ਕਰਨਾ ਚਾਹੁੰਦੇ ਹਾਂ। ਫੈਡਰਲ ਲੈਵਲ ਤੇ ਫਿਗਰ ਪੋਲੀਅਪ ਦੇ ਬਹੁਤ ਸਾਰੇ ਮੈਸੇਜ ਆ ਜਾਂਦੇ ਆ
ਕਿ
ਜੀ ਉਹ ਇੰਟਰਵਿਊ ਕਰਨਾ ਚਾਹੁੰਦੇ ਆ, ਹੋਇਆ ਕਿ ਮਲਟੀਪਲ ਟਾਈਮਸ ਕਈ ਵਾਰੀ ਤਾਂ ਬੈਕ ਟੂ ਬੈਕ 2-3 ਹਫ਼ਤਿਆਂ ਦੇ ਵਿੱਚ ਇੰਟਰਵਿਊ ਹੋ ਗਈ। ਸੋ ਆਪੋਜੀਸ਼ਨ ਵਾਲੇ ਰੀਚ ਆਊਟ ਜ਼ਿਆਦਾ ਕਰਦੇ ਆ,
ਕਰੈਕਟ,
ਸ਼ਾਮ ਨੂੰ ਹੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ, ਤੇ ਸਰਕਾਰ ਵੱਲੋਂ ਰੀਚ ਆਊਟ ਘੱਟ ਕੀਤਾ ਜਾਂਦਾ ਫੋਰਨ ਇੰਟਰਵਿਊ।
ਉਹਨਾਂ ਦੀਆਂ ਵੈਸੇ ਵੀ ਸਰਕਾਰ ਦੀਆਂ ਅਨਾਊਂਸਮੈਂਟਸ ਦੀਆਂ ਪ੍ਰੈਸ ਰਿਲੀਜ਼ ਆਉਂਦੀਆਂ ਰਹਿੰਦੀਆਂ, ਉਹਦੇ ਵਿੱਚੋਂ ਜਿਹੜੀਆਂ ਕਈ ਚੀਜ਼ਾਂ ਇਹੋ ਜਿਹੀਆਂ ਹੋਣਗੀਆਂ, ਤੁਸੀਂ ਉਹਦੇ ਆਧਾਰ ਤੇ ਤੁਸੀਂ ਉਹਨਾਂ ਨੂੰ ਖੁਦ ਵੀ ਰੀਚ ਆਊਟ ਕਰ ਲਓਗੇ, ਉਹ ਆਪ ਵੀ ਰੀਚ ਆਊਟ ਕਰ ਲੈਂਦੇ ਆ। ਜਿਹੜੀ ਸਰਕਾਰ
ਵਾਲੀ ਰੀਚ ਆਊਟ ਕਰੀਦਾ ਸ਼ਾਮ ਨੂੰ
ਅਵੇਲੇਬਿਲਿਟੀ ਘੱਟ ਹੁੰਦੀ ਆ,
ਸੋ ਫਿਰ ਮੈਂ ਹੁਣ ਰੀਚ ਆਊਟ ਕਰਦਾ ਛੱਡਿਆ ਹੋਇਆ
ਜੀ ਜੀ।
ਸੋ ਹੁਣ ਜਿਹੜਾ ਕੋਈ ਸਾਨੂੰ ਆਪਣੇ ਆਪ ਕਹੇ ਕਿ ਜੀ ਅਸੀਂ ਕਰਨਾ ਚਾਹੁੰਦੇ ਇੰਟਰਵਿਊ, ਸੋ ਉਹਨਾਂ ਦਾ ਸਵਾਗਤ ਹੈ। ਸੋ ਮੈਂ ਇਹ ਗੱਲ ਹਾਈਲਾਈਟ ਤਾਂ ਕਰ ਰਿਹਾ ਕਿ ਜਦੋਂ ਬੀਸੀ ਲਿਬਰਲ ਪਾਰਟੀ ਸੀ, ਉਹਨਾਂ ਦੀ ਲੀਡਰਸ਼ਿਪ ਕੈਂਪੇਨ ਚੱਲਦੀ ਸੀ, ਉਸ ਵੇਲੇ ਠਾ ਆਪੋਜੀਸ਼ਨ ਵਾਲਿਆਂ ਦੀਆਂ ਈਮੇਲ ਆਉਂਦੀਆਂ ਸੀ, ਮੈਸੇਜ ਆਉਂਦੇ ਸੀ ਅਸੀਂ ਇੰਟਰਵਿਊ ਕਰਨੀ ਆ, ਪਰ ਇੱਦਾਂ ਦਾ ਕੰਮ ਹੁਣ ਬੀਸੀ ਕੰਜ਼ਰਵੇਟਿਵਸ ਵੱਲੋਂ ਨਹੀਂ ਕੀਤਾ ਜਾ ਰਿਹਾ,
ਉਸ ਲੈਵਲ ਤੇ ਨਹੀਂ ਹੋ ਰਿਹਾ।
ਗੱਲ ਵਾਪਸ ਉੱਥੇ ਆ ਕੇ ਜੁੜਦੀ ਹੈ ਕਿ ਜੌਨ ਰਸਟਾ ਡਸ ਨਾਟ ਅਪੀਅਰ ਟੂ ਬੀ ਫਰੰਟ ਐਂਡ ਸੈਂਟਰ, ਨਾਟ ਜਸਟ ਬਿਕਾਜ਼ ਉਹ ਸਾਡੇ ਸ਼ੋਅ ਤੇ ਨਹੀਂ ਆ ਰਹੇ,
ਆਮ
ਜਸਟ ਗਿਵਿੰਗ ਐਨ ਐਗਜ਼ਾਮਪਲ ਵੀ ਉਹ ਕਿਵੇਂ ਇੱਦਾਂ ਲੱਗਦਾ ਵੀ ਥੋੜਾ ਜਿਹਾ ਕਹਿ ਲਓ ਵੀ ਔਨ ਦਾ ਹੀਲਸ ਨੇ, ਨਾਟ ਔਨ ਟੋਜ਼।
ਯੈਸ ਐਗਜ਼ੈਕਟਲੀ, ਜਿਹੜੀ ਕਈ ਵਾਰੀ ਕੋਈ ਸਰਕਾਰ ਦੀ ਕੀਤੀ ਹੋਈ ਅਨਾਊਂਸਮੈਂਟ ਹੁੰਦੀ ਹੈ ਨਾ, ਬਸ ਜੀ ਅਸੀਂ ਕਿੰਨੀ ਵਾਰੀ ਦੇਖਿਆ ਫੈਡਰਲ ਲੈਵਲ 'ਤੇ ਜਾਂ ਹੋਰ ਨਾ ਪਹਿਲਾਂ ਵੀ ਪ੍ਰੋਵਿੰਸ਼ੀਅਲ ਲੈਵਲ 'ਤੇ ਸਰਕਾਰ ਦੀ ਕੀਤੀ ਗਈ ਅਨਾਊਂਸਮੈਂਟ ਦਾ ਜਿਹੜਾ ਪ੍ਰਤੀਕਰਮ ਆਪੋਜੀਸ਼ਨ ਵੱਲੋਂ ਦਿੱਤਾ ਜਾਂਦਾ ਉਹ ਵੱਡੀ ਖਬਰ ਬਣ ਜਾਂਦੀ ਹੁੰਦੀ ਆ। ਅਜਿਹਾ ਅਜੇ ਤੱਕ ਬਹੁਤ ਘੱਟ ਹੋਇਆ ਪਿਛਲੇ ਲਗਭਗ 1 ਸਾਲ ਦੇ ਵਿੱਚ, ਜਿਹਦੇ ਇਸ ਵੇਲੇ ਡੇਵਿਡ ਈਬੀ ਦੀ ਪਾਪੂਲੈਰਿਟੀ ਵੀ ਘੱਟਦੀ ਪਈ ਆ ਪਿਛਲੇ ਸਾਲਾਂ ਦੇ ਵਿੱਚ, ਅਸੀਂ ਹੈ ਨਾ ਰੀਸੈਂਟਲੀ ਸਰਵੇ ਦਾ ਜ਼ਿਕਰ ਕੀਤਾ ਸੀ। ਉਹਦੇ ਬਾਵਜੂਦ ਵੀ ਇਸ ਵੇਲੇ ਐਨ ਡੀ ਪੀ ਨੂੰ ਸਭ ਤੋਂ ਵੱਡਾ ਸਹਾਰਾ ਇੱਕ ਇਸ ਗੱਲ ਦਾ ਲੱਗਿਆ ਹੋਇਆ ਕਿ ਬੀ ਸੀ ਕੰਜ਼ਰਵੇਟਿਵ ਖੁਦ ਬੜੇ ਕਮਜ਼ੋਰ ਸਥਿਤੀ ਦੇ ਵਿੱਚ ਨੇ। ਵਾਸੂ ਜੀ, ਰੈਸਟੋਰੈਂਟਸ ਕੈਨੇਡਾ ਜਿਹੜਾ ਇੱਕ ਅਦਾਰਾ ਹੈਗਾ, ਵੱਖੋ ਵੱਖਰੇ ਰੈਸਟੋਰੈਂਟਸ ਨੂੰ ਇਹ ਰੈਪ੍ਰਜੈਂਟ ਕਰਦੇ ਕੈਨੇਡਾ 'ਚ, ਇਹਨਾਂ ਨੇ ਇੱਕ ਸਰਵੇਖਣ ਕੀਤਾ, ਇਹਨਾਂ ਦੀ ਰਿਪੋਰਟ ਇਹ ਕਹਿੰਦੀ ਆ ਕਿ ਮਹਿੰਗਾਈ ਇੰਨੀ ਵੱਧ ਗਈ ਹੈ, ਕੋਸਟ ਆਫ ਲਿਵਿੰਗ ਇੰਨੀ ਵੱਧ ਚੁੱਕੀ ਹੈ, ਜਿਹਦੇ ਕਰਕੇ ਲਗਭਗ 75% ਕੈਨੇਡੀਅਨਸ ਉਹਨਾਂ ਨੇ ਰੈਸਟੋਰੈਂਟਸ ਦੇ ਵਿੱਚ ਜਾ ਕੇ ਖਾਣਾ ਖਾਣਾ ਘਟਾ ਦਿੱਤਾ, ਅਤੇ ਜਿਹੜੇ 18-34 ਸਾਲ ਵਾਲਾ ਉਮਰ ਵਰਗ ਆ ਉਹਦੇ ਵਿੱਚ ਇਹ ਗਿਣਤੀ 81% ਆ।
ਦੇਖੋ ਇਹ ਤਾਂ ਗੱਲ, ਇਹਦਾ ਜਿਹੜਾ ਸਿੱਧਾ ਸਿੱਧਾ ਲਿੰਕ ਹੁੰਦਾ ਅਫੋਰਡੇਬਿਲਿਟੀ ਦੇ ਨਾਲ ਕਿ ਲੋਕਾਂ ਦੀ ਜੇਬ 'ਚ ਪੈਸੇ ਘੱਟ ਨੇ, ਪਰ ਦੂਜੇ ਪਾਸੇ ਵਿਜੇ ਜੀ ਜਿਹੜਾ ਇਹਦਾ ਫਲਿਪ ਸਾਈਡ ਆ ਜਿਹੜੀ ਇਹਦੀ ਕਿ ਰੈਸਟੋਰੈਂਟਸ ਵਾਸਤੇ ਇਸ ਵੇਲੇ ਸਮਾਂ ਸੌਖਾ ਨਹੀਂ।
ਜੀ ਜੀ ਜੀ,
ਮਲਟੀਪਲ ਰੀਜ਼ਨਸ ਨੇ ਵੀ, ਇੱਕ ਤਾਂ ਇੱਕ ਜਿਹੜੇ ਫੁੱਟਫਾਲ ਘੱਟ ਗਿਆ, ਦੂਜਾ ਜਿਹੜੇ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਵਿੱਚ ਜੋ ਆਪਾਂ ਚੇਂਜਸ ਕੀਤੇ ਨੇ,
ਕਰੈਕਟ,
ਜਿਹੜੇ ਫੋਰਨ ਵਰਕਰਸ ਜੇ ਘੱਟ ਹੋਣਗੇ, ਇੰਟਰਨੈਸ਼ਨਲ ਸਟੂਡੈਂਟਸ ਜੇ ਘੱਟ ਹੋਣਗੇ ਤਾਂ ਇਹਨਾਂ ਦੀ ਵਰਕਫੋਰਸ ਜਿਹੜੀ ਪ੍ਰਭਾਵਿਤ ਹੁੰਦੀ ਹੈ
ਤੇ ਗਾਹਕੀ ਵੀ ਘਟਦੀ ਹੈ।
ਯੈਸ, ਤੇ ਤੀਜਾ ਜਿਹੜੀ BCGU ਦੀ ਸਟ੍ਰਾਈਕ ਚੱਲਦੀ ਹੈ ਉਹਦੇ ਵਿੱਚ ਉਹ ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਨੂੰ ਟਾਰਗੇਟ ਕਰ ਰਹੇ ਨੇ ਹੁਣ, ਤੇ ਬਰਨਬੀ ਦੇ ਵਿੱਚ ਜਿਹੜੀ ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਦਾ ਜਿਹੜਾ ਹੈੱਡ ਆਫਿਸ ਆ ਉਹਦੇ ਬਾਹਰ ਅੱਜ ਉਹਨਾਂ ਨੇ ਪਿਕਟਿੰਗ ਕਰਨੀ ਆ, ਜਿਹਦੇ ਕਰਕੇ ਜਿਹੜੀਆਂ ਲਿਕਰ ਸਪਲਾਈਜ਼ ਨੇ ਟੂ ਰੈਸਟੋਰੈਂਟਸ ਐਂਡ ਪਬਸ ਸਪੈਸ਼ਲੀ ਉਹ ਪ੍ਰਭਾਵਿਤ ਹੋ ਰਹੀਆਂ ਨੇ।
ਤੇ ਵਾਸੂ ਜੀ, ਜਿਹੜੇ ਲਾਇਸੈਂਸਡ ਫੁੱਲੀ ਲਾਇਸੈਂਸਡ ਰੈਸਟੋਰੈਂਟਸ ਹੁੰਦੇ ਨੇ ਉਹਦੇ ਵਿੱਚ
ਜਿਹੜੀ ਅਸਲ ਕਮਾਈ ਹੈ,
ਹਾਂ, ਉਹ ਐਲਕੋਹਲ ਸੇਲਸ ਆ, ਉਹ ਬਣਦਾ ਪ੍ਰੋਫਿਟ ਦਾ ਇੱਕ ਜ਼ਰੀਆ।
ਐਗਜ਼ੈਕਟਲੀ,
ਇਸੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਵਾਸੂ ਜੀ ਕਿ 41% ਰੈਸਟੋਰੈਂਟਸ ਅਜਿਹੇ ਨੇ ਕੈਨੇਡਾ ਭਰ ਦੇ ਵਿੱਚ ਜਿਹੜੇ ਜਾਂ ਤੇ ਘਾਟੇ ਤੇ ਓਪਰੇਟ ਕਰ ਰਹੇ ਨੇ ਜਾਂ ਫਿਰ ਉਹਨਾਂ ਦੇ ਖਰਚੇ ਪੂਰੇ ਪੂਰੇ ਹੀ ਬਸ ਜਸਟ ਬ੍ਰੇਕ ਈਵਨ ਹੀ ਹੋ ਰਹੇ ਨੇ, ਦੈਟ ਇਜ਼ ਐਜ਼ ਆਫ ਜੂਨ ਆਫ 2025। ਸੋ ਇਹ ਰੈਸਟੋਰੈਂਟਸ ਕੈਨੇਡਾ ਦੀ ਰਿਪੋਰਟ ਹੈ ਜਿਹੜੀ ਅੱਜ ਨਸ਼ਰ ਕੀਤੀ ਗਈ ਹੈ।
ਐਂਡ ਲਾਈਕ ਇਨ ਐਨੀ ਅਦਰ ਇੰਡਸਟਰੀ ਹੁੰਦਾ ਕੀ ਹੈ ਕਿ ਜਿਹੜੇ ਟੌਪ 3 ਪਲੇਅਰਸ ਹੁੰਦੇ ਨੇ ਅਸੀਂ ਉਹਨਾਂ ਨੂੰ ਦੇਖ ਕੇ ਹਮੇਸ਼ਾ ਕਹਿੰਦੇ ਹਾਂ ਰੈਸਟੋਰੈਂਟ ਬੜਾ ਪਿਆ, ਪੀਜ਼ਾ ਸਟੋਰ ਖੋਲੋ,
ਪੀਜ਼ਾ ਸਟੋਰ ਖੋਲੋ,
ਤੇ ਉਹ ਪਰ ਸਾਨੂੰ ਪਤਾ ਨਾ ਵੀ ਜੇ ਇੱਕ ਸਟੋਰ ਕਾਮਯਾਬ ਹੈ ਤੇ 10 ਸਟੋਰ ਖੁੱਲ ਕੇ ਬੰਦ ਵੀ ਹੋ ਚੁੱਕੇ।
ਐਂਡ ਦੈਟਸ ਟਰੂ ਫਾਰ ਅ ਲੋਟ ਆਫ ਅਦਰ ਇੰਡਸਟਰੀਜ਼।
ਐਗਜ਼ੈਕਟਲੀ,
ਭਾਵੇਂ ਉਹ ਰੀਅਲ ਇਸਟੇਟ ਹੋਵੇ, ਭਾਵੇਂ ਉਹ ਲੈਂਡਿੰਗ ਦਾ ਕੰਮ ਹੋਵੇ, ਭਾਵੇਂ ਉਹ
ਮਾਰਗੇਜ ਦਾ ਹੋਵੇ,
ਮਾਰਗੇਜ, ਹਾਂ ਉਹੀ ਲੈਂਡ, ਹਾਂ
ਲੈਂਡਿੰਗ,
ਲੈਂਡਿੰਗ, ਹਾਂਜੀ ਹਾਂਜੀ, ਮਤਲਬ ਉਹੀ ਗੱਲ ਆ, ਭਾਵੇਂ ਉਹ ਹੋਵੇ ਜਾਂ ਫਿਰ ਫੂਡ ਇੰਡਸਟਰੀ ਸਪੈਸ਼ਲੀ। ਤੇ ਬਾਕੀ ਸਾਡੇ ਸੁਣਨ ਵਾਲੇ ਵਟਸਐਪ ਤੇ ਮੈਸੇਜ ਕਰਕੇ ਦੱਸਣ ਕਿ ਤੁਸੀਂ ਜ਼ਿਆਦਾ ਰੈਸਟੋਰੈਂਟ ਜਾ ਕੇ ਹੁਣ ਖਾਣ ਨੂੰ ਤਰਜੀਹ ਦਿੰਦੇ ਹੋ ਫੂਡ ਜਾਂ ਫਿਰ ਤੁਸੀਂ ਆਰਡਰ ਇਨ ਕਰ ਲੈਂਦੇ ਹੋ।
ਇੱਕ ਜਿਹੜੀਆਂ ਇਹ ਐਪਸ ਨੇ ਫੂਡ ਡਿਲੀਵਰੀ ਐਪਸ, ਉਹਨਾਂ ਦੇ ਕਰਕੇ ਵੀ ਰੈਸਟੋਰੈਂਟਸ ਵਿੱਚ ਫੁੱਟਫਾਲ ਕਾਫੀ ਪ੍ਰਭਾਵਿਤ ਹੋਇਆ।
ਜੀ, ਯੈਸ, ਦੈਟਸ ਅਨਦਰ ਰੀਜ਼ਨ ਟੂ।
ਅੱਛਾ, ਅਰਸ਼ਨੂਰ ਸਿੰਘ ਜੀ ਦਾ ਮੈਸੇਜ ਆਇਆ। ਅੱਛਾ, ਇਹਨਾਂ ਦੇ ਮੈਸੇਜ ਤੋਂ ਵੀ ਪਹਿਲਾਂ ਇੱਕ ਹੋਰ ਮੈਸੇਜ ਆਇਆ, ਦਿਸ ਇਜ਼ ਫਰੋਮ ਬਾਈ ਜੀ। ਸਵਾਲ ਪੁੱਛਿਆ ਸੀ ਵੀ ਤੁਸੀਂ ਰੈਸਟੋਰੈਂਟ 'ਚ ਖਾਣ ਪੀਣ ਜਾਂਦੇ ਹੋ ਕਿ ਅੱਜ ਕੱਲ੍ਹ ਕਿ ਨਹੀਂ, ਉਸ ਤੋਂ ਬਾਹਰ ਨਹੀਂ ਗਏ।
ਪਰ ਉਹਦਾ ਹੱਲ ਅਰਸ਼ਨੂਰ ਜੀ ਨੇ ਸੁਝਾਤਾ।
ਅਰਸ਼ਨੂਰ ਜੀ ਨੇ ਇੱਕ ਨਵਾਂ ਪਰਸਪੈਕਟਿਵ ਐਡ ਕੀਤਾ ਪੂਰੀ ਡਿਸਕਸ਼ਨ ਦੇ ਵਿੱਚ, ਕਹਿੰਦੇ ਡਿਪੈਂਡਸ ਔਨ ਦਾ ਫੈਮਿਲੀ ਸਾਈਜ਼। ਸੋ ਅਰਸ਼ਨੂਰ ਜੀ ਕਹਿ ਰਹੇ ਨੇ ਵੀ ਇਹਨਾਂ ਦਾ ਛੋਟਾ ਪਰਿਵਾਰ ਹੈ, ਇਹ ਨੇ ਤੇ ਇਹਨਾਂ ਦੀ ਧਰਮ ਪਤਨੀ ਨੇ। ਸੋ ਕਹਿੰਦੇ ਅਸੀਂ ਦੋਨੋਂ ਜਣੇ ਕਹਿੰਦੇ ਵੀ ਹਫ਼ਤੇ ਮਹੀਨੇ ਦੇ ਵਿੱਚ ਲਗਭਗ ਅੱਧੇ ਦਿਨ ਅਸੀਂ ਬਾਹਰ ਹੀ ਖਾਈਦਾ। ਕਹਿੰਦੇ ਤੇ ਇਹਨਾਂ ਨੇ ਐਗਜ਼ਾਮਪਲ ਦਿੱਤੀ, ਕਹਿੰਦੇ ਵੀ ਜੇ ਤੁਸੀਂ ਜਾ ਕੇ ਚਿਪੋਟਲੇ ਤੇ ਜਾ ਕੇ ਦੋ ਬੋਲਸ ਆਰਡਰ ਕਰੋ ਤੇ ਕਹਿੰਦੇ ਉਹ $25 ਦੇ ਨੇ, ਤੇ ਜੇ ਅਸੀਂ ਗਰੋਸਰੀ ਇਕੱਠੀ ਕਰਨ ਲੱਗ ਜਾਈਏ ਤੇ ਕਹਿੰਦੇ ਉਹ ਤੇ ਸਾਡਾ ਖਰਚਾ ਜ਼ਿਆਦਾ ਹੋਣਾ। ਸੋ ਗੱਲ ਉਹੀ ਹੈ, ਜੇ ਛੋਟਾ ਪਰਿਵਾਰ ਆ, ਦੋ ਹੀ ਜੀ ਨੇ, ਫਿਰ ਤਾਂ ਬਾਹਰ ਬਾਰਾ ਖਾਂਦਾ। ਜੇ ਵੱਡਾ ਪਰਿਵਾਰ ਆ ਤੇ ਫਿਰ ਤੁਹਾਨੂੰ
ਇਕੋਨਮੀਜ਼ ਆਫ ਸਕੇਲ।
ਐਗਜ਼ੈਕਟਲੀ।
ਪਰ ਜਿਹੜੀ ਗੱਲ ਇਹਨਾਂ ਨੇ ਇਹ ਵੀ ਕੀਤੀ ਨਾ ਵਾਸੂ ਜੀ, ਅਰਸ਼ਨੂਰ ਜੀ ਨੇ, ਉਹ ਵੀ ਇੰਪੋਰਟੈਂਟ ਆ। ਕਹਿੰਦੇ ਜਦੋਂ ਅਸੀਂ ਜਾਈਦਾ ਵੀ ਜਸਟ ਆਰਡਰ ਮੇਨਸ, ਆਮ ਤੌਰ ਤੇ ਜਦੋਂ ਤੁਸੀਂ ਬਾਹਰ ਖਾਣਾ ਖਾਣ ਜਾਂਦੇ ਹੋ ਨਾ, ਇਫ ਯੂ ਆਰਡਰ ਲਾਈਕ ਯੂ ਨੋ ਐਪੀਟਾਈਜ਼ਰਸ ਤੇ ਹੋਰ ਮੈਨਿਊ ਦੇ ਵਿੱਚ ਜਿਹੜੀਆਂ ਕੁਝ ਹੋਰ ਚੀਜ਼ਾਂ ਹੁੰਦੀਆਂ, ਜਿਹਨੂੰ ਖਾ ਕੇ ਕਈ ਵਾਰੀ ਵੈਸੇ ਐਵੇਂ ਹੁੰਦਾ ਤੁਸੀਂ ਐਪੀਟਾਈਜ਼ਰ ਖਾ ਲਿਆ ਤੁਹਾਨੂੰ ਲੱਗਦਾ ਰੱਜ ਗਏ, ਪਰ ਫਿਰ ਲੱਗਦਾ ਵੀ ਨਹੀਂ ਯਾਰ ਹਜੇ ਕੋਈ ਮੇਨ ਡਿਸ਼ ਤਾਂ ਆਰਡਰ ਕੀਤੀ ਨਹੀਂ।
ਯਾ ਡਿਪੈਂਡਸ ਔਨ ਓਕੇਜ਼ਨ ਕੀ ਹੈ।
ਹਾਂ,
ਜੇ ਤਾਂ ਤੁਸੀਂ ਖਾਣਾ ਖਾਣ ਹੀ ਗਏ ਹੋ,
ਹਾਂ,
ਫਿਰ ਤਾਂ ਯੂ ਆਰਡਰ ਮੇਨਸ ਐਂਡ ਯੂ ਗੈਟ ਡਨ ਵਿਦ ਇਟ।
ਕਰੈਕਟ,
ਕੰਮ ਹੈ ਇੱਕ।
ਜੇ ਤੁਸੀਂ ਬਹਿ ਕੇ ਕਿਤੇ ਮੁਲਾਕਾਤ ਕਰਨ ਗਏ ਹੋ ਟੂ ਸਪੈਂਡ ਟਾਈਮ ਟੂ ਰਿਲੈਕਸ,
ਸੋ ਯਾ ਤੁਸੀਂ ਸੈਲੀਬ੍ਰੇਟ ਕਰਨ ਗਏ ਹੋ
ਜੀ,
ਤੇ ਫਿਰ ਦੈਨ ਯੂ ਆਰਡਰ ਕੋਰਸਿਸ।
ਵਾਸੂ ਜੀ, ਵਟਸਐਪ ਤੇ ਮੈਸੇਜਸ ਹੋਰ ਵੀ ਸਾਡੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਆ ਰਹੇ ਨੇ, ਸੋ ਇਹ ਡਿਸਕਸ਼ਨ ਜਿਹੜੀ ਇੱਧਰਲੇ ਪਾਸੇ ਵੀ ਚੱਲਦੀ ਰੱਖਿਓ ਕਿ ਰੈਸਟੋਰੈਂਟ ਜਾਂ ਈਟਿੰਗ ਆਊਟ ਸੰਬੰਧੀ ਤੁਹਾਡੀਆਂ ਹੁਣ ਪ੍ਰੈਫਰੈਂਸਿਸ ਕਿਹੋ ਜਿਹੀਆਂ ਨੇ। ਵਟਸਐਪ ਦਾ ਨੰਬਰ 604-807-0915।
ਜਿਵੇਂ ਸਿਨੇਮਾਜ਼ ਦੇ ਵਿੱਚ ਜਾਣਾ ਘੱਟ ਗਿਆ ਲੋਕਾਂ ਦਾ ਬਿਕਾਜ਼ ਆਫ ਨੈਟਫਲਿਕਸ ਐਂਡ ਅਦਰ ਸਟ੍ਰੀਮਿੰਗ ਸਰਵਿਸਿਸ, ਉਸੇ ਤਰ੍ਹਾਂ ਮੈਨੂੰ ਲੱਗਦਾ ਰਾਈਡ ਸ਼ੇਅਰਿੰਗ ਐਪਸ ਦੇ ਕਰਕੇ ਰੈਸਟੋਰੈਂਟਸ ਵੀ ਕੁਝ ਹੱਦ ਤੱਕ ਪ੍ਰਭਾਵਿਤ ਹੋਏ ਨੇ,
ਉਨੇ
ਜ਼ਿਆਦਾ ਨਹੀਂ ਜਿੰਨੇ ਸਿਨੇਮਾਜ਼ ਪ੍ਰਭਾਵਿਤ ਹੋਏ।
ਫੂਡ ਡਿਲੀਵਰੀ ਕਰਕੇ ਆਇਆ, ਯੂ ਆਰ ਰਾਈਟ। ਵਾਸੂ ਜੀ, ਅੱਛਾ ਹੁਣ ਮਾਰਕਾਰ ਨਹੀਂ ਗਏ ਹੋਏ ਨੇ,
ਰਾਈਟ ਸ਼ੇਅਰਿੰਗ ਐਪਸ ਫੂਡ ਡਿਲੀਵਰੀ ਐਪਸ,
ਮਾਰਕਾਰ ਨਹੀਂ ਗਏ ਨੇ ਨਿਊਯਾਰਕ, ਤੇ ਉੱਥੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਮੀਟਿੰਗ ਆ। ਇਸ ਸਾਲ ਅਰਲੀਅਰ ਦਿਸ ਈਅਰ ਇਹ ਗੱਲ ਕਹਿ ਦਿੱਤੀ ਗਈ ਸੀ ਇਨ ਦਾ ਮੰਥ ਆਫ ਜੁਲਾਈ ਕੈਨੇਡਾ ਵੱਲੋਂ ਕਿ ਜਿਹੜੀ ਸਤੰਬਰ ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਮੀਟਿੰਗ ਹੋਣੀ ਆ, ਉਹਦੇ ਵਿੱਚ ਕੈਨੇਡਾ ਵੱਲੋਂ ਪੈਲੇਸਟਾਈਨ ਨੂੰ ਇੱਕ ਸਟੇਟ ਵਜੋਂ ਰੈਕੋਗਨਾਈਜ਼ ਕਰ ਦਿੱਤਾ ਜਾਏਗਾ। ਕੁਝ ਸ਼ਰਤਾਂ ਉਦੋਂ ਇਹ ਕਹਿ ਲਓ ਕਹੀਆਂ ਗਈਆਂ ਸੀ, ਕੈਨੇਡਾ ਵੱਲੋਂ ਰੱਖੀਆਂ ਗਈਆਂ ਸੀ ਕਿ ਜੇ ਇਹਨਾਂ ਸ਼ਰਤਾਂ ਦੀ ਪੂਰਤੀ ਹੁੰਦੀ ਆ ਫਿਰ ਅਸੀਂ ਸਤੰਬਰ ਦੇ ਵਿੱਚ ਅਜਿਹਾ ਕਰਾਂਗੇ। ਸ਼ਰਤਾਂ ਦੇ ਵਿੱਚ ਮੇਨ ਗੱਲ ਤਾਂ ਇਹ ਸੀ ਕਿ ਡੀਮਿਲਟਰਾਈਜੇਸ਼ਨ 'ਤੇ ਕਮਿਟਮੈਂਟ ਹੋਣੀ ਚਾਹੀਦੀ ਆ, ਅਤੇ ਇਜ਼ਰਾਈਲ ਦੇ ਉੱਪਰ ਇੱਕ ਇਹ ਗੱਲ ਸੀ ਕਿ ਜੇ ਤੁਸੀਂ ਵੈਸਟ ਬੈਂਕ ਦੇ ਵਿੱਚ ਆਪਣੀ ਆਕੂਪੇਸ਼ਨ ਰੋਕ ਲੈਂਦੇ ਹੋ, ਜੇ ਗਾਜ਼ਾ ਦੇ ਵਿੱਚ, ਗਾਜ਼ਾ ਪੱਟੀ ਦੇ ਵਿੱਚ ਇਸ ਵੇਲੇ ਜਿਹੜਾ ਐਗਰੈਸ਼ਨ ਇਜ਼ਰਾਈਲ ਵੱਲੋਂ ਕੀਤਾ ਜਾ ਰਿਹਾ ਜੋ ਹਟਾ ਦਿੱਤਾ ਜਾਂਦਾ, ਤਾਂ ਫਿਰ ਕੈਨੇਡਾ ਵੱਲੋਂ ਇਹਦੇ ਬਾਰੇ ਪੁਨਰ ਵਿਚਾਰ ਵੀ ਕੀਤਾ ਜਾ ਸਕਦਾ। ਇੱਦਾਂ ਦੀਆਂ ਹੀ ਗੱਲਾਂ ਯੂਕੇ ਵੱਲੋਂ ਵੀ ਕੀਤੀਆਂ ਗਈਆਂ ਸੀ, ਕੈਨੇਡਾ ਵੱਲੋਂ ਕੀਤੀਆਂ ਗਈਆਂ। ਪਰ ਓਵਰ ਦਾ ਵੀਕਐਂਡ ਵਾਸੂ ਜੀ, ਔਨ ਦੀ ਈਵ ਆਫ ਦਿਸ ਮੀਟਿੰਗ ਜਿਹੜੀ ਕਿ ਅੱਜ ਨਿਊਯਾਰਕ 'ਚ ਹੋਣ ਲੱਗੀ ਆ, ਕੈਨੇਡਾ ਵੱਲੋਂ ਕੱਲ੍ਹ ਇਹ ਕਹਿ ਦਿੱਤਾ ਗਿਆ ਕਿ ਜੀ ਅਸੀਂ ਰੈਕੋਗਨਾਈਜ਼ ਕਰ ਰਹੇ ਹਾਂ ਪੈਲੇਸਟਾਈਨ ਦਾ ਸਟੇਟਹੁੱਡ, ਅਤੇ ਇਸੇ ਤਰ੍ਹਾਂ ਦੀ ਗੱਲ ਯੂਕੇ ਵੱਲੋਂ, ਆਸਟ੍ਰੇਲੀਆ ਵੱਲੋਂ, ਅਤੇ ਫਿਰ ਬਾਅਦ 'ਚ ਪੁਰਤਗਾਲ ਵੱਲੋਂ ਵੀ ਕੀਤੀ ਗਈ ਹੈ। ਹੁਣ UN ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੇ ਵਿੱਚੋਂ ਲਗਭਗ 75% ਨੇਸ਼ਨਜ਼ ਇਹੋ ਜਿਹੇ ਨੇ ਜਿਹੜੇ ਪੈਲੇਸਟਾਈਨ ਨੂੰ ਇੱਕ ਵੱਖਰੇ ਮੁਲਕ ਵਜੋਂ ਮਾਨਤਾ ਦਿੰਦੇ ਨੇ, ਇੱਕ ਇੰਡੀਪੈਂਡੈਂਟ ਸਟੇਟ ਵਜੋਂ।
ਅਤੇ ਜਿਹੜੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦੇ ਪਰਮਾਨੈਂਟ ਮੈਂਬਰਸ ਨੇ, ਉਹਨਾਂ ਵਿੱਚੋਂ 5 'ਚੋਂ ਸਿਰਫ ਹੁਣ ਅਮਰੀਕਾ ਹੀ ਰਹਿ ਗਿਆ ਜਿਹੜਾ ਰੈਕਗਨਾਈਜ਼ ਨਹੀਂ ਕਰਦਾ
ਜੀ।
ਸੋ ਚਾਹੇ ਉਹ ਚਾਈਨਾ ਹੋਵੇ, ਚਾਹੇ ਉਹ ਰਸ਼ੀਆ ਹੋਵੇ, ਚਾਹੇ ਉਹ UK ਹੋਵੇ, ਚਾਹੇ ਫਰਾਂਸ, ਹੁਣ ਸਾਰੇ ਹੀ ਰੈਕਗਨਾਈਜ਼ ਕਰਦੇ ਨੇ। ਫਰਾਂਸ ਨੇ ਵੀ ਅੱਜ ਅਧਿਕਾਰਤ ਤੌਰ 'ਤੇ ਅਨਾਊਂਸ ਕਰ ਦੇਣਾ
ਜੀ।
ਸੋ 5 'ਚੋਂ 4 ਪਰਮਾਨੈਂਟ ਮੈਂਬਰਸ UN ਸਿਕਿਉਰਿਟੀ ਕਾਊਂਸਲ ਦੇ ਹੁਣ ਸਟੇਟ ਆਫ ਪੈਲੇਸਟਾਈਨ ਨੂੰ ਰੈਕਗਨਾਈਜ਼ ਕਰਦੇ ਨੇ ਐਜ਼ ਐਨ ਆਫੀਸ਼ਲ ਸਟੇਟ। ਪਰ ਕੈਨੇਡਾ ਵੱਲੋਂ ਜੋ ਤੁਸੀਂ ਮੈਂਸ਼ਨ ਕੀਤਾ ਵੀ ਹਾਲ ਹੀ ਵਿੱਚ ਜਦੋਂ ਅਨਾਊਂਸ ਕੀਤਾ ਗਿਆ ਜੁਲਾਈ ਦੇ ਵਿੱਚ ਕਿ ਅਸੀਂ ਪੈਲੇਸਟਾਈਨ ਨੂੰ ਰੈਕਗਨਾਈਜ਼ ਕਰਾਂਗੇ, ਕੁਝ ਸ਼ਰਤਾਂ ਰੱਖੀਆਂ ਗਈਆਂ ਸੀ ਉਹਦੇ ਵਿੱਚ ਹੀ ਕਿ ਜਿਹੜੀ ਕੋਈ ਨਵੀਂ ਸਟੇਟ ਬਣੇਗੀ ਉਹਦੇ ਵਿੱਚ ਹਮਾਸ ਦਾ ਕੋਈ ਲੈਣਾ ਦੇਣਾ ਨਹੀਂ ਹੋ ਸਕਦਾ। ਹਮਾਸ ਹੈਜ਼ ਟੂ ਬੀ ਡਿਸਆਰਮਡ ਕਿ ਇਹ ਜਿਹੜੇ ਆਪਣੇ ਹਥਿਆਰ ਥਾਰੇ ਨੇ ਸੁੱਟਣ, ਅਤੇ ਇਹ ਫਿਰ ਬਾਅਦ ਵਿੱਚ ਡੈਮੋਕਰੈਟਿਕ ਰਿਫੋਰਮਸ ਹੋਣ ਤੇ ਰੈਕਗਨੀਸ਼ਨ ਤੋਂ ਤੁਰੰਤ ਬਾਅਦ ਵਿਦ ਇਨ ਅ ਈਅਰ ਔਰ ਟੂ ਇਲੈਕਸ਼ਨ ਕਰਾਇਆ ਜਾਵੇ
ਕਿ ਉਸ ਇਲੈਕਸ਼ਨ ਦੇ ਵਿੱਚ ਹਮਾਸ
ਕੋਈ ਲੈਣਾ
ਧਿਰ ਵਜੋਂ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਵੀ ਨਹੀਂ ਕਰ ਸਕਦੇ।
ਬਿਲਕੁਲ। ਸੋ ਇਹ ਜਿਹੜੀਆਂ ਸ਼ਰਤਾਂ ਨੇ ਅਜੇ ਪੂਰੀਆਂ ਨਹੀਂ ਹੋਈਆਂ। ਸੋ ਕੱਲ੍ਹ ਜਿਹੜੇ ਸਾਡੇ ਫੋਰਨ ਅਫੇਅਰਸ ਮਿਨਿਸਟਰ ਨੇ ਅਨੀਤਾ ਆਨੰਦ, ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜਿਹੜੀ ਓਫੀਸ਼ੀਅਲ ਰਿਲੇਸ਼ਨਸ਼ਿਪ ਹੈ ਵਿਦ ਫਿਊਚਰ ਸਟੇਟ ਆਫ ਪੈਲੇਸਟਾਈਨ ਵੀ ਉਹ ਉਦੋਂ ਹੀ ਸ਼ੁਰੂ ਕੀਤੀ ਜਾਏਗੀ ਜਾਂ ਕਹਿ ਲਓ ਵੀ ਐਸਟੈਬਲਿਸ਼ ਕੀਤੀ ਜਾਏਗੀ ਜਦੋਂ ਪੈਲੇਸਟਾਈਨ ਵੱਲੋਂ ਇਹ ਸਾਰੀਆਂ ਸ਼ਰਤਾਂ ਮੁਕੰਮਲ ਕਰ ਦਿੱਤੀਆਂ ਜਾਣਗੀਆਂ। ਪਰ ਅਸੀਂ ਅਜੇ ਸਿਰਫ ਕਹਿ ਲਓ ਵੀ ਸੈਰੇਮੋਨੀਅਲ ਤਰੀਕੇ ਨਾਲ ਵੀ ਅਸੀਂ ਰੈਕਗਨਾਈਜ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਇਹ ਅਧਿਕਾਰਤ ਅਨਾਊਂਸਮੈਂਟ ਕਰ ਦਿੱਤੀ ਗਈ ਹੈ। ਹੁਣ ਸਾਨੂੰ ਪਤਾ ਜਿਹੜਾ ਪੈਲੇਸਟਾਈਨ ਦਾ ਸਟਰਕਚਰ ਇਹ ਆ, ਦੋ ਹਿੱਸਿਆਂ ਵਿੱਚ ਵੰਡਿਆ ਹੋਇਆ।
ਐਗਜੈਕਟਲੀ।
ਸੋ ਇੱਕ ਤਾਂ ਵੈਸਟ ਬੈਂਕ ਆ, ਦੂਜਾ ਹੈ ਗਾਜ਼ਾ,
ਤੇ ਦੋਨਾਂ ਦੇ ਵਿੱਚ ਜਿਹੜੀ ਗਵਰਨੈਂਸ ਆ ਉਹ ਵੱਖੋ ਵੱਖਰੀ ਧਿਰਾਂ ਨੇ।
ਸੋ ਵੈਸਟ ਬੈਂਕ ਦੇ ਵਿੱਚ ਪੈਲੇਸਟੀਨੀਅਨ ਸਟੇਟ ਅਥਾਰਟੀ ਜੋ ਹੈ ਉਹ ਮੈਨੇਜ ਕਰਦੀ ਆ, ਤੇ ਦੂਜੇ ਪਾਸੇ ਹਮਾਸ ਹੈ। ਸੋ ਹੁਣ ਇਹ ਕਿਹਾ ਜਾ ਰਿਹਾ ਜੋ ਇਜ਼ਰਾਈਲ ਵਾਲੇ ਕਹਿ ਰਹੇ ਨੇ ਕਿ ਤੁਸੀਂ ਤਾਂ ਜੀ ਟੈਰੋਰਿਜ਼ਮ ਨੂੰ ਰਿਵਾਰਡ ਕਰ ਰਹੇ ਹੋ, ਇਹਦਾ ਤੁਸੀਂ ਕਹਿ ਲਓ ਵੀ ਜੋ 7 ਅਕਤੂਬਰ ਨੂੰ ਹਮਲਾ ਕੀਤਾ
ਹਮਾਸ
ਨੇ ਇਜ਼ਰਾਈਲ ਦੇ ਉੱਤੇ, ਤੁਸੀਂ ਉਹਦੇ ਵਾਸਤੇ ਇਹ ਤਾਂ ਉਹਨਾਂ ਨੂੰ ਇੱਕ ਤੋਹਫਾ ਇਨਾਮ ਦੇ ਰਹੇ ਹੋ ਕਿ ਉਹਨਾਂ ਦੇ ਟੈਰੋਰਿਜ਼ਮ ਵਾਸਤੇ। ਕੈਨੇਡਾ ਵੱਲੋਂ, ਯੂਕੇ ਵੱਲੋਂ, ਆਸਟ੍ਰੇਲੀਆ ਵੱਲੋਂ ਆਪਣੀਆਂ ਸਟੇਟਮੈਂਟਸ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ, ਕਹਿੰਦੇ ਕਿ ਅਸੀਂ ਹਮਾਸ ਨੂੰ ਅਜੇ ਵੀ ਇੱਕ ਟੈਰੋਰਿਸਟ ਐਂਟੀ ਮੰਨਦੇ ਹਾਂ, ਹਮਾਸ ਦੇ ਨਾਲ ਨਹੀਂ ਅਸੀਂ ਆਪਣੇ ਰਿਲੇਸ਼ਨਸ ਨੂੰ ਐਸਟੈਬਲਿਸ਼ ਕਰ ਰਹੇ, ਅਸੀਂ ਪੈਲਸਟੀਨ ਦੀ ਸਟੇਟ, ਸੋ ਪੈਲਸਟਾਈਨ ਸਟੇਟ ਆਫ ਪੈਲਸਟਾਈਨ ਦੇ ਨਾਲ ਅਸੀਂ ਆਪਣੇ ਉਹਨੂੰ ਰੈਕਗਨੀਸ਼ਨ ਦੇ ਰਹੇ ਹਾਂ, ਜਿਹਦਾ ਮਤਲਬ ਹੋਏਗਾ ਕਿ ਜੋ ਪੈਲਸਟੀਨੀਅਨ ਅਥਾਰਟੀ ਹੈ ਵੀ ਅਸੀਂ ਉਹਦੇ ਨਾਲ ਆਪਣੇ ਸੰਬੰਧ ਬਣਾਉਣਾ ਚਾਹੁੰਦੇ ਹਾਂ। ਕਿ ਇਸ ਵੇਲੇ ਪੈਲਸਟੀਨ ਅਥਾਰਟੀ ਦੇ ਜੋ ਪ੍ਰੈਜੀਡੈਂਟ ਨੇ ਮਹਿਮੂਦ
ਅੱਬਾਸ,
ਸੋ ਉਹ ਕਹਿੰਦੇ ਵੀ ਅਸੀਂ ਉਹਨਾਂ ਦੇ ਨਾਲ ਸੰਬੰਧ ਬਣਾਉਣੇ ਆ, ਹਮਾਸ ਦੇ ਨਾਲ ਨਹੀਂ। ਸੋ ਅਸੀਂ ਚਾਹੁੰਦੇ ਹਾਂ ਕਿ 2-state ਜਿਹੜਾ ਸੋਲਿਊਸ਼ਨ ਹੈ ਉਹ ਅਚੀਵ ਹੋ ਸਕੇ, ਤੇ ਇਸ ਵੇਲੇ ਇੱਦਾਂ ਲੱਗ ਰਿਹਾ ਕਿ ਸਟੇਟ ਆਫ ਇਜ਼ਰਾਈਲ ਉਹ ਨਹੀਂ ਹੋਣ ਦੇਣਾ ਚਾਹੁੰਦੀ ਕਿ ਪੈਲਸਟਾਈਨ ਕਦੇ ਵੀ ਇਨ ਫਿਊਚਰ ਐਸਟੈਬਲਿਸ਼ ਹੋ ਸਕੇ, ਇੱਕ ਸਟੇਟ ਵਜੋਂ ਕਾਇਮ ਹੋ ਸਕੇ, ਸਥਾਪਿਤ ਹੋ ਸਕੇ। ਸੋ 2-state ਸੋਲਿਊਸ਼ਨ ਦੀ ਵਾਇਬਿਲਿਟੀ ਸਾਨੂੰ ਲੱਗ ਰਿਹਾ ਵੀ ਇਸ ਵੇਲੇ ਖਤਰੇ ਵਿੱਚ ਆ, ਇਸ ਕਰਕੇ ਸਾਨੂੰ ਹੁਣ ਜਲਦੀ ਦੇ ਵਿੱਚ ਸਾਨੂੰ ਰੈਕਗਨੀਸ਼ਨ ਦੇਣੀ ਪੈਣੀ ਆ। ਵੈਸਟਰਨ ਜਿਹੜੇ ਹੋਰ ਕਈ ਮੁਲਕ ਨੇ ਜਿਵੇਂ ਇਟਲੀ ਹੋਇਆ, ਜਰਮਨੀ ਹੋਇਆ, ਜਪਾਨ ਵੀ ਹੋਇਆ, ਇਹ ਇਸ ਚੀਜ਼ ਦਾ ਵਿਰੋਧ ਕਰਦੇ ਨੇ। ਇਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਵੀ 2-state ਸੋਲਿਊਸ਼ਨ ਦਾ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਅਖੀਰਲਾ ਕਦਮ ਇਹ ਹੋਵੇ
ਕਿ ਪੈਲਸਟਾਈਨ
ਨੂੰ ਰੈਕਗਨਾਈਜ਼ ਕਰੋ, ਵੀ ਪਹਿਲਾਂ ਰੈਕਗਨਾਈਜ਼ ਕਰਨ ਦਾ ਮਤਲਬ ਵੀ ਕੀ ਆ।
ਵਾਸਤਵ ਜੀ, ਵੈਸੇ ਵੀ ਇਹ ਬੜਾ ਸਿੰਬਲਿਜ਼ਮ 'ਚ ਹੀ ਰਹਿ ਜਾਣੀ ਹੈ ਗੱਲ, ਕਿਉਂਕਿ ਜੇ ਅਸੀਂ ਇਸ ਵੇਲੇ ਦੇਖਦੇ ਹਾਂ ਪੈਲਸਟੀਨ ਦੀ ਕੋਈ ਇੰਟਰਨੈਸ਼ਨਲੀ ਅਗਰੀਡ ਬਾਉਂਡਰੀ ਨਹੀਂ ਹੈਗੀ, ਕੋਈ ਕੈਪੀਟਲ ਨਹੀਂ ਹੈਗੀ, ਜਿਹੜਾ ਕੰਟਰੋਲ ਆ ਆਪਾਂ ਜਿਵੇਂ ਗੱਲ ਕੀਤੀ ਆ ਵੀ ਉਹ ਦੋ ਵੱਖੋ ਵੱਖਰੀਆਂ ਧਿਰਾਂ ਦੇ ਵਿੱਚ ਵੰਡਿਆ ਹੋਇਆ। ਵੈਸਟ ਬੈਂਕ ਦੇ ਵਿੱਚ ਪੈਲਸਟੀਨੀਅਨ ਅਥਾਰਟੀ ਹੈ ਜਿਹਨੂੰ ਕਿ ਮਹਿਮੂਦ ਅੱਬਾਸ ਲੀਡ ਕਰਦੇ ਨੇ, ਅਤੇ ਗਾਜ਼ਾ ਪੱਟੀ ਦੇ ਵਿੱਚ, ਗਾਜ਼ਾ ਸਟ੍ਰਿਪ ਦੇ ਵਿੱਚ ਹਮਾਸ ਦੇ ਕੋਲ ਕੰਟਰੋਲ ਆ, ਅਤੇ ਜਿਹੜਾ ਇਹ ਕੌਨਫਲਿਕਟ ਸਾਰਾ ਬਣਿਆ ਹੋਇਆ ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਬਣਿਆ ਹੋਇਆ। ਸੋ ਇਸ ਕਰਕੇ ਜਿਹੜਾ ਉਹ 2-state ਸੋਲਿਊਸ਼ਨ, ਦੇਖੋ ਆਈਡੀਲੀ ਕੀ ਆ ਕਿ ਪੈਲਸਟੀਨ ਇੱਕ ਇੰਡੀਪੈਂਡੈਂਟ ਸਟੇਟ ਵਜੋਂ ਓਪਰੇਟ ਕਰੇ, ਅਤੇ ਇਜ਼ਰਾਈਲ ਦਾ ਜਿਹੜਾ ਇੱਕ ਜਿਊ ਮੈਜੋਰਿਟੀ, ਜਿਊਜ਼ ਦੀ ਮੈਜੋਰਿਟੀ ਵਾਲਾ ਜਿਹੜਾ ਖਿੱਤਾ ਹੈ, ਇਜ਼ਰਾਈਲ ਉਸ ਸਟੇਟ ਦੇ ਵਜੋਂ ਐਗਜ਼ਿਸਟ ਕਰਦਾ ਰਹੇ। ਪਰ ਉਸ ਨੂੰ ਅਚੀਵ ਕਰਨਾ ਕੋਈ ਇੰਨਾ ਸੌਖਾ ਕੰਮ ਨਹੀਂ ਹੈ। 1980s ਤੋਂ ਕਈ ਮੁਲਕਾਂ ਨੇ ਤਾਂ ਆਲਰੇਡੀ ਪੈਲਸਟੀਨ ਨੂੰ ਇੱਕ ਇੰਡੀਪੈਂਡੈਂਟ ਮੁਲਕ ਵਜੋਂ ਮਾਨਤਾ ਰੈਕਗਨਾਈਜ਼ ਕੀਤਾ ਹੋਇਆ ਕਿ ਪੈਲਸਟੀਨ ਇੱਕ ਲਹਿਦੀ ਸਟੇਟ ਆ। ਉਹਦੇ ਵਿੱਚ ਪੱਛਮੀ ਮੁਲਕ ਪਹਿਲਾਂ ਹਮੇਸ਼ਾ ਇਸ ਗੱਲ ਨੂੰ ਨਹੀਂ ਸਨ ਮੰਨਦੇ ਹੁੰਦੇ। ਸੋ ਜਿਹੜੀ ਅੱਜ ਇਹ ਗੱਲ ਹੋ ਰਹੀ ਹੈ, ਭਾਵੇਂ ਇਹ ਜ਼ਮੀਨੀ ਪੱਧਰ 'ਤੇ ਇਹਦਾ ਕੋਈ ਬਹੁਤਾ ਇੰਪੈਕਟ ਦੇਖਣ ਨੂੰ ਨਾ ਮਿਲੇ, ਪਰ ਇਹ ਵੈਸਟਰਨ ਮੁਲਕਾਂ ਦੀ ਪੋਲਿਸੀ ਦੇ ਵਿੱਚ ਬਹੁਤ ਵੱਡਾ ਸ਼ਿਫਟ ਆ। ਅਤੇ ਇਹ ਸਭ ਕੁਝ ਵਾਸੂ ਜੀ ਉਦੋਂ ਹੋ ਰਿਹਾ ਜਿਹਦਾ ਇੱਕ ਆਪਾਂ ਹੋਰ ਜੇ ਅਗਲੀ ਪਰਤ ਅੱਗੇ ਫਰੋਲੀਏ। ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਇਸ ਵੇਲੇ ਟ੍ਰੇਡ ਡੀਲ ਨੂੰ ਲੈ ਕੇ ਜਿਹੜੀ ਗੱਲ ਚੱਲਦੀ ਪਈ ਆ, ਫਰੀ ਟ੍ਰੇਡ ਅਗਰੀਮੈਂਟ ਦੇ ਨੈਗੋਸੀਏਸ਼ਨਸ ਨਹੀਂ, ਕੌਂਸਲਟੇਸ਼ਨਸ ਅਮਰੀਕਾ ਨੇ ਵੀ ਸ਼ੁਰੂ ਕਰ ਦਿੱਤੀਆਂ ਪਿਛਲੇ ਦਿਨ ਹੀ, ਕੈਨੇਡਾ ਨੇ ਵੀ ਕਰ ਦਿੱਤੀਆਂ। ਸੋ ਪਤਾ ਹੀ ਹੈ ਸਾਨੂੰ ਵੀ ਆਉਂਦੇ ਮਹੀਨਿਆਂ ਦੇ ਵਿੱਚ ਫਰੀ ਟ੍ਰੇਡ ਅਗਰੀਮੈਂਟ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਆ ਉਹ ਹੋਣੀ ਆ। ਅਮਰੀਕਾ ਦੇ ਨਾਲ ਜਿਹੜੇ ਸਟ੍ਰੇਨਡ ਰਿਲੇਸ਼ਨਸ ਨੇ ਉਹਨਾਂ ਦੇ ਉੱਪਰ ਇਹਦੇ ਕਰਕੇ, ਆਹ ਇਸ ਡੈਕਲੋਰੇਸ਼ਨ ਕਰਕੇ ਭਾਰ ਹੋਰ ਜ਼ਿਆਦਾ ਵੱਧ ਸਕਦਾ।
ਅਮਰੀਕਾ ਵੱਲੋਂ, ਇਜ਼ਰਾਈਲ ਵੱਲੋਂ ਕੱਲ੍ਹ ਇਸ ਫੈਸਲੇ ਦੀ, ਇਸ ਕਦਮ ਦੀ, ਇਹਨਾਂ ਸਟੇਟਮੈਂਟਸ ਦੀ ਆਲੋਚਨਾ ਕੀਤੀ ਗਈ, ਨਿਖੇਧੀ ਕੀਤੀ ਗਈ। ਉਹਨਾਂ ਨੇ ਉਹੀ ਗੱਲ ਬਾਰ ਬਾਰ ਕਹੀ ਆ ਵੀ ਤੁਸੀਂ ਤਾਂ ਜੀ ਹਮਾਸ ਨੂੰ ਇੱਕ ਇਨਾਮ ਦੇ ਰਹੇ ਹੋ ਉਹਨਾਂ ਦੇ ਆਤੰਕਵਾਦ ਵਾਸਤੇ। ਸੋ ਇਹ ਜਿਹੜੀ ਟੈਨਸ਼ਨ ਤਾਂ ਰਹਿਣੀ ਹੀ ਹੈ, ਐਜ਼ ਵੀ ਪ੍ਰੀਵੀਅਸਲੀ ਮੈਂਸ਼ਨ, ਕਿ ਜਿਹੜੇ 5 ਪਰਮਨੈਂਟ ਮੈਂਬਰਸ ਨੇ ਯੂਐਨ ਸਿਕਿਉਰਿਟੀ ਕਾਉਂਸਲ ਦੇ, ਉਹਨਾਂ ਵਿੱਚੋਂ ਸਿਰਫ ਤੇ ਸਿਰਫ ਹੁਣ ਅਮਰੀਕਾ ਰਹਿ ਗਿਆ ਜਿਹੜਾ ਪੈਲਸਟਾਈਨ ਨੂੰ ਰੈਕਗਨਾਈਜ਼ ਅਜੇ ਵੀ ਨਹੀਂ ਕਰਦਾ। ਸੋ ਇਹਦੇ ਨਾਲ ਵਿਜੇ ਜੀ, ਇਹ ਬੇਸਿਕਲੀ ਇੱਕ ਮੁਹਿੰਮ ਹੈ ਪੱਛਮੀ ਮੁਲਕਾਂ ਦੀ ਇਜ਼ਰਾਈਲ ਦੇ ਉੱਤੇ ਦਬਾਅ ਵਧਾਉਣ ਵਾਸਤੇ। ਇਜ਼ਰਾਈਲ ਦੇ ਉੱਤੇ, ਇਜ਼ਰਾਈਲ ਦੇ ਨਾਲ ਨਾਰਾਜ਼ਗੀ ਪੱਛਮੀ ਮੁਲਕਾਂ ਦੀ ਖਾਸ ਤੌਰ 'ਤੇ ਇਸ ਕਰਕੇ ਵਧੀ ਹੋਈ ਹੈ ਕਿ ਹਮਾਸ ਦੇ, ਸੋਰੀ, ਗਾਜ਼ਾ ਦੇ ਵਿੱਚ ਜੋ ਇਸ ਵੇਲੇ ਸਾਰਾ ਆਪਰੇਸ਼ਨ ਹੋਇਆ, ਉਸ ਤੋਂ ਬਾਅਦ ਪਹਿਲੀ ਗੱਲ ਤਾਂ ਵੀ ਹਜ਼ਾਰਾਂ ਲੋਕ ਉੱਥੇ ਕਤਲ ਕਰ ਦਿੱਤੇ ਗਏ, ਉਹਦੇ ਵਿੱਚ ਬਹੁਤ ਸਾਰੇ ਨਿਰਦੋਸ਼ ਲੋਕ ਵੀ ਸ਼ਾਮਲ ਸਨ। ਉਸ ਤੋਂ ਬਾਅਦ ਜੋ ਹਿਊਮੈਨੀਟੇਰੀਅਨ ਏਡ ਆ, ਹਿਊਮੈਨੀਟੇਰੀਅਨ ਰਿਲੀਫ ਜੋ ਐਫਰਟ ਆ, ਉਹਨੂੰ ਜੋ ਜ਼ਿੰਮੇਦਾਰੀ ਬਣਦੀ ਹੈ ਇਜ਼ਰਾਈਲ ਦੀ, ਉਸ ਪੱਧਰ 'ਤੇ ਇਜ਼ਰਾਈਲ ਵੱਲੋਂ ਨਹੀਂ ਕੀਤਾ ਜਾ ਰਿਹਾ, ਸਗੋਂ ਦੋਸ਼ ਇਹ ਲੱਗ ਰਹੇ ਨੇ ਪੱਛਮੀ ਮੁਲਕਾਂ ਵੱਲੋਂ ਕਿ ਜੀ ਹੁਣ ਤੁਸੀਂ ਉਸ ਹਿਊਮੈਨੀਟੇਰੀਅਨ ਏਡ ਐਫਰਟ ਦੇ ਵਿੱਚ ਸਗੋਂ ਅੜਿੱਕੇ ਡਾ ਰਹੇ ਹੋ। ਦੂਸਰਾ, ਕਿ ਵੈਸਟ ਬੈਂਕ ਦੇ ਵਿੱਚ ਜਿਹੜੀਆਂ ਇਜ਼ਰਾਈਲੀ ਸੈਟਲਮੈਂਟਸ ਨੇ, ਉਹਨਾਂ ਦੀ ਐਕਸਪੈਂਸ਼ਨ ਹੋਰ ਕੀਤੀ ਜਾ ਰਹੀ ਹੈ ਇਜ਼ਰਾਈਲ ਵੱਲੋਂ, ਜੋ ਕਿ ਇੰਟਰਨੈਸ਼ਨਲ ਲਾਅ ਦੀ ਮੁਖਾਲਫਤ ਹੈ, ਉਹਦੀ ਉਲੰਘਣਾ।
ਸੋ ਇਜ਼ਰਾਈਲ ਬੇਸਿਕਲੀ ਆਪਣੇ ਬੰਦੇ ਵੈਸਟ ਬੈਂਕ ਦੇ ਵਿੱਚ ਪਲਾਂਟ ਕਰਕੇ ਹੁੰਦਾ ਨਾ ਕਿ ਡੈਮੋਗ੍ਰਾਫਿਕ ਚੇਂਜ ਕਰੋ, ਹੌਲੀ ਹੌਲੀ ਆਪਣੇ ਬੰਦਿਆਂ ਦੀ ਗਿਣਤੀ ਵਧਾ ਲਓ।
ਸੋ ਵੈਸਟ ਬੈਂਕ ਦਾ ਜੇ ਤੁਸੀਂ ਨਕਸ਼ਾ ਦੇਖੋਗੇ ਇਸ ਵੇਲੇ, ਉਹ ਇੰਨਾ ਸਪੋਟਡ ਆ, ਉਹ ਅਜੇ ਤੱਕ ਨਿਰਧਾਰਿਤ ਹੀ ਨਹੀਂ ਤੁਸੀਂ ਕਰ ਸਕਦੇ ਕਿ ਵੈਸਟ ਬੈਂਕ ਕਹਿਣ ਨੂੰ ਇੱਕ ਖਿੱਤਾ ਹੈ, ਉਹਦੇ ਵਿੱਚ ਕੋਈ ਇੱਦਾਂ ਨਹੀਂ ਵੀ ਬਾਰਡਰ ਇੱਕ ਹੈਗਾ ਜੀ, ਇਹਦਾ ਖੱਬੇ ਪਾਸੇ ਇਜ਼ਰਾਈਲ ਆ ਅਤੇ ਸੱਜੇ ਪਾਸੇ ਪੈਲਸਟਾਈਨ ਆ, ਇਸ ਤਰ੍ਹਾਂ ਹੈ ਨਹੀਂ। ਸੋ ਡੋਟ ਡੋਟਡ ਬਹੁਤ ਸਾਰੀਆਂ ਸੈਟਲਮੈਂਟਸ ਨੇ ਉਹਦੇ ਵਿੱਚ, ਇਜ਼ਰਾਈਲੀ ਸੈਟਲਮੈਂਟਸ ਇਨ ਵੈਸਟ ਬੈਂਕ। ਸੋ ਕਿੱਥੇ ਇਜ਼ਰਾਈਲ ਖਤਮ ਹੋ ਜਾਂਦਾ, ਕਿੱਥੋਂ ਪੈਲਸਟਾਈਨ ਸ਼ੁਰੂ ਹੋ ਜਾਂਦਾ, ਇਹੀ ਸਾਰਾ ਰੇਟਕਾ ਹੈ।
ਉਹੀ ਗੱਲ ਆ ਵੀ ਸਰੀ ਸਾਊਥ ਸਰੀ ਸਰੀ ਵਾਈਟ, ਕਈ ਵਾਰ ਪਤਾ ਹੀ ਨਹੀਂ ਲੱਗਦਾ, ਮਤਲਬ ਕਈ ਵਾਰੀ ਉਹ ਇੰਨਾ ਜ਼ਿਆਦਾ ਇੱਕ ਵਨ ਪੀਸ ਆਫ ਜੁਰਿਸਡਿਕਸ਼ਨ ਲੀਡਸ ਇਨਟੂ ਦ ਨੈਕਸਟ, ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਯੂ ਡੋਂਟ ਈਵਨ ਫਿਗਰ ਆਊਟ।
ਜਿਹੜੀਆਂ ਸੈਟਲਮੈਂਟਸ ਨੇ ਇਜ਼ਰਾਈਲ ਦੀਆਂ, ਉਹਨਾਂ ਨੂੰ ਹੋਰ ਐਕਸਪੈਂਡ ਕਰ ਰਿਹਾ ਇਜ਼ਰਾਈਲ, ਤੇ ਸੋ ਇਹ ਇੰਟਰਨੈਸ਼ਨਲ ਲਾਅ ਦੇ ਵਿੱਚ ਲਿਖਿਆ ਹੋਇਆ ਕਿ ਵੈਸਟ ਬੈਂਕ ਦੇ ਵਿੱਚ ਇਜ਼ਰਾਈਲ ਆਪਣੀਆਂ ਸੈਟਲਮੈਂਟਸ ਨੂੰ ਹੋਰ ਐਕਸਪੈਂਡ ਨਹੀਂ ਕਰੇਗਾ, ਜੋ ਕਿ ਉਹ ਉਹਦੀ ਉਲੰਘਣਾ ਕਰਕੇ ਅਜੇ ਵੀ ਕਰ ਰਹੇ ਨੇ। ਇਹ ਦੋ ਪ੍ਰਮੁੱਖ ਮੁੱਦੇ ਨੇ।
ਇਹੀ ਤਰੀਕਾ ਹੈ ਕਾਰਵਾਈ ਰਸ਼ੀਆ ਨੇ ਅਪਣਾਇਆ ਸੀਗਾ ਯੂਕਰੇਨ ਦੇ ਵਿੱਚ ਵੀ, ਬਹੁਤ ਸਾਰੇ ਜਿਹੜੇ ਯੂਕਰੇਨ ਦੇ ਬਾਰਡਰ ਏਰੀਆਜ਼ ਰਸ਼ੀਆ ਦੇ ਨਾਲ ਲੱਗਦੇ ਨੇ, ਉੱਥੇ ਰਸ਼ੀਅਨ ਮੈਜੋਰਿਟੀ ਲੋਕਾਂ ਨੂੰ ਪਹਿਲਾਂ ਭੇਜ ਕੇ ਉਹਨਾਂ ਨੂੰ ਉੱਥੇ ਸੈਟਲ ਕਰਕੇ, ਫਿਰ ਗੱਲ ਇਹ ਹੋ ਗਈ ਕਿ ਜੇ ਇੱਥੇ ਤਾਂ ਪਹਿਲਾਂ ਰਸ਼ੀਅਨ ਇੱਥੇ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਆ। ਸੋ ਜਿਹੜਾ ਤਰੀਕਾ ਹੁੰਦਾ, ਅਸੀਂ ਪਹਿਲਾਂ ਵੀ ਦੇਖਿਆ ਕਿ ਕਿਵੇਂ ਕਿਸੇ ਇੱਕ ਇਲਾਕੇ ਦੇ ਉੱਪਰ ਕਬਜ਼ਾ ਕਰਨ ਦੇ ਵਾਸਤੇ ਇੱਦਾਂ ਦੀ ਇੱਕ ਸਟ੍ਰੈਟਜੀ ਅਪਣਾਈ ਜਾਂਦੀ ਹੈ, ਕੂਟਨੀਤੀ ਹੁੰਦੀ ਆ। ਵੈਸਟ ਬੈਂਕ ਦੇ ਵਿੱਚ ਇਹ ਹੋ ਰਿਹਾ, ਗਾਜ਼ਾ ਦੇ ਵਿੱਚ ਸਿੱਧੇ ਸਿੱਧੇ ਤੌਰ 'ਤੇ ਮਿਲਟਰੀ ਓਪਰੇਸ਼ਨ ਹੈ, ਅਤੇ ਜਦੋਂ ਦੀ ਵਸੂ ਜੀ ਆਹ ਵੀਕਐਂਡ 'ਤੇ ਗੱਲਾਂ ਆਈਆਂ ਕਿ ਪੱਛਮੀ ਮੁਲਕਾਂ ਵੱਲੋਂ ਪੈਲਸਟਾਈਨ ਨੂੰ ਇੱਕ ਸਟੇਟਹੁੱਡ ਵਜੋਂ ਰੈਕੋਗਨਾਈਜ਼ ਕਰ ਦਿੱਤਾ ਜਾਣਾ, ਅੱਜ ਰਿਪੋਰਟਾਂ ਇਹ ਆ ਰਹੀਆਂ ਨੇ ਕਿ ਇਜ਼ਰਾਈਲ ਵੱਲੋਂ ਗਾਜ਼ਾ ਦੇ ਵਿੱਚ ਆਪਣਾ ਜਿਹੜਾ ਅਫੈਂਸਿਵ ਹੈਗਾ, ਅਟੈਕ ਨੇ, ਉਹ ਹੋਰ ਜ਼ਿਆਦਾ ਵਧਾ ਦਿੱਤੇ ਗਏ ਨੇ। ਸੋ ਹੁਣ ਦੇਖਦੇ ਹਾਂ ਅੱਜ ਉੱਥੇ ਯੂਨਾਈਟਿਡ ਨੇਸ਼ਨ ਦੀ ਮੀਟਿੰਗ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਇਹਦੇ ਵਿੱਚ ਹੁੰਦੀਆਂ। ਇੱਕ ਗੱਲ ਹੋਰ ਉੱਥੋਂ ਸਾਹਮਣੇ ਆਉਂਦੀ ਪਈ ਹੈ ਬਸ ਜੀ, ਮਾਰਕ ਕਾਰਨੀ ਨੂੰ ਮਿਲਣ ਦੇ ਵਾਸਤੇ ਵੱਖੋ ਵੱਖਰੇ ਮੁਲਕਾਂ ਦੇ ਕਈ ਲੀਡਰ ਬਹੁਤ ਜ਼ਿਆਦਾ ਤੱਤਪਰ ਨੇ। ਈਵਨ ਪ੍ਰਾਈਮ ਮਿਨਿਸਟਰ ਦਾ ਆਫਿਸ ਹੱਕਾ ਬੱਕਾ ਰਹਿ ਗਿਆ ਇਹ ਵੇਖ ਕੇ ਕਿ ਕਿੰਨੀਆਂ ਰਿਕੁਐਸਟਸ ਆਈਆਂ ਨੇ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੇ ਵਿੱਚ ਸਾਈਡਲਾਈਨਸ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਤਕਰੀਬਨ 700 ਰਿਕੁਐਸਟਸ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਆਈਆਂ ਨੇ।
ਜਾਂ ਸੋਰਸਿਸ ਦੇ ਹਵਾਲੇ ਤੋਂ ਇਹ ਨੰਬਰ ਆਇਆ, ਕਿਸੇ ਸੋਰਸ ਨੇ ਟੋਰਾਂਟੋ ਸਟਾਰ ਨੂੰ ਇਹ ਕਿਹਾ ਵੀ 700 ਤੋਂ ਜ਼ਿਆਦਾ ਰਿਕੁਐਸਟਾਂ ਆਈਆਂ ਨੇ। ਪ੍ਰਾਈਮ ਮਿਨਿਸਟਰ ਆਫਿਸ ਨੂੰ ਜਦੋਂ ਰੀਚ ਆਊਟ ਕੀਤਾ ਇਹਨਾਂ ਨੇ, ਤੇ ਪ੍ਰਾਈਮ ਮਿਨਿਸਟਰ ਆਫਿਸ ਨੇ ਸਿਰਫ 30 ਰਿਕੁਐਸਟ ਦੀ 30 ਰਿਕੁਐਸਟ ਦੀ ਪੁਸ਼ਟੀ ਕੀਤੀ ਆ। ਸੋ ਕਹਿੰਦੇ ਕਿ ਵੱਖੋ ਵੱਖਰੇ ਜਿਹੜੇ ਲੀਡਰਸ ਨੇ, ਬਹੁਤ ਸਾਰੀਆਂ ਕੰਪਨੀਆਂ ਦੇ ਜੋ ਸੀਈਓਜ਼ ਨੇ, ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਮਿਲਣਾ ਚਾਹੁੰਦੇ ਨੇ। ਦੇਖੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੰਟਰਨੈਸ਼ਨਲੀ ਕਾਫੀ ਐਕਟਿਵ ਰਹੇ ਨੇ, ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਵੀ ਜਦੋਂ ਬੈਂਕ ਆਫ ਕੈਨੇਡਾ ਦੇ, ਬੈਂਕ ਆਫ ਇੰਗਲੈਂਡ ਦੇ ਗਵਰਨਰ ਸਨ, ਇੰਟਰਨੈਸ਼ਨਲ ਲੈਵਲ 'ਤੇ ਇਹਨਾਂ ਦੇ ਬਹੁਤ ਸਾਰੀਆਂ ਵਧੀਆ ਰਿਲੇਸ਼ਨਸ਼ਿਪਸ ਨੇ, ਬਹੁਤ ਸਾਰੇ ਲੋਕਾਂ ਨੂੰ ਜਿਹੜੇ ਵੱਡੇ ਵੱਡੀਆਂ ਅਥਾਰਟੀਜ਼ ਦੇ ਵਿੱਚ ਜੋ ਬਹੁਤ ਟੋਪ ਲੈਵਲ 'ਤੇ ਕੰਮ ਕਰਨ ਵਾਲੇ ਜਿਹੜੇ ਐਗਜ਼ੈਕਟਿਵਸ ਨੇ, ਉਹਨਾਂ ਨੂੰ ਇਹ ਜਾਣਦੇ ਨੇ, ਇਹਨਾਂ ਦੇ ਨਾਲ ਉੱਠਣੀ ਬੈਠਣੀ ਹੈ। ਸੋ ਇਹ ਮਾਰਕ ਕਾਰਨੀ ਹੁਣ ਇਸ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਬਹੁਤ ਸਾਰੇ ਮੁਲਕਾਂ ਦੀ ਇਹਨਾਂ ਨੇ ਵਿਜ਼ਿਟ ਕੀਤੀ ਹੈ। ਸੋ ਨੇਟੋ ਦੇ ਸਮਿਟ ਵਿੱਚ ਵੀ ਗਏ, ਉਸ ਤੋਂ ਬਾਅਦ ਫਰਾਂਸ ਗਏ, ਯੂਕੇ ਗਏ, ਵੱਖੋ ਵੱਖ ਜਰਮਨੀ ਗਏ। ਸੋ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਜਾ ਕੇ ਇਹਨਾਂ ਨੇ ਮੀਟਿੰਗਸ ਕੀਤੀਆਂ ਨੇ। ਇੱਥੇ ਡੋਮੈਸਟਿਕਲੀ G7 ਸਮਿਟ ਹੋਸਟ ਕੀਤਾ, ਉੱਥੇ G7 ਮੁਲਕਾਂ ਦੇ ਜਿਹੜੇ ਆਗੂ ਪਹੁੰਚੇ, ਹੋਰ ਵੀ ਕਈ ਜਿਹੜੇ ਐਸੋਸੀਏਟ ਮੈਂਬਰਸ ਨਾਲ ਜਿਹੜੇ ਅਬਜ਼ਰਵਰ ਸਟੇਟਸ ਵਾਲੇ ਪਹੁੰਚੇ, ਸੋ ਉਹਨਾਂ ਨਾਲ ਮੁਲਾਕਾਤ ਹੋਈ। ਪਰ ਜੇ ਦੇਖਿਆ ਜਾਵੇ ਇੰਟਰਨੈਸ਼ਨਲ ਲੈਵਲ 'ਤੇ ਸਭ ਤੋਂ ਵੱਡੀ ਕਾਂਗਰੀਗੇਸ਼ਨ ਜੇ ਕੋਈ ਜਿਹਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਮਾਰਕ ਕਾਰਨੀ, ਉਹ ਇਹ ਹੈ। ਸੋ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ ਮੀਟਿੰਗ ਹੋਣ ਜਾ ਰਹੀ ਹੈ, ਸੋ ਇਹਦੇ ਵਿੱਚ ਮਾਰਕ ਕਾਰਨੀ ਉੱਥੇ ਮਿਲਣਗੇ, ਬਹੁਤ ਸਾਰੇ ਲੋਕਾਂ ਨਾਲ ਉੱਠਣੀ ਬੈਠਣੀ ਹੋਏਗੀ। ਇਸ ਵੇਲੇ ਜੋ ਅਸੀਂ ਆਪਣੀ ਟ੍ਰੇਡ ਨੂੰ ਡਾਇਵਰਸੀਫਾਈ ਕਰਨ ਵਾਲੀ ਇੱਕ ਮੁਹਿੰਮ ਚਲਾਈ ਹੋਈ ਹੈ ਟ੍ਰੇਡ ਡਾਇਵਰਸੀਫਿਕੇਸ਼ਨ ਦੀ, ਪਲੱਸ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਹੁਣ ਇਹ ਦੱਸਿਆ ਹੋਇਆ ਕਿ ਅਸੀਂ ਆਪਣੇ ਨੈਚੁਰਲ ਰਿਸੋਰਸ ਪ੍ਰੋਜੈਕਟਸ ਨੂੰ ਤਰਜੀਹ ਦੇ ਰਹੇ ਹਾਂ ਬਿੱਲ C5 ਦੇ ਤਹਿਤ, ਉਹਦੇ ਕਰਕੇ ਵੀ ਕੈਨੇਡਾ ਦੇ ਵਿੱਚ ਹੁਣ ਇੰਟਰਨੈਸ਼ਨਲ ਗਲੋਬਲ ਲੈਵਲ 'ਤੇ ਇੱਕ ਬੜਾ ਇੰਟਰਸਟ ਹੈ।
ਜੀ ਜੀ ਜੀ,
ਤੇ ਸਾਰੇ ਚਾਹੁੰਦੇ ਹੋਣਗੇ ਕਿ ਜੀ ਸਾਨੂੰ ਵੀ ਕੋਈ ਕੰਟਰੈਕਟ ਮਿਲ ਜਾਏ, ਸਾਡਾ ਵੀ ਕੋਈ ਪ੍ਰੋਜੈਕਟ ਕੈਨੇਡਾ 'ਚ ਲੱਗ ਜਾਏ, ਵੀ ਜੇਕਰ ਤੁਸੀਂ ਇਕਾਨਮੀ ਨੂੰ ਹੁਣ ਇੰਨੀ ਜ਼ਿਆਦਾ ਤਰਜੀਹ ਦੇਣ ਲੱਗ ਗਏ। ਆਫਟਰ ਆਲ ਵੀ ਇਹ G7 ਇਕਾਨਮੀ, ਲੈਟਸ ਨਾਟ ਫੋਰਗੇਟ, ਇਸ ਵੇਲੇ G7 ਦੇ ਚੇਅਰ ਵੀ ਟਿਲ ਦ ਐਂਡ ਆਫ ਦਿਸ ਈਅਰ ਮਾਰਕ ਕਾਰਨੀ
ਹੀ ਨੇ।
ਸੋ ਇਸ ਕਰਕੇ ਵੀ ਮਾਰਕ ਕਾਰਨੀ ਨੂੰ ਸਾਰੇ ਮਿਲਣਾ ਚਾਹੁੰਗੇ, ਤੇ ਪਲੱਸ ਇਹ ਵੀ ਕਿਹਾ ਜਾ ਰਿਹਾ, ਕਹਿੰਦੇ ਵੀ ਮਾਰਕ ਕਾਰਨੀ ਕਿਉਂਕਿ ਇੰਨੇ ਕਾਗ ਇਕਾਨਮਿਸਟ ਨੇ, ਸਾਰੇ ਉਹਨਾਂ ਦੀ ਸਲਾਹ ਵੀ ਲੈਣਾ
ਚਾਹੁੰਦੇ, ਦੱਸੋ ਜੀ ਅਸੀਂ ਕੀ ਕਰੀਏ,
ਵੀ ਗਲੋਬਲ ਇਕਾਨਮੀ ਇਸ ਵੇਲੇ ਵੱਡੀ ਡਾਵਾਡੋਲ ਹੈ, ਵੀ ਤੁਹਾਡੇ ਕੀ ਵਿਚਾਰ ਨੇ, ਦੇ ਵਾਂਟ ਟੂ ਪਿਕ ਮਾਰਕ ਕਾਰਨੀਜ਼ ਬ੍ਰੇਨ।
ਸੋ ਦੇਖਦੇ ਹਾਂ ਇਹਦੇ ਵਿੱਚੋਂ ਹੋਰ ਕੀ ਨਿਕਲਦਾ। ਵਾਸੂ ਜੀ, ਸ਼ੁੱਕਰਵਾਰ ਡੋਨਲਡ ਟਰੰਪ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਕਿ ਜਿਹੜੇ H-1B ਵੀਜ਼ਾ 'ਤੇ ਹਾਈ ਸਕਿੱਲਡ ਵਰਕਰਸ ਆਉਂਦੇ ਨੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਆਪਣੀ ਵੀਜ਼ਾ ਪ੍ਰੋਸੈਸਿੰਗ ਜਦੋਂ ਅਰਜ਼ੀ ਲੱਗਦੀ ਆ, ਉਹਦੇ ਨਾਲ $1,00,000 ਦੀ ਫੀਸ ਉਹਨਾਂ ਦੇ ਇੰਪਲੋਇਰ ਨੂੰ ਜਮ੍ਹਾਂ ਕਰਾਉਣੀ ਪੈਣੀ ਆ
ਸਲਾਨਾ,
ਅਤੇ $1,00,000 ਹਰ ਸਾਲ ਦੇਣਾ ਪਏਗਾ, ਅਤੇ ਅਪ ਟੂ ਅ ਮੈਕਸੀਮਮ ਆਫ 6 ਈਅਰਸ, ਕਿਉਂਕਿ 3-3 ਸਾਲ ਦਾ ਇਹ H-1B ਵੀਜ਼ਾ ਮਿਲਦਾ, 3 ਸਾਲਾਂ ਬਾਅਦ 3 ਸਾਲਾਂ ਦੀ ਹੋਰ ਐਕਸਟੈਂਸ਼ਨ ਹੋ ਜਾਂਦੀ ਆ। ਅਮਰੀਕਾ ਦੇ ਵਿੱਚ ਤਕਰੀਬਨ ਮੰਨਿਆ ਜਾਂਦਾ ਕਿ 5-7 ਲੱਖ H-1B ਵੀਜ਼ਾ ਹੋਲਡਰਸ ਨੇ, ਫਿਰ ਜਿਹੜੇ ਉਹਨਾਂ ਦੇ ਡਿਪੈਂਡੈਂਟਸ ਹੁੰਦੇ ਨੇ, ਸਪਾਊਸ ਅਤੇ ਉਹਨਾਂ ਦੇ ਬੱਚੇ, ਉਹ H-4 ਵੀਜ਼ਾ 'ਤੇ ਹੁੰਦੇ ਨੇ। ਸੋ H-1B ਵੀਜ਼ਾ ਅਤੇ ਡਿਪੈਂਡੈਂਟ ਮਿਲਾ ਕੇ ਤਕਰੀਬਨ ਇਹ 1.5 ਮਿਲੀਅਨ ਦੀ ਗਿਣਤੀ ਬਣਦੀ ਆ। ਜਿੰਨੇ ਵੀ H-1B ਵੀਜ਼ਾਜ ਹਰ ਸਾਲ ਪ੍ਰੋਸੈਸ ਕੀਤੇ ਜਾਂਦੇ ਨੇ, ਤਕਰੀਬਨ 70-72%, ਮੋਰ ਦੈਨ 70% H-1B ਵੀਜ਼ਾ ਲੈ ਕੇ ਇੰਡੀਆ ਤੋਂ ਆਉਂਦੇ ਨੇ, ਜਿਹੜੇ ਟੈਕੀਜ਼ ਨੇ, ਜਿਹੜੇ ਕੋਈ IT ਤੇ ਅਮਰੀਕਾ ਦੇ ਟੈਕ ਸੈਕਟਰ ਵਾਸਤੇ ਇਹ ਇੱਕ ਬੜਾ ਇੰਪੋਰਟੈਂਟ ਇੱਕ ਕਹਿ ਲਓ ਟੈਲੈਂਟ ਨੂੰ ਰਿਕਰੂਟ ਕਰਨ ਦਾ ਤਰੀਕਾ ਰਿਹਾ। ਪਰ ਪਿਛਲੇ ਸਮੇਂ 'ਚ ਕੰਸਰਨਸ ਇਹ ਵੀ, ਕੁਝ ਵੈਲਿਡ ਕੰਸਰਨਸ ਵੀ ਸਾਹਮਣੇ ਆਏ ਕਿ H-1B ਵੀਜ਼ਾ ਦਾ ਮਿਸਯੂਜ਼ ਵੀ ਹੁੰਦਾ ਪਿਆ। ਜਿਵੇਂ ਅਸੀਂ ਇੱਥੇ LMIA ਦਾ ਹਿਸਾਬ ਦੇਖਿਆ ਨਾ, ਉੱਦਾਂ H-1B ਵੀਜ਼ਾ ਦੇ ਵਿੱਚ ਵੀ ਕੀ ਹੁੰਦਾ ਰਿਹਾ ਕਿ ਘੱਟ ਤਨਖਾਹ ਦੇ ਉੱਪਰ ਜਿਹੜੇ ਕੁਝ ਇੰਜੀਨੀਅਰਸ ਨੇ ਉਹਨਾਂ ਨੂੰ ਦੂਜੇ ਮੁਲਕਾਂ ਤੋਂ ਲਿਆਂਦਾ ਜਾਂਦਾ। ਪਰਪਸ ਤਾਂ ਇਹ ਸੀਗਾ ਕਿ ਜਿਹੜਾ ਤੁਹਾਨੂੰ ਕੋਈ ਟੈਲੈਂਟ ਅਮਰੀਕਾ ਦੇ ਵਿੱਚ ਸਿਖਾਲਾ ਨਹੀਂ ਮਿਲਦਾ, ਉਹ ਤੁਸੀਂ H-1B ਵੀਜ਼ਾ ਰਾਹੀਂ ਦੂਜੇ ਮੁਲਕ ਤੋਂ ਲਿਆਓ, ਸੋ ਦੈਟ ਕਿਸੇ ਕੰਪਨੀ ਦਾ ਕੰਮ ਨਾ ਰੁਕੇ, ਇਨੋਵੇਸ਼ਨ ਨਾ ਰੁਕੇ। ਪਰ ਸਮੱਸਿਆ ਇਹ ਪੈਦਾ ਹੋਣੀ ਸ਼ੁਰੂ ਹੋ ਗਈ ਕਿ ਜੀ ਅਮਰੀਕਾ ਦੇ ਵਿੱਚ ਅਮੈਰੀਕਨਸ ਨੂੰ ਜਿਨ੍ਹਾਂ ਨੂੰ ਮਹਿੰਗੇ ਭਾਅ 'ਤੇ ਤੁਹਾਨੂੰ ਹਾਇਰ ਕਰਨਾ ਪੈਣਾ, ਕੁਝ ਕੰਪਨੀਆਂ ਵੱਲੋਂ ਸਸਤੀ ਲੇਬਰ, ਸਸਤੇ ਇੰਜੀਨੀਅਰਸ ਇਨ ਦਿਸ ਕੇਸ, ਉਹ H-1B ਵੀਜ਼ਾ ਰਾਹੀਂ ਲਿਆਂਦੇ ਜਾ ਰਹੇ ਨੇ। ਇੱਦਾਂ ਦੀਆਂ ਕੁਝ ਮਿਸਯੂਜ਼ ਵੀ ਰਿਪੋਰਟ ਹੁੰਦਾ ਰਿਹਾ।
ਸੋ 2023 ਦੇ ਵਿੱਚ ਜੇ ਤੁਸੀਂ ਦੇਖੋਗੇ ਐਵਰੇਜ H-1B ਵੀਜ਼ਾ, ਜਿਹੜੇ ਨਵੇਂ ਨਵੇਂ ਫੋਰਨ ਵਰਕਰਸ ਜਿਹੜੇ ਅਮਰੀਕਾ ਆਉਂਦੇ ਸਨ, ਆਉਂਦੇ ਸਾਰ ਉਹਨਾਂ ਦੀ ਮੀਡੀਅਨ ਜੋ ਵੇਜ ਹੈ ਸਾਲਾਨਾ $93,000 ਹੁੰਦੀ ਸੀ। ਸਵਾਲ ਫਿਰ ਇਹ ਬਣਿਆ ਵੀ $1,00,000 ਦੀ ਫੀਸ ਸਾਲਾਨਾ ਕਿੱਥੋਂ ਦੇਣਗੇ, ਕਿਉਂਕਿ ਸ਼ੁੱਕਰਵਾਰ ਜੋ ਐਲਾਨ ਕੀਤਾ ਗਿਆ ਉਹ 'ਚ ਕਿਹਾ ਗਿਆ ਵੀ ਹਰ ਸਾਲ $1,00,000 ਫੀਸ ਲੱਗੇਗੀ H-1B ਵੀਜ਼ਾ ਦੀ। ਉਸ ਤੋਂ ਬਾਅਦ ਫਿਰ ਰੌਲਾ ਬੜਾ ਪੈ ਗਿਆ ਤੇ ਬਹੁਤ ਸਾਰੇ ਜਿਹੜੇ ਕੋਈ H-1B ਵੀਜ਼ਾ ਹੋਲਡਰਸ ਜਿਹੜੇ ਇੰਡੀਆ ਜਾਂ ਜਿਹੜੇ ਵੀ ਮੁਲਕ ਤੋਂ ਆਏ ਆਪਣੇ ਘਰ ਗਏ ਹੋਏ ਸੀ ਛੁੱਟੀ ਦੇ ਵਾਸਤੇ, ਉਹਨਾਂ ਨੂੰ ਉੱਥੇ ਹੋ ਗਿਆ ਵੀ ਹੁਣ ਜੇ ਅਸੀਂ ਵਾਪਸ ਐਂਟਰੀ ਵਾਸਤੇ ਜਾਵਾਂਗੇ ਤੇ ਕੀ ਸਾਨੂੰ ਫੀਸ ਦੇਣੀ ਪਏਗੀ, ਵੀ ਕੀ ਐਗਜ਼ਿਸਟਿੰਗ ਵੀਜ਼ਾ ਹੋਲਡਰਸ ਨੂੰ ਵੀ ਇਹ $1,00,000 ਦੇਣਾ ਪਏਗਾ, ਫਿਰ ਕੰਪਨੀਆਂ ਦਾ ਕਹਿਣਗੀਆਂ ਫਿਰ ਰਹਿ ਨਹੀਂ ਦਿਓ ਜਾਣ ਨੂੰ, ਸੋ ਫਿਰ ਉਹਨਾਂ ਦਾ ਫਿਊਚਰ ਕਿੱਥੇ ਜਾਏਗਾ, ਕਿਉਂਕਿ ਸਾਰੇ ਦਾ ਸਾਰੇ ਵਿਜੇ ਇਟਸ ਨਾਟ ਜਸਟ ਅ ਵੀਜ਼ਾ,
ਜੇਕਿ
ਪੂਰੀ ਜ਼ਿੰਦਗੀ ਸਾਰਾ ਕੁਝ ਇੱਥੇ ਨਿਰਭਰ ਕਰਦਾ ਸਾਰਿਆਂ
ਦਾ, ਪਾਥਵੇ ਟੂ ਗ੍ਰੀਨ ਕਾਰਡ ਹੈ ਨਾ।
ਐਗਜ਼ੈਕਟਲੀ
ਜੀ।
ਸੋ ਐਂਡ ਨਾਟ ਜਸਟ ਟੈਕ ਜਿਹੜੇ
ਵਰਕਰਸ
ਜਿਹੜੇ ਹੁਣ ਅਮਰੀਕਾ ਦੇ ਵਿੱਚ ਜਿਹੜੇ ਫਿਜ਼ੀਸ਼ੀਅਨਸ ਵੀ ਨੇ, ਡਾਕਟਰ ਵੀ ਜਿਹੜੇ ਨੇ, ਸੋ ਟੋਟਲ ਫਿਜ਼ੀਸ਼ੀਅਨ ਵਰਕਫੋਰਸ ਦਾ ਤਕਰੀਬਨ 6%
ਜੀ
ਇੰਡੀਅਨ ਡਾਕਟਰਸ ਨੇ ਅਮਰੀਕਾ ਦੇ ਵਿੱਚ, ਇੰਡੀਅਨ ਫਿਜ਼ੀਸ਼ੀਅਨਸ, ਉਹ ਵੀ H-1B ਵੀਜ਼ਾ ਤੇ ਹੀ ਨੇ। ਤੇ ਓਵਰਆਲ ਜਿਹੜੇ ਕੋਈ ਇੰਟਰਨੈਸ਼ਨਲ ਜਿੰਨੇ ਵੀ ਫਿਜ਼ੀਸ਼ੀਅਨਸ ਅਮਰੀਕਾ ਆਉਂਦੇ ਨੇ ਉਹਨਾਂ ਦੇ ਵਿੱਚੋਂ ਦੱਸਿਆ ਜਾਂਦਾ ਵੀ ਤਕਰੀਬਨ 22% ਇੰਡੀਆ ਤੋਂ ਹੀ ਆਉਂਦੇ ਨੇ, ਇੰਟਰਨੈਸ਼ਨਲ ਪੂਲ ਦੇ ਵਿੱਚ 22% ਇੰਡੀਅਨ ਨੇ। ਸੋ ਇਹ ਸਾਰੇ ਚਿੰਤਿਤ ਹੋ ਗਏ ਵੀ ਕੀ ਬਣੇਗਾ।
ਬਸੋ ਜੀ, ਇੱਕ ਸਥਿਤੀ ਤਾਂ ਇਹ ਬਣ ਗਈ ਸੀ ਕਿ ਜਦੋਂ ਆ ਕਨਫਿਊਜ਼ਨ ਸੀਗੀ ਨਾ ਕਿ ਕੀ ਸੱਚਮੁੱਚ ਇੰਨੀ ਫੀਸ ਲੱਗਣੀ ਹੈ, $1,00,000 ਦੇਣਾ ਪੈਣਾ, ਜਿਹੜਾ ਕੋਈ ਬਾਹਰ ਗਿਆ ਹੋਇਆ ਸੀ H-1B ਵੀਜ਼ਾ ਹੋਲਡਰ ਜਿਹਦੇ ਕੋਲ ਵੈਲਿਡ ਵੀਜ਼ਾ, ਜਦੋਂ ਉਹਨੇ ਵਾਪਸ ਆਉਣਾ ਸੀ, ਕਈ ਅੱਛਾ ਕੈਨੇਡਾ ਵੀ ਆਏ ਹੋਏ ਸੀ, ਵੀ ਰੀ ਐਂਟਰੀ ਨੂੰ ਵੀ ਰਿਨਿਊਅਲ ਮੰਨਿਆ ਜਾਏਗਾ, ਤਾਂ ਰਿਨਿਊਅਲ ਦਾ ਮਤਲਬ ਇਹ ਵੀ $1,00,000 ਦੀ ਫੀਸ ਉਦੋਂ ਇਨਕਰ ਹੋ ਜਾਣੀ ਹੈ ਜੇ ਤੁਹਾਡੇ ਇੰਪਲੋਇਰ ਨੇ $1,00,000 ਪਹਿਲਾਂ ਜਮ੍ਹਾਂ ਨਾ ਕਰਾਇਆ ਹੋਇਆ, ਤੁਹਾਡੀ ਐਂਟਰੀ ਡਿਨਾਈ ਹੋ ਸਕਦੀ ਹੈ। ਅੱਛਾ, ਫਿਰ ਕਈ ਜਣੇ ਜਿਹੜੇ ਇੰਡੀਆ ਗਏ ਹੋਏ ਸੀ, ਉੱਥੇ ਕਹਿ ਦਿੱਤਾ ਗਿਆ ਕਿ 21 ਸਤੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਤੁਸੀਂ ਅਮਰੀਕਾ ਜੇ ਪਹੁੰਚ ਜਾਂਦੇ ਹੋ ਫਿਰ ਤੁਹਾਡੇ 'ਤੇ ਫੀਸ ਨਹੀਂ ਲੱਗਣੀ, ਜਿੱਥੇ 21 ਸਤੰਬਰ ਸ਼ੁਰੂ ਹੋ ਗਈ ਉੱਥੇ ਫੀਸ ਲੱਗ ਜਾਏਗੀ। ਇਹ ਗੱਲ ਪਤਾ ਕਦੋਂ ਲੱਗਦੀ ਆ, ਜਦੋਂ ਇੰਡੀਆ 'ਚ ਆਲਰੇਡੀ 20 ਸਤੰਬਰ ਦੀ ਦੁਪਹਿਰ ਹੋ ਚੁੱਕੀ ਆ। ਕਈਆਂ ਨੇ ਖੜੇ ਪੈਰ, ਵਾਸੂ ਜੀ, ਮਤਲਬ ਉਦੋਂ ਇੱਕ ਕੈਲਕੂਲੇਸ਼ਨ ਸੋਸ਼ਲ ਮੀਡੀਆ 'ਤੇ ਚੱਲਦੀ ਸੀ ਵੀ ਤੁਹਾਨੂੰ ਸ਼ਾਮੀ 6 ਵਜੇ ਇੰਡੀਆ ਤੋਂ ਫਲਾਈਟ ਲੈਣੀ ਪੈਣੀ ਆ ਜੇ ਤੁਸੀਂ ਨਿਊਯਾਰਕ ਦੇ ਵਿੱਚ 21 ਸਤੰਬਰ ਦੀ ਅੱਧੀ ਰਾਤ ਤੋਂ ਪਹਿਲਾਂ ਲੈਂਡ ਕਰਨਾ ਚਾਹੁੰਦੇ ਹੋ, ਉਹ ਸਮੱਸਿਆ ਹੋਈ। ਅੱਛਾ, ਕਈ ਜਾਣੇ ਜਿਨ੍ਹਾਂ ਨੇ ਇੱਥੋਂ ਟਰੈਵਲ ਕਰਨਾ ਸੀ, ਇੱਥੇ ਅਮਰੀਕਾ 'ਚ ਕਈ ਫਲਾਈਟਾਂ ਡਿਲੇ ਹੋਈਆਂ ਓਵਰ ਦਾ ਵੀਕਐਂਡ, ਸਪੈਸ਼ਲੀ ਔਨ ਸੈਟਰਡੇ, ਜਿਨ੍ਹਾਂ ਨੇ ਜਾਣਾ ਸੀ ਉਹਨਾਂ ਨੇ ਕਿਹਾ ਵੀ ਅਸੀਂ ਅੱਛਾ ਸਾਡੇ ਉੱਤੇ ਤਾਂ, ਕਿਉਂਕਿ ਇੰਪਲੋਇਰ ਨੇ ਫੋਨ ਕਰਤਾ ਉਹ ਯਾਰ ਤੂੰ ਕਹਿਣਾ ਸੀ ਤੂੰ ਜਾਣ ਲੱਗਾ ਜਾ ਹੀ ਨਾ, ਵਾਪਸ ਆਉਣਾ ਮੁਸ਼ਕਲ ਹੋਜੂ। ਕਈ ਚੜ੍ਹੇ ਚੜ੍ਹਾਏ ਜਹਾਜ਼ਾਂ ਦੇ ਵਿੱਚੋਂ ਜਦੋਂ ਉਤਰਨ ਲੱਗੇ ਉਹ ਫਲਾਈਟਸ ਡਿਲੇ ਹੋਈਆਂ, ਉਹ ਕਹਿੰਦੇ ਵੀ ਅਸੀਂ ਜਾਣਾ ਨਹੀਂ, ਉਹਨਾਂ ਦਾ ਨੈਚੁਰਲੀ ਸਮਾਨ ਵੀ ਕਰਨਾ, ਸਾਰਾ ਕੁਝ ਕਰਨਾ, ਇਹੋ ਜਿਹੀ ਅਫਰਾ ਤਫਰੀ ਮਚੀ। ਫਿਰ
ਤੁਸੀਂ ਦੇਖੋ ਸ਼ੁੱਕਰਵਾਰ ਸਵਾਲ ਇਹ ਵੀ ਬਣਿਆ ਫਿਰ
ਜੀ
ਕਿ ਜੀ ਜੇ ਹੁਣ ਵੀਜ਼ਾ ਜਿਹੜਾ 3 ਸਾਲਾਂ ਵਾਸਤੇ ਮਿਲਦਾ ਉਸ ਤੋਂ ਬਾਅਦ 3 ਸਾਲਾਂ ਵਾਸਤੇ ਤੁਸੀਂ ਰਿਨਿਊ ਕਰ ਸਕਦੇ ਹੋ, ਵੀ ਜੇ ਇਹ ਸਾਲਾਨਾ $1,00,000 ਦੇਣਾ ਪੈਣਾ, $3,00,000 ਇਕੱਠੇ ਹੀ ਦੇਣੇ ਪੈਣੇ ਆ ਜਾਂ $1,00,000 ਹਰ ਸਾਲ ਦੇਣਾ,
ਰਾਈਟ?
ਇਹ ਸਵਾਲ ਪੁੱਛਿਆ ਗਿਆ ਬਕਾਇਦਾ, ਤੇ ਇਹਦੇ ਬਾਰੇ ਜਿਹੜੇ ਟ੍ਰੈਜਰੀ ਸੈਕਟਰੀ ਨੇ ਸਕਾਟ ਬੈਸਨ, ਉਹਨਾਂ ਦਾ ਜਵਾਬ ਸੀ ਕਹਿੰਦੇ ਵੀ ਇਹਨਾਂ ਦਾ ਅਸੀਂ ਸੋਚਿਆ ਨਹੀਂ। ਇਹ ਐਕਚੁਅਲ ਸਵਾਲ ਪੁੱਛਿਆ ਗਿਆ ਵੀ ਸਾਲਾਨਾ $1,00,000 ਆ, ਵੀ 3 ਲੱਖ ਇਕੱਠਾ ਦੇਣਾ ਕਿ ਸਾਲ ਦਾ $1,00,000 ਕਰਕੇ ਦੇਣਾ, ਤੇ ਉਹ ਕਹਿੰਦੇ ਸੋਚਿਆ ਨੀ, ਕਹਿੰਦੇ ਅਜੇ ਕੋਈ ਨੀ, ਵੀ ਵਿਲ ਗੈਟ ਇਨ ਡੀਟੇਲਸ, ਤੁਹਾਨੂੰ ਦੱਸਾਂਗੇ। ਇਸ ਤਰ੍ਹਾਂ ਗੱਲ ਹੋਈ, ਉਸ ਤੋਂ ਬਾਅਦ ਫਿਰ ਸਾਰੀ ਅਫਰਾ ਤਫਰੀ ਮਚੀ, ਤੇ ਵੀਕਐਂਡ ਤੇ ਫਿਰ ਇਹ ਗੱਲ ਕਲੈਰੀਫਾਈ ਕੀਤੀ ਗਈ ਵਾਈਟ ਹਾਊਸ ਵੱਲੋਂ ਕਿ ਭਾਈ $1,00,000 ਜਿਹੜਾ ਉਹ ਸਿਰਫ ਨਵੇਂ ਐਪਲੀਕੈਂਟਸ ਨੂੰ ਦੇਣਾ ਪੈਣਾ ਤੇ ਵਨ ਟਾਈਮ ਆ, ਸਾਲਾਨਾ ਨਹੀਂ,
ਹਰ ਸਾਲ ਨਹੀਂ ਆ। ਸੋ $1,00,000 ਦੀ ਜਿਹੜੀ ਫੀਸ ਹੈਗੀ ਆ ਵਨ ਟਾਈਮ ਦੇਣੀ ਪੈਣੀ ਆ, ਰਿਨਿਊਅਲਸ ਦੇ ਉੱਪਰ ਇਹ ਫੀਸ ਅਪਲਾਈ ਨਹੀਂ ਹੋਏਗੀ। ਸੋ ਮੰਨ ਲਓ ਜੇ ਕਿਸੇ ਕੋਲ ਆਲਰੇਡੀ 3 ਸਾਲ ਦਾ H-1B ਵੀਜ਼ਾ ਹੈਗਾ, 3 ਸਾਲ ਮੁਕੰਮਲ ਹੋਣ ਤੋਂ ਬਾਅਦ ਜਦੋਂ 3 ਹੋਰ ਸਾਲਾਂ ਵਾਸਤੇ ਰਿਨਿਊ ਕਰਦੇ ਨੇ ਉਹਨੂੰ, ਤਾਂ ਉਦੋਂ ਉਹਦੇ ਉੱਪਰ $1,00,000 ਦੀ ਫੀਸ ਨਹੀਂ ਲੱਗਣੀ। ਅਤੇ ਜਿਹੜਾ ਨੈਕਸਟ ਲੋਟਰੀ ਜਦੋਂ ਡਰਾਅ ਕੱਢੇ ਜਾਂਦੇ ਨੇ H-1B ਵੀਜ਼ਾ ਦੇ, ਆ $1,00,000 ਦੀ ਫੀਸ ਵੀ ਇੰਪਲੋਇਰਸ ਵਾਸਤੇ ਉਦੋਂ ਤੋਂ ਲਾਗੂ ਹੋਏਗੀ। ਸੋ ਇੱਦਾਂ ਨਹੀਂ ਹੈ ਵੀ ਇਮੀਡੀਏਟਲੀ, ਇੱਦਾਂ ਨਹੀਂ ਕਿ ਜੇ ਕਿਸੇ ਦਾ ਵੀਜ਼ਾ ਲੱਗ ਗਿਆ ਪਰ ਅਜੇ ਉਹਨੇ ਅਮਰੀਕਾ ਐਂਟਰ ਕਰਨਾ ਸੀ, ਜਿਨ੍ਹਾਂ ਦੇ ਵੀਜ਼ੇ ਪ੍ਰੋਸੈਸ ਹੋ ਚੁੱਕੇ ਉਹ ਸੁਰੱਖਿਅਤ ਨੇ। ਸੋ ਮੂਵਿੰਗ ਫਾਰਵਰਡ $100,000 ਪਰ ਐਪਲੀਕੇਸ਼ਨ, ਇਹ ਵਨ ਟਾਈਮ ਫੀਸ ਲੱਗਣੀ ਆ, ਇਹ ਕਲੈਰੀਫਿਕੇਸ਼ਨ ਅਲਟੀਮੇਟਲੀ ਫਿਰ ਲੰਘੇ ਕੱਲ ਜਾਰੀ ਕੀਤੀ ਗਈ ਜਾਂ ਇਟ ਵਾਸ ਯੈਸਟਰਡੇ
ਆਈ ਥਿੰਕ
ਇਟ ਵਾਸ ਯੈਸਟਰਡੇ
ਵਿਜੇ ਜੀ ਰਿਗਾਰਡਲੈਸ $1,00,000 ਫੀਸ ਰੱਖਤੀ H1B
ਨੇ ਪਰਸੋਂ ਜਾਰੀ ਕਰਤੀ ਸੀ ਕੈਰੋਲਿਨ ਲੈਵ ਸੋਰੀ ਕੈਰੋਲਿਨ ਲੈਵਿਟ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਐਕਸ ਦੇ ਉੱਪਰ ਇਹ ਜਾਣਕਾਰੀ 20 ਤਰੀਕ ਦੀ ਦੁਪਹਿਰ ਨੂੰ ਈਸਟਰਨ ਸਮੇਂ ਮੁਤਾਬਕ ਪੋਸਟ ਕੀਤੀ ਗਈ
ਪਰਸੋਂ
ਜੀ
ਸੋ H1B ਵੀਜ਼ਾ ਤੇ $1,00,000 ਫੀਸ ਰੱਖ ਦਿੱਤੀ ਜਾਣੀ ਰਿਗਾਰਡਲੈਸ ਵਿਜੇ ਜੀ ਬਹੁਤ ਸਾਰੇ ਜਿਹੜੇ ਪ੍ਰੋਸਪੈਕਟਿਵ ਜਿਹੜੇ ਕੋਈ ਮਾਈਗ੍ਰੈਂਟਸ ਨੇ ਵੀ ਉਹ ਪ੍ਰਭਾਵਿਤ ਹੋਣਗੇ ਇਹਦੇ ਨਾਲ ਸੋ ਬਹੁਤ ਸਾਰੀਆਂ ਕੰਪਨੀਆਂ ਹੁਣ ਕਹਿਣਗੀਆਂ ਵੀ ਛੱਡੋ ਪਰਾਂ ਵੀ ਅਸੀਂ ਬਾਹਰ ਭੇਜਣਾ ਹੀ ਨਹੀਂ ਅਮੈਰੀਕਾ ਜਿਹੜੇ ਸਾਡੇ ਟੈਕ ਵਰਕਰਸ ਵੀ ਉੱਥੋਂ ਹੀ ਕੰਮ ਕਰ ਲੈਣਗੇ
ਇੱਧਰ ਵਟਸਐਪ 'ਤੇ ਇੱਕ ਮੈਸੇਜ ਆਇਆ ਸਾਡੇ ਸੁਣਨ ਵਾਲਿਆਂ ਦਾ ਉਹ ਦੱਸ ਰਹੇ ਨੇ ਉਹਨਾਂ ਦੇ ਬ੍ਰਦਰ US ਦੇ ਵਿੱਚ ਨੇ ਦੇ ਹੈਜ਼ ਬਿਨ ਔਨ ਦੀ H1B ਵੀਜ਼ਾ ਇਨ ਦਾ US ਗ੍ਰੀਨ ਕਾਰਡ ਵੇਟ ਟਾਈਮ ਇਜ਼ 25 ਈਅਰਸ ਫੋਰ ਇੰਡੀਅਨ ਪਾਸਪੋਰਟਸ ਇਨ ਦਾ US 25 ਸਾਲ ਲੱਗਦੇ ਗ੍ਰੀਨ ਕਾਰਡ ਨੂੰ
ਕਿਉਂਕਿ ਉਹ ਕੰਟਰੀ ਸਪੈਸੀਫਿਕ ਨੇ
ਜੀ ਜੀ
ਸੋ ਜੇ ਇੰਡੀਆ ਦਾ ਜਿਹੜਾ ਵੇਟ ਟਾਈਮ ਜਿਹੜੀ ਉਹ ਕਿਊ ਬਹੁਤ ਲੰਬੀ ਹੈ ਜੇ ਤੁਸੀਂ ਕੈਨੇਡਾ ਦੇ ਵਿੱਚੋਂ ਅਪਲਾਈ ਕਰਦੇ ਹੋ ਤਾਂ ਵੇਟ ਟਾਈਮ ਇਜ਼ ਮੱਚ ਸ਼ਾਰਟਰ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਸੋ ਹਰ ਮੁਲਕਾਂ ਸੋ ਅਮੈਰੀਕਨ ਸਿਸਟਮ ਇੱਦਾਂ ਕੰਮ ਕਰਦਾ ਹਰ ਮੁਲਕ ਦੀ ਆਪਣੀ ਆਪਣੀ ਵੇਟ ਲਿਸਟ ਹੈ
ਜੀ
ਸੋ ਡਿਪੈਂਡ ਕਰਦਾ ਜੇ ਤੁਸੀਂ ਨੇਪਾਲ ਤੋਂ ਜਾ ਕੇ ਅਪਲਾਈ ਕਰੋ
ਹੋਰ ਜ਼ਿਆਦਾ
ਜੇ ਤੁਸੀਂ ਨੇਪਾਲੀ ਸਿਟੀਜ਼ਨ ਹੋ ਤੇ ਮੈਂ ਕਿਹਾ ਉਹਦਾ ਘੱਟ ਆ ਫਿਰ ਜਨਸੰਖਿਆ ਵੀ ਘੱਟ ਨੇਪਾਲ
ਪਰ ਇੱਥੋਂ ਨਾ ਇੱਕ ਗੱਲ ਇਹ ਜ਼ਰੂਰ ਹੋ ਗਈ ਹੈ ਵਾਸੂ ਜੀ ਜਿਹੜੇ ਵੀ ਟੈਕ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਨੇ ਜਾਂ H1B ਵੀਜ਼ਾ ਜਿਨ੍ਹਾਂ ਵਾਸਤੇ ਇੱਕ ਪੈਥਵੇ ਰਿਹਾ ਅਮਰੀਕਾ ਆਉਣ ਲਈ ਕਈਆਂ ਦਾ ਇਹ ਮੰਨਣਾ ਵੀ ਟਰੰਪ ਨੇ ਇਹ ਸੰਕੇਤ ਦੇ ਦਿੱਤਾ ਵੀ ਆਉਂਦੇ ਸਮੇਂ 'ਚ ਇੱਥੇ ਨਖੇਲ ਕੱਸੀ ਜਾਣੀ ਆ ਅਤੇ ਜਿਹੜੀ ਵਾਸੂ ਜੀ ਇੱਕ ਲੈਵਲ ਆਫ ਐਂਗਜ਼ਾਇਟੀ ਐਂਡ ਸਟ੍ਰੈਸ ਆਉਂਦਾ ਇਹੋ ਜਿਹੀ ਖੜੇ ਪੈਰ ਕੀਤੀ ਅਨਾਊਂਸਮੈਂਟ ਨਾਲ ਹੁਣ ਕਈਆਂ ਨੇ ਇਹ ਦੇਖਣਾ ਕਿ ਅਸੀਂ ਕੀ ਅਮਰੀਕਾ ਹੀ ਚੱਲੀਏ ਕੁਝ ਹੋਰ ਕਰੀਏ ਕਈਆਂ ਦਾ ਇਹ ਵੀ ਮੰਨਣਾ ਕਿ ਟਰੰਪ ਨੇ ਭਾਵੇਂ ਆਫਰਾ ਤਫਰੀ ਓਵਰ ਦਾ ਵੀਕਐਂਡ ਕ੍ਰੀਏਟ ਕੀਤੀ ਹੁਣ ਉਹਦੇ ਵਿੱਚ ਕਲੈਰਿਟੀ ਦੇ ਦਿੱਤੀ ਗਈ ਆ ਪਰ ਟਰੰਪ ਦਾ ਕੀ ਪਤਾ ਕਦੋਂ ਕਿਹੜੀ ਗੱਲ ਕਰਕੇ ਦੁਬਾਰਾ ਤੋਂ ਕੋਈ ਨਵਾਂ ਫੰਨੂ ਕੱਢ ਦੇਣ ਕਿ ਕੈਨੇਡਾ ਵਾਸਤੇ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ ਇਹ ਕਿ ਦੁਨੀਆ ਦਾ ਟੌਪ ਟੈਲੈਂਟ ਕੈਨੇਡਾ ਅਟਰੈਕਟ ਕਰ ਸਕਦਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਅਮਰੀਕਾ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਲੱਗਦਾ ਵੀ ਅਮਰੀਕਾ ਸ਼ਾਇਦ ਸਾਨੂੰ ਰਾਸ ਨਾ ਆਵੇ ਫਿਰ ਸੈਕਿੰਡ ਉਹਨਾਂ ਦੀ ਚੋਇਸ ਜਿਹੜੀ ਰਹਿੰਦੀ ਹੈ ਉਹ ਕੈਨੇਡਾ ਰਹਿੰਦੀ ਆ
ਜਾਂ ਓਪਰਚੁਨਿਟੀ ਤਾਂ ਹੈ ਸਾਡੇ ਵਾਸਤੇ ਕੀ ਅਸੀਂ ਉੱਥੇ ਕੈਪੀਟਲਾਈਜ਼ ਕਰ ਪਾਵਾਂਗੇ ਇਹ ਸਵਾਲ ਆ
ਪਿਛਲੇ ਸਾਲਾਂ ਦਾ ਟਰੈਕ ਰਿਕਾਰਡ ਇਹ ਨਹੀਂ ਕਹਿੰਦਾ
ਨਹੀਂ ਕਹਿੰਦਾ ਸੋ ਸ਼ੁੱਕਰਵਾਰ ਇੱਕ ਤਾਂ H1B ਵੀਜ਼ਾ ਤੇ $1,00,000 ਫੀਸ ਲਾਈ ਪਲੱਸ ਇਹਨਾਂ ਨੇ ਟਰੰਪ ਗੋਲਡ ਕਾਰਡ ਵੀ ਲਾਂਚ ਕੀਤਾ ਸੋ ਜਿਹੜੇ ਇੰਡੀਵਿਜੂਅਲਸ ਨੇ ਜੇ $1,000,000 ਦੇ ਦੇਣ ਉਹਨਾਂ ਦੇ ਵੀਜ਼ੇ ਫਾਸਟ ਟਰੈਕ ਕੀਤੇ ਜਾ ਸਕਦੇ ਆ ਕਾਰਪੋਰੇਸ਼ਨਸ ਵਾਸਤੇ $2,000,000 ਆ ਜਾਂ ਆਪਣੇ ਬੰਦਿਆਂ ਨੂੰ ਵੀਜ਼ਾ ਦਵਾਉਣਾ ਕਹਿੰਦੇ $2,000,000 ਦੇ
ਯਾਰ ਪਹਿਲਾਂ $5 million ਦਾ ਗੋਲਡ ਕਾਰਡ ਸੀਗਾ
ਉਹਨਾਂ ਨੇ ਇੱਕ
ਡਿਸਕਾਊਂਟ ਦੇਤਾ
ਸੋ ਕਹਿੰਦੇ ਇਹਦੇ ਨਾਲ ਬਹੁਤ ਜਲਦ ਕਹਿੰਦੇ ਅਸੀਂ $100 billion ਕਹਿੰਦੇ ਰੈਵਨਿਊ ਜਨਰੇਟ ਕਰਾਂਗੇ ਡੋਨਲਡ ਟਰੰਪ ਨੇ ਸ਼ੁੱਕਰਵਾਰ ਟਰੂ ਸੋਸ਼ਲ ਤੇ ਲਿਖਿਆ
ਜੀ ਵਾਸੂ ਜੀ ਬਹੁਤ ਕੁਇਕਲੀ ਬਸ ਦੋ ਹਰਫੀ ਆਪਾਂ ਗੱਲ ਨਿਬੇੜੀਏ ਕਿ UBCM ਦੀ ਮੀਟਿੰਗ ਵਿਕਟੋਰੀਆ ਦੇ ਵਿੱਚ ਹੋ ਰਹੀ ਹੈ ਯੂਨੀਅਨ ਆਫ BC BC ਮਿਊਨਿਸਪੈਲਿਟੀਜ਼ ਦੀ ਕ੍ਰਾਈਮ ਵਾਲਾ ਏਜੰਡਾ ਪਿਛਲੇ ਸਾਲ ਦੀ UBCM ਮੀਟਿੰਗ ਦੇ ਵਿੱਚ ਵੀ ਭਾਰੂ ਰਿਹਾ ਸੀ ਐਤਕੀ ਵੀ ਉਸੇ ਵਿਸ਼ੇ ਤੇ ਗੱਲ ਹੋਣੀ ਹੈ ਕਿਉਂਕਿ ਅਜੇ ਵੀ ਸਟਰੀਟ ਕ੍ਰਾਈਮ ਤੇ ਸਟਰੀਟ ਡਿਸਆਰਡਰ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ
ਬਿਲਕੁਲ ਸੋ ਅੱਜ ਪ੍ਰਮੁੱਖ ਤੌਰ ਤੇ ਸਟਰੀਟ ਕ੍ਰਾਈਮ ਬਾਰੇ ਗੱਲ ਹੋਣੀ ਆ 8 ਪ੍ਰੈਜੈਂਟੇਸ਼ਨਸ ਹੋਣਗੀਆਂ ਵਿੱਚ 3 ਮੇਅਰ ਨੇ ਇੱਕ ਡੈਪਟੀ ਮੇਅਰ ਆ ਕਾਉਂਸਲਰ ਨੇ BC ਚੇਂਬਰ ਆਫ ਕਾਮਰਸ ਆ ਆਵਰ ਪਲੇਸ ਸੋਸਾਇਟੀ ਆ BC ਕਰਾਊਨ ਕਾਉਂਸਲ ਐਸੋਸੀਏਸ਼ਨ ਆ ਸੇਵ ਅਵਰ ਸਟਰੀਟਸ ਆਰਗੇਨਾਈਜੇਸ਼ਨ ਵੱਲੋਂ ਕੱਲ੍ਹ ਲੈਜਿਸਲੇਚਰ ਦੇ ਬਾਹਰ ਇੱਕ ਕਾਫੀ ਵੱਡਾ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਟੂ ਰੇਜ਼ ਅਵੇਅਰਨੈਸ ਅਬਾਊਟ ਸਟਰੀਟ ਕ੍ਰਾਈਮ ਐਂਡ ਪਬਲਿਕ ਸੇਫਟੀ ਇਸ਼ੂਜ਼
ਜੀ
ਸੋ ਇਸ ਤਰ੍ਹਾਂ ਦੇ ਮੁੱਦੇ ਨੇ
ਇਹ ਸਾਰਾ ਹਫ਼ਤਾ ਮੀਟਿੰਗ ਚੱਲਣੀ ਹੈ ਵਾਸੂ ਜੀ ਇਹਦੇ ਵਿੱਚ ਫਰਾਈਡੇ ਨੂੰ ਪ੍ਰੀਮੀਅਰ DVDB ਵੀ UBCM ਨੂੰ ਸੰਬੋਧਨ ਕਰਨਗੇ ਈਵਨ ਜਿਹੜੇ ਕਈ ਹੋਰ ਲੀਡਰਸ ਨੇ ਉਹਨਾਂ ਨੇ ਵੀ ਉੱਥੇ ਜਾ ਕੇ ਇਸੇ ਤਰ੍ਹਾਂ
ਹੋਮਲੈਸਨੈਸ ਬਾਰੇ ਮੈਂਟਲ ਹੈਲਥ ਬਾਰੇ ਇਹ ਸਾਰੇ ਇਸ਼ੂਜ਼
ਯਾਰ ਇਹ ਗੱਲਾਂ ਦੇਖੋ ਪਿਛਲੇ ਸਾਲ ਵੀ ਹੋਈਆਂ ਸੀ ਪਿਛਲੇ ਸਾਲ ਵੀ ਜਿਹੜਾ ਮੇਨ ਫੋਕਸ ਸੀ ਉਹ ਸਟਰੀਟ ਕ੍ਰਾਈਮ ਸੀ ਪਰ ਅਜੇ ਤੱਕ ਸਟਰੀਟ ਕ੍ਰਾਈਮ ਨਜਿੱਠਿਆ ਨਹੀਂ ਜਾ ਸਕਿਆ ਜਿਹੜੇ ਮਿਊਨਸੀਪਲ ਲੀਡਰਸ ਨੇ ਉਹ ਪ੍ਰੋਵਿੰਸ਼ਲ ਸਰਕਾਰ ਨੂੰ ਕਹਿੰਦੇ ਨੇ ਪ੍ਰੋਵਿੰਸ਼ਲ ਸਰਕਾਰ ਕਹਿੰਦੀ ਅਸੀਂ ਫੈਡਰਲ ਸਰਕਾਰ ਨੂੰ ਕਹਿ ਰਹੇ ਹਾਂ ਇਹ ਕਹਾਣੀ ਇਸੇ ਤਰ੍ਹਾਂ ਚੱਲਦੀ ਆ ਰਹੀ ਆ
ਪ੍ਰੋਵਿੰਸ਼ਲ ਇਲੈਕਸ਼ਨ ਹੋਇਆ ਉਸ ਤੋਂ ਬਾਅਦ ਫੈਡਰਲ ਇਲੈਕਸ਼ਨ ਹੋਇਆ ਕਿੰਨਾ ਜ਼ਿਆਦਾ ਵਿਜੇ ਦੀ ਮਾਹੌਲ ਬਣ ਗਿਆ ਸੀ ਕਿ ਜੀ ਅਸੀਂ ਹਾਰਮ ਰਿਡਕਸ਼ਨ 'ਤੇ ਘੱਟ ਫੋਕਸ ਕਰਨਾ ਹੁਣ ਟ੍ਰੀਟਮੈਂਟ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਸੋ ਉਹਦੇ ਤਹਿਤ ਜਿਹੜੀਆਂ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ਨੇ ਸੁਪਰਵਾਈਜ਼ ਕੰਜ਼ੰਪਸ਼ਨ ਸਾਈਟਸ ਨੇ ਉਹ ਇੰਨੀਆਂ ਅਨਪੋਪੂਲਰ ਹੋ ਗਈਆਂ ਸੀ ਕਿ ਉਹਨਾਂ ਦੇ ਖਿਲਾਫ਼ ਸਾਰੇ ਲੀਡਰ ਬਿਆਨ ਵੀ ਦੇਣ ਲੱਗ ਪਏ ਸੀ ਪੀਅਰ ਪੋਲੀਅਵ ਨੇ ਕਿਹਾ ਸੀ ਕਿ ਜਿਹੜੀਆਂ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ਨੇ ਦੇ ਆਰ ਅ ਟੋਟਲ ਡਿਜ਼ਾਸਟਰ ਮਾਰਕ ਕਾਰਨੀ ਨੇ ਕੈਂਪੇਨ ਦੌਰਾਨ ਕਿਹਾ ਸੀ ਵੀ ਇਹਨਾਂ ਦੀ ਜਿਹੜੀ ਇਫੈਕਟਿਵਨੈਸ ਆ ਦੈਟਸ ਅੰਡਰ ਰਿਵਿਊ ਇਹ ਇੱਕ ਵਧੀਆ ਐਕਸਪੈਰੀਮੈਂਟ ਹੈ ਵੀ ਕਿ ਨਹੀਂ ਹੁਣ ਦੱਸਿਆ ਜਾਂਦਾ ਕਿ BC ਦੇ ਵਿੱਚ 58 ਜਿਹੜੀਆਂ ਇਸ ਤਰ੍ਹਾਂ ਦੀਆਂ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ਨੇ ਉਹਨਾਂ ਦੀ ਜਿਹੜੀ ਮਿਆਦ ਆ ਜੋ ਉਹਨਾਂ ਦਾ ਲਾਇਸੈਂਸ ਸੀਗਾ ਕਹਿ ਲਓ ਉਹ ਖਤਮ ਹੋਣ ਲੱਗਿਆ ਸੀ 30 ਸਤੰਬਰ ਨੂੰ
ਉਹ ਇੱਕ ਸਾਲ
ਐਕਸਟੈਂਡ ਕਰਤਾ
ਚੁੱਪ ਚੁੱਪੀ ਤੇ
ਸੋ ਹੁਣ 30 ਸਤੰਬਰ 2026 ਤੱਕ ਇਹ ਜਿਹੜੀਆਂ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ਨੇ ਟੋਟਲ 58 ਨੇ ਇਹ ਸਾਡੇ ਸੂਬੇ ਵਿੱਚ ਖੁੱਲੀਆਂ ਰਹਿਣਗੀਆਂ ਪਿਛਲੇ ਦਿਨ ਜਿਹੜੀ ਖਬਰਾਂ ਆਈਆਂ ਸੀ ਆਇਲੈਂਡ ਤੋਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਈਟਸ ਨੇ ਇਹ ਡਰੱਗ ਡੀਲਰਸ ਦਾ ਹੱਬ ਬਣ ਚੁੱਕੀਆਂ ਨੇ
ਪੈਂਡੋਰਾ ਐਵੀਨਿਊ ਵਿਕਟੋਰੀਆ ਦਾ ਉਹਦਾ ਬੜਾ ਜ਼ਿਕਰ ਆਇਆ ਸੀ ਤੇ ਇੱਕ ਬੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਗੱਲ ਆਖੀ ਸੀ ਕਹਿੰਦੇ ਇੱਥੇ ਜੋ ਹਾਲ ਬਣੇ ਹੋਏ ਨੇ ਇਹਨੂੰ ਜੇ ਕੰਬੈਟ ਨਾ ਕੀਤਾ ਗਿਆ ਸਮੱਸਿਆ ਬਹੁਤ ਵੱਧ ਜਾਣੀ ਹੈ।
ਡੈਲਮਾਨਕ ਨੇ ਕਿਹਾ,
ਡੈਲਮਾਨਕ ਨੇ ਕਿਹਾ ਸੀ, ਜਿਹੜੇ ਸਾਬਕਾ ਮੁਖੀ ਸੀਗੇ ਵਿਕਟੋਰੀਆ ਪੁਲਿਸ ਦੇ, ਰਿਟਾਇਰ ਹੋਏ ਨੇ ਰੀਸੈਂਟਲੀ। ਅਤੇ ਵਾਸੂ ਜੀ ਪਹਿਲਾਂ ਸਰਕਾਰ ਮੰਨਦੀ ਵੀ ਨਹੀਂ ਸੀ ਵੀ ਇਹ ਪ੍ਰੋਬਲਮ ਹੈਗੀ ਆ, ਹੁਣ ਪਤਾ ਹੀ
ਆਪਾਂ ਕਿੰਨੀ
ਹੁਣ ਵੀ ਨਹੀਂ ਮੰਨ ਰਹੇ ਯਾਰ। ਉਹੀ ਦੇਖੋ, ਜੇ ਪਿਛਲੇ ਸਾਲ ਤੁਸੀਂ ਕਿਸੇ ਚੀਜ਼ ਨੂੰ ਇੱਕ ਪ੍ਰਮੁੱਖ ਆਧਾਰ ਬਣਾ ਕੇ ਡਿਸਕਸ਼ਨ ਕੀਤੀ, ਫਿਰ ਇੱਕ ਸਾਲ ਦੇ ਵਿੱਚ ਉੱਥੇ ਐਕਟੀਵਿਟੀ ਹੋਈ ਕੀ ਆ? ਜਿਹੜਾ ਸਟਰੀਟ ਡਿਸਆਰਡਰ ਹੈ, ਕ੍ਰਾਈਮ ਦਾ ਦੇ ਹਾਲਾਤ ਨੇ, ਉਹ ਤਾਂ ਹੋਰ ਵੱਧ ਤੋਂ ਬਦਤਰ ਹੋਈ ਜਾਂਦੇ ਆ। ਪ੍ਰਿੰਸ ਜਾਰਜ ਦੀ ਖਬਰ ਆ, ਇੱਕ ਉੱਥੇ ਇੱਕ ਬਰੂਰੀ ਸੀਗੀ, ਬਰੂਰੀ ਨੂੰ ਅੱਗ ਲਗਾ ਦਿੱਤੀ ਗਈ, ਕਿਸੇ ਨੇ ਜਾਣਬੁੱਝ ਕੇ ਅੱਗ ਲਈ, ਆਰਸਨ ਦਾ ਕੇਸ ਸੀ। 45-50 ਬੰਦੇ ਉੱਥੇ ਕੰਮ ਕਰਦੇ ਸੀ, ਉਹਦੀਆਂ ਨੌਕਰੀਆਂ ਜਾਂਦੀਆਂ ਲੱਗੀਆਂ। ਬਰੂਰੀ ਵਾਲੇ ਕਹਿੰਦੇ ਅਸੀਂ ਨਵੀਂ ਬਰੂਰੀ ਬਣਾਉਣੀ ਨਹੀਂ ਉਦੋਂ ਤੱਕ ਜਦ ਤੱਕ ਤੁਸੀਂ ਆ ਸਟਰੀਟ ਕ੍ਰਾਈਮ ਵਾਲਾ ਪਹਿਲੂ ਟੈਕਲ ਨਹੀਂ ਕਰ ਲੈਂਦੇ। ਸੋ ਜਿਹੜਾ ਇਹਦਾ ਇੰਪੈਕਟ ਆ, ਉਹ ਵੱਖੋ ਵੱਖਰੀਆਂ ਕਮਿਊਨਿਟੀਜ਼ ਦੇ ਵਿੱਚ ਵੱਖੋ ਵੱਖਰੇ ਲੈਵਲਸ 'ਤੇ ਬਹੁਤ ਪ੍ਰੋਨਾਊਂਸਡ ਆ, ਬਹੁਤ ਜ਼ਿਆਦਾ ਵਾ, ਹੈਵੀ ਆ।
ਸੋ ਇਲੈਕਸ਼ਨ ਤੋਂ ਪਹਿਲਾਂ ਇਹ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਸੀ, ਹੁਣ UBCM ਕਨਵੈਨਸ਼ਨ ਆ, ਹੁਣ ਫਿਰ ਗੱਲਾਂ ਹੋਣਗੀਆਂ, ਕਨਵੈਨਸ਼ਨ ਹੋ ਜਾਏਗੀ, ਫਿਰ ਅਸੀਂ ਫਿਰ ਆਪਣੇ ਆਪਣੇ ਰਾਹੇ।
ਹਾਂ, ਯਾ ਅਗਲੇ ਸਾਲ ਮਿਊਨਸੀਪਲ ਚੋਣਾਂ ਨੇ, ਫਿਰ ਸਿਟੀ ਵਾਲਿਆਂ ਨੇ ਕਹਿਣਾ ਜੀ ਪ੍ਰੋਵਿੰਸ ਦੇਖੇ, ਪ੍ਰੋਵਿੰਸ ਨੇ ਕਹਿਣਾ ਫੈਡਰਲ ਸਰਕਾਰ ਦੇਖੇ,
ਉਦੋਂ ਫਿਰ ਗੱਲਾਂ ਹੋਣਗੀਆਂ।
ਫੈਡਰਲ ਸਰਕਾਰ ਨੇ ਕਹਿਣਾ ਟਰੰਪ ਆ ਗਿਆ, ਅਸੀਂ ਕੀ ਕਰੀਏ? ਸਾਡੇ ਵਾਸਤੇ ਟਰੰਪ ਇੱਕ ਸਭ ਤੋਂ ਵੱਡੀ ਸਮੱਸਿਆ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।